Здравствуй, Дорину Карна, Пьяси, Гимепрахин, Турни, Ахиталута, Санасер Пане, Гасими, Пагин, Пантане. इसी प्रकार ज्ञान के इसी प्रकार ज्ञान के नाही ग्रस्त काल कर्जा पौ नाही पाइप पील का आयत पील का लग जग जतो ग्रस्त समाप्त काल करके तो कहते हैं मन इस प्रकार इस संसार च केड़ा केड़ा पुरुष है जड़ा इसी प्रकार ज्ञान के नहीं ग्रस्त काल कर जापन के पास चाहिए इसी प्रकार ज्ञान के नहीं ग्रस्त काल कर जापन मन इस प्रकार संसार केड़ा केड़ा पुरुष है जड़ा काल करके ग्रसया नहीं है ग्रस्त काल कर या पम काल करके संसार उत्ते सारे ग्रसे हुए हैं आज पील का लो जग जीतो ग्रस्त समस्त काल करके तो आज नाम ब्रह्मे का प्रतीत पील का नाम कीड़ी है ब्रह्मा तो लैके कीड़ी पर्यंत जिन्हें भी इस लोग के जीव है ऐसा पदार्थ है ग्रस्त समस्त काल कर के तो उस कहते सारे दे सारे ही काल करके ग्रसे हुए खादे हुए इस वास्ते तू अपने आप न काल का अदा होया मनन कर इस तरह उपदेश दिता है द्वारा सकल भोग पग हेत मन चपल सदोख हेतोक तां पंच भोगी जनम जत गुरशत पंच बलोक कहिंदे इस लोक तों लै के देवलोक तक जिन्ने भी इस्त्री आदि पदार्थ है सभी जन्म मरण देण दा कारण हन सगल भोग पग हेत के सारे ही कहिंदे भोग पदार्थ भाव हेत के मन चपल सदोख सशोक कहते हे मन चपल चपल तो भाव है क्षण भंगुर है ईरखा आदि दुखों के सहत है और नास दे भय दे सहत है दोष दे सहत है शोक दे सहत है जड़ा नास का भय तो शोक दे सहत है सारे जितने भी पदार्थ है इस लोक तो लैके देवलोक तक जिन्नी स्त्री आदि भोग पदार्थ है और शरीर भाव जन्म मरण दे दिन का कारण है ये मन तू चंचल है और खिन भंगड़ है और ईरखा आदक ते चिंता आदक दुखों के सहत है तोगी जनों जोत गुर सोत पंथ गलोक फिर कहते हैं तां ताज ये जिन्हें भी पदार्थ है वो नाश के सहत भी है ते भय ते शोक दे सहत भी है इस वास्ते कहते तां तज भोगी जनों जो इन्हों भोगों त्याग करके भोगी पुरशों के सहत ਹੈ ਭੋਗਾਂ ਨੂੰ ਵੀ ਤਿਆਗ ਤੇ ਭੋਗੀ ਜਨ ਜਿਹੜੇ ਉਹਨਾਂ ਦੇ ਜੁੱਤ ਸਹਿਤ ਉਹਨਾਂ ਨੂੰ ਵੀ ਤਿਆਗ। ਗੁਰ ਸ਼ੁਰਤ ਪੰਥ ਬਲੋਕ ਔਰ ਜਿਹੜਾ ਵੇਦ ਸ਼ੁਰਤੀ ਹੋ ਗਿਆ ਗੁਰੂ ਕਥਨ ਕਰਦੇ ਆ ਮਾਰਗ ਰਸਤਾ ਉਸ ਰਸਤੇ ਨੂੰ ਬਲੋਕ ਨੂੰ ਦੇਖਣਾ ਕਰ ਗੁਰੂ ਮਾਰਗ ਵਿੱਚ ਪੈ ਕੇ ਮੁਕਤੀ ਹੁੰਦੀ ਹੈ ਤੇ ਜਿਹੜੇ ਮੁਕਤ ਹੋਏ ਵਿਆਸੂ ਉਹਨਾਂ ਨੂੰ ਦੇਖ ਗੁਰੂ ਵੀ ਤੇ ਵੇਦ ਵੀ ਇਹ ਗੱਲ ਕਹਿੰਦੇ ਆ ਪਰੰਤੂ ਕਹਿੰਦੇ ਜਿਹੜਾ ਮਨ ਭੋਗਾਂ ਵੱਲੋਂ ਹਟ ਨਹੀਂ ਰਿਹਾ ਤੇ ਮਨ ਐਸੇ ਭੋਗ ਪ੍ਰਾਪਤ ਹੋਵੇ ਬਸ ਇੱਧਰ ਨੂੰ ਕਹਿੰਦੇ ਵੀ ਰੁਚੀ ਦੌੜ ਦੌੜ ਜਾਣੀ ਚਾਹੀਏ ਭਾਵੇਂ ਗੁਰੂ ਵੇਲੇ ਦੱਸ ਰਹੇ ਆ ਫਿਰ ਵੀ ਮਨ ਕੋਨਾ ਨਿਰਾਸ਼ ਹਨ ਵੀ ਇੱਤਰ ਰਾਗ ਰੰਗ ਜੋ ਸੋ ਅਗਰ ਭਾਵ ਨੂੰ ਬਣੇ ਕਹਿੰਦੇ ਆਸ ਪਾਸ ਮੇਂ ਰਸਾਲ ਬਾਕ ਜੇ ਬਣੇ ਪ੍ਰਵੀਨ ਚਾਰ ਕਾਮਨੀ ਸੋ ਪ੍ਰਿਸ਼ਟ ਭਾਗ ਨੂੰ ਲਿਖੇ ਅਲੰਕ੍ਰਿਤੀ ਮਨੋਹਰੀ ਮਖਾਰ ਬੇਨਤੇ ਫਸੇ ਕਹਿੰਦੇ ਬਚਿੱਤਰ ਜਿਹੜੇ ਨਾਨਾ ਪ੍ਰਕਾਰ ਦੇ ਰਾਗ ਤੇ ਰੰਗ ਹੈ ਰੰਗ ਜੋ ਸੋ ਅਗਰ ਭਾਵੋਂ ਬਣੇ ਕਹਿੰਦੇ ਨਾਨਾ ਪ੍ਰਕਾਰ ਦੇ ਰਾਗ ਆਉਂਦੇ ਹੋਣ ਕਲਾਵਤ ਲੋਕ ਔਰ ਰੰਗ ਮਿਲੇ ਅਨੇਕ ਭਾਵ ਦੇ ਤਮਾਸ਼ੇ ਜਿਹੜੇ ਹੈ ਅਗਰ ਭਾਵ ਤਮਾਸ਼ੇ ਜਿਹੜੇ ਹੈ ਉਹ ਵੀ ਹੁੰਦੇ ਹੋਣ ਅਗਰ ਭਾਵੋਂ ਬਣੇ ਜਿਹੜੇ ਨਾਟਿਆ ਇਸ ਤਰ੍ਹਾਂ ਲੀਲਾ ਨੂੰ ਆਪਣੇ ਅਗਰ ਭਾਵ ਹੋਏ ਸਾਹਮਣੇ ਹਟ ਕਹਿੰਦੇ ਇਸ ਤਰ੍ਹਾਂ ਦੇ ਵਿਚਿੱਤਰ ਰਾਗ ਅਤੇ ਰੰਗ ਰਲੀਆਂ ਮਨਾ ਹੁੰਦੀਆਂ ਹਨ ਅਗਰ ਭਾਵ ਅੱਗੇ ਇਸ ਤਰ੍ਹਾਂ ਦੇ ਰੰਗ ਰਾਗ ਬਣੇ ਹੋਣ ਨਾਟਕ ਜਿਹੜੇ ਪਾਠ ਕਲਾਵਤ ਲੋਕ ਐਸੇ ਤਮਾਸ਼ੇ ਕਰਦੇ ਹੋਣ ਕਵਿੰਦ ਆਸ ਪਾਸ ਨੂੰ ਰਸਾਲ ਬਾਤ ਦੇਖਣੀ ਕਵਿੰਦ ਨਾਮ ਕਵੀਆਂ ਤੋਂ ਜਿਹੜੇ ਸ਼੍ਰੋਮਣੀ ਹੈ ਉਹ ਫਿਰ ਆਸ ਪਾਸ ਨੂੰ ਅਤੇ ਸੱਜੇ ਖੱਬੇ ਹੋ ਕੇ ਬੜੇ ਮਿੱਠੇ ਵਾਕਾਂ ਵਿੱਚ ਔਸਤ ਕਥਨ ਕਰਦੇ ਹੋਣ ਰਸਾਲ ਮਨੇ ਸੁੰਦਰ ਅਤੇ ਮਿੱਠੇ ਬਾਕਾਂ ਦੇ ਵਿੱਚ ਭਾਵੇਂ ਮੈਨੂੰ ਵਿਚਾਰਦੇ ਹਨ ਉਹ ਕਵੀ ਲੋਕ ਦੀ ਉਸਤ ਕਰਦੇ ਹਨ ਪ੍ਰਵੀਨ ਚਾਰ ਕਾਮਨੀ ਜੋ ਪ੍ਰਿਸ਼ਟ ਭਾਗ ਨੂੰ ਰੱਖੇ ਪ੍ਰਵੀਨ ਮਤਲਬ ਬਹੁਤ ਜਿਹੜੀਆਂ ਚਤਰ ਸੁੰਦਰ ਇਸਤਰੀਆਂ ਦੇਵ ਲੋਕ ਦੀਆਂ ਉਹ ਇਹਦੀ ਪਿੱਠ ਪਿੱਛੇ ਪ੍ਰਿਸ਼ਟ ਪਿੱਠ ਪਿੱਛੇ ਕੰਡ ਪਿੱਛੇ ਭਾਗ ਨੂੰ ਰੱਖੇ ਪਿੱਠ ਪਿੱਛੇ ਖੜੀਆਂ ਹੋਣ ਕਿਸ ਤਰ੍ਹਾਂ ਦੀਆਂ ਹਨ ਅਲੰਕ੍ਰਿਤੀ ਮਨੋਹਰੀ ਮੁਖਾਰ ਬਿੰਦ ਤੇ ਹੱਸੇ ਤੇ ਗਹਿਣੇ ਔਰ ਬਿੰਦੀਆਂ ਉਹਨਾਂ ਨੇ ਲਾ ਕੇ ਆਪਣੇ ਆਪ ਨੂੰ ਸ਼ਿੰਗਾਰਿਆ ਹੋਵੇ ਮਨੋਹਰੀ ਸੁੰਦਰ ਅਤੇ ਜਿਹੜੇ ਵਸਤਰ ਉਹ ਉਹਦੇ ਹੋਣ ਮੁਖਾਰ ਬਿੰਦ ਤੋਂ ਹੱਸੇ ਆਪਣੇ ਮੁੱਖ ਕੁੰਡੇ ਤੋਂ ਮਿੱਠੇ ਮਿੱਠੇ ਬਚਨਾਂ ਦੇ ਸਹਿਤ ਕਟਾਕਸ਼ਾਂ ਨੂੰ ਕਰਦੀਆਂ ਹੱਸਦੀਆਂ ਹੋਣ ਸਰੇ ਗ੍ਰਹੀਤ ਚਾਮਰੰਗ ਮਨੋਹਰ ਅਲੰਕ੍ਰਿਤੀ ਨੂੰ ਗਹਿਣਿਆਂ ਦੇ ਸਹਿਤ ਮਨੋਹਰੀ ਹਾਂਜੀ ਸੁੰਦਰ ਮੁਖਾਰ ਬਿੰਦ ਮੈਨੂੰ ਮੁੱਖ ਪਵਲ ਪਰੇ ਗ੍ਰਹੀਤ ਚਾਮਰੰਗ ਬਲਾਸ ਤੋਂ ਪ੍ਰਭਾਵਤੀ ਤੇ ਕਹਿੰਦੇ ਕਰੇ ਮੈਨੂੰ ਹੱਥਾਂ ਵਿੱਚ ਤੇ ਗ੍ਰਹੀਤ ਮੈਨੂੰ ਪਕੜ ਕੇ ਚਾਵਰ ਮੈਨੂੰ ਜਿਹੜਾ ਚਲਾ ਚੌਰ ਆ ਚੌਰ ਨੂੰ ਫੜ ਕੇ ਅਤੇ ਹਾਸ ਵਲਾਹ ਦੇ ਸਹਿਤ ਪ੍ਰਭਾਵਤੀ ਮੈਨੂੰ ਫੇਰਦੀਆਂ ਹੋਣ ਕਿਵੇਂ ਕਰੇ ਤਿਵੇਂ ਕਰੇ ਹੱਲੇ ਕਰੇ ਧੁਨੀ ਸੁਭਾਵ ਕੀ। ਫੇਰ ਕਹਿੰਦੇ ਕਿ ਐਸਾ ਨਾ ਹੋਵੇ ਕਿ ਹੁਕਮ ਨਾਲ ਖੜੀਆਂ ਹੋਣ, ਪਰੰਤੂ ਆਪਣੀ ਮੌਜ ਨਾਲ ਕਰਦੀਆਂ ਹੋਣ। ਹਾਂਜੀ, ਆਪਣੇ ਨਾਲੋਂ ਅਧਿਕ ਫਿਰ ਆਪਣੇ ਨਾਲੋਂ ਅਧਿਕ ਭਾਵ ਸੁੰਦਰ ਹੋਣ। ਤਿੰਨੇ ਕਰੇ ਕਰੇ ਹੱਲੇ ਕਰੇ ਧੁਨੀ ਸੋ ਭਾਵਤੀ। ਉਹਨਾਂ ਦੇ ਹੱਥ 'ਚ ਚੌਰ ਫੜੇ ਹੋਣ, ਪਰੰਤੂ ਕਹਿੰਦੇ ਤਿੰਨੇ ਕਰੇ ਐਸਾ ਨਾ ਹੋਵੇ ਜਿਹੜੀਆਂ ਹੁਕਮ ਨਾਲ ਖੜੀਆਂ ਹੋਣ, ਪਰੰਤੂ ਆਪਣੀ ਮੌਜ ਨਾਲ ਚੌਰ ਕਰਦੀਆਂ ਹੋਣ। ਆਪਣੇ ਸੇ ਜੀ ਵੱਧ ਸੁੰਦਰ ਮਨ ਕਰਕੇ ਧੁਨੀ ਸੋ ਭਾਵਤੀ, ਕਿ ਮਨ ਭਾਉਂਦੀ ਜਿਹੜੀ ਹੈ ਧੁਨੀ ਹਾਂਜੀ ਉਹ ਕਰਦੀਆਂ ਹੋਣ, ਆਪਣੀ ਮਨ ਮਰਜ਼ੀ ਨੂੰ ਬਚਨ ਬੋਲਦੀਆਂ ਹੋਣ, ਭਾਵਕ ਦੇਵੰਗਨਾ ਨਾਲੋਂ ਵੀ ਆਪਣਾ ਸਰੂਪ ਅਧਿਕ ਸੁੰਦਰ ਹੋਵੇ, ਆਪਣੇ ਆਪ ਨੂੰ ਅਧਿਕ ਸੁੰਦਰ ਮਨ ਕਰਕੇ। ਭਾਵ ਇਹ ਹੈ ਕਿ ਦੇਵੰਗਨਾ ਸੇ ਵੀ ਆਪਣਾ ਸਰੂਪ ਬਹੁਤ ਸੁੰਦਰ ਹੋਵੇ, ਅਤੇ ਉਹਨਾਂ ਦੇਵੰਗਨਾ ਦੇ ਹੱਥਾਂ ਦੇ ਵਿੱਚ ਪਹਿਰੇ ਹੋਏ ਜਿਹੜੇ ਜੜਾਊ ਕਰੇ ਮੈਨੂੰ ਕੜੇ ਆ ਹੱਲ ਕਰਕੇ, ਹਾਂਜੀ ਚੌਰ ਨੂੰ ਚੌਰ ਦੇ ਫੇਰਨੇ ਕਰਕੇ ਛਣ ਛਣ ਸ਼ਬਦ ਰੂਪੀ ਜਿਹੜੀ ਧੁਨੀ ਆ ਭਲੀ ਪ੍ਰਕਾਰ ਮਨ ਨੂੰ ਭਾਵਨੇ ਹਾਰੀ ਹੁੰਦੀ ਹੋਵੇ। ਤਿੰਨੇ ਕਰੇ ਕਰੇ ਹੱਲ ਕਰੇ ਧੁਨੀ ਸੋ ਭਾਵਤੀ। ਉਹ ਜਿਹੜੀ ਕੜਿਆਂ ਦੀ ਧੁਨੀ ਹੈ ਛਣ ਛਣ ਦੀ ਆਵਾਜ਼ ਦੀ, ਉਹ ਮਨ ਨੂੰ ਭਾਉਂਦੀ ਹੋਵੇ। ਚਵਰ ਕਰਨੇ ਫੇਰਨੇ ਕਰਦੇ ਹੋਣ ਛਣ ਛਣ ਸ਼ਬਦ ਰੂਪੀ ਜਿਹੜੀ ਧੁਨੀ ਹੈ ਉਹ ਭਲੀ ਵਾਰ ਮਨ ਨੂੰ ਭਾਉਣੇ ਵਾਲੀ ਹੋਵੇ। ਅਰੋਗ ਦੇ ਆਯੁਖ ਮਹਾ ਅਸ਼ਤਰੂ ਰਾਜ ਹੈ। ਪਾਤਸ਼ਾਹ ਜੀ ਕਹਿੰਦੇ ਸੀ ਜਿਹੜਾ ਸਰੀਰ ਤੰਦਰੁਸਤ ਹੋਵੇ ਅਤੇ ਆਯੂ ਵੀ ਲੰਬੀ ਹੋਵੇ, ਐਸਾ ਰਾਜ ਹੋਵੇ ਕਿ ਸਿਰ 'ਤੇ ਕੋਈ ਸ਼ਤਰੂ ਵੀ ਨਾ ਹੋਵੇ, ਚੱਕਰਵਰਤੀ ਰਾਜ ਹੋਵੇ, ਅਤੇ ਔਰ ਜਿਹੜਾ ਸੁੱਖ ਮਨੁੱਖ ਸਰੀਰ ਦਾ ਕਿਹਾ ਉਹ ਸਾਰਾ ਹਾਂਜੀ ਇਸ ਨੂੰ ਪ੍ਰਾਪਤ ਹੋਵੇ। ਮਹਾਂ ਅਸ਼ਤਰੂ ਰਾਜ ਐਸਾ ਰਾਜ ਹੋਵੇ ਕੋਈ ਸ਼ਤਰੂ ਨਾ ਇਹਦਾ ਹੋਵੇ, ਨਿਕੰਟਕ ਰਾਜ ਹੋਵੇ। ਜਵੈ ਸਮੀਪ ਆਪਣੇ ਰੱਖੇ ਇੱਕੋ ਸਮਾਜ ਹੈ। ਕਹਿੰਦੇ ਜੇ ਆਪਣੇ ਵਿੱਚ ਆਪਣੇ ਪਾਸ ਇਸ ਪ੍ਰਕਾਰ ਦਾ ਸਾਜੋ ਸਮਾਤ ਬਗੂਤੀ ਵੀ ਜਾਣੇ, ਪਰ ਪੰਜ ਭੋਗ ਸਵਾਦ ਮੈਂ ਨਿਸੰਕ ਤੋ ਅਵੀਰਮ। ਜਿਹੜੇ ਸੰਸਾਰ ਦੇ ਭੋਗਾਂ ਦਾ ਸਵਾਦ ਲੈਣਾ ਨਿਸ਼ੰਕ ਸੰਸੇ ਰਹਿਤ ਹੋ ਕੇ ਕਹਿੰਦੇ ਜਲਦੀ ਪ੍ਰਵਿਰਤ ਹੋ। ਰਮਣਾ ਮੈਨੇ ਪ੍ਰਵਿਰਤ ਹੋਣਾ, ਨਿਸੰਕ ਮੈਨੇ ਨਿਸ਼ੰਕ ਹੋ ਕੇ ਭਵੇਤ ਥਾਨ ਤੋਂ ਕਹਾ ਬ੍ਰਿਥਾ ਇਤੇ ਉਤੇ ਭ੍ਰਮੋ। ਫਿਰ ਕਹਿੰਦੇ ਜਿਤਨਾ ਕਿਹਾ ਪੂਰਵ ਇਤਨਾ ਨਾ ਪ੍ਰਾਪਤ ਹੋਵੇ। ਕਹਿੰਦੇ ਫਿਰ ਵਿਅਰਥ ਕਿਆ ਇੱਧਰ ਦੇਸ਼ ਦਸਾਂਤਰਾਂ 'ਚ ਭਟਕ ਰਿਹਾ ਹਾਂ, ਇਤਨਾ ਮਿਲਣਾ ਅਸੰਭਵ ਹੈ। ਇਹ ਕਹਿੰਦੇ ਮਨ ਜੇ ਇੰਨਾ ਨਹੀਂ ਮਿਲਦਾ ਹੈ ਤਾਂ ਸੰਸਾਰ ਤੋਂ ਰਹਿਤ ਹੋ ਕੇ ਫਿਰ ਤੋਂ ਅਸੰਗ ਵਿਸਵ ਅਤੇ ਭਵੋ ਅਰੰਨ ਵਾਸ ਲੀਜੀਏ। ਜਲਸਾ ਕਹਿੰਦੇ ਐਵੇਂ ਕਿਉਂ ਭਰਮਦਾਂ ਘੁੰਮ ਰਿਹਾ, ਫਿਰ ਅਸੰਗ ਹੋ ਕੇ ਵਿਸਵ ਅਤੇ ਸੰਸਾਰ ਦੇ ਮੋਹ ਨੂੰ ਤਿਆਗ ਕੇ ਭਵੋ ਵਿਚਰਨਾ ਕਰ ਅਰੰਨ ਵਾਸ ਬੀਜੀਏ। ਅਰੰਨ ਮੈਨੇ ਜੰਗਲ ਇਕਾਂਤ ਵਾਸ ਨੂੰ ਬੀਜੀਏ, ਮੈਨੇ ਗ੍ਰਹਿਣ ਕਰੀਏ। असंग प्रग्यात में मन प्रवेश शीघ्र कीजिए। फिर कहंदे कि बन दा वसना ग्रहण करके बन च वस करके भाव एकांत विच रह के असंग प्रग्यात जिहड़ी निर्विकल्प समाधि है उहदे विच जल्दी प्रवेश शीघ्र मैंने जल्दी ही प्रवेश करिए। कहंदे बन विच खाने का पीने पहनने का विहार तेरा किवें चलेगा, कवित धूम से मूल फल मेद नाव बल कल करने न परे देव आगे रच तरे है। मन नूं संबोधन कर कहिंदे है भूमी ते जिहड़ी सेज धरती दी विछाई भाव चौपटी विछी होई है, मूल फल फुल खाने नूं कहिंदे मिठे है और बड़े नवीन बल कल है, पहनने वास्ते बल कल है, खाने वास्ते कंद मूल है। कंद मूल फल है, ये फल है। कहिंदे धरती ते परमेश्वर ने अगे रचे हुए धरती की जिहड़ी विछाई कुदरती चौपती विछी है, कंद मूल फल फुल खाने नूं मेद मैंने मिठे है और नवीन बलकल है, पहनने नूं जिहड़ी हांजी बलकल छिल है ये पहनने वास्ते मिल जाती है हांजी, ते इहदे वास्ते कुछ भी करना नहीं पैंदा है। करने ना परे देव आगे रच धरे है, देव कहंदे परमेश्वर ने अगे ही रच करके रखे हुए, अगे ही रच रखे है सरे ने रखे है। करो इन्हें साथ रथ प्यारी प्रेम बारी मत, उठो उठो तामे अब जामे बिब ठरे है। कहंदे जेड़े हे परमेश्वर दे प्यार वाली जेड़ी प्यारी मत बुद्धि है, हे बुद्धि तू इना साथ प्रीत कर। कहंदे हुण तू सावधान होके चलना कर, एकांत बन विच जामे कहिए उत्थे निवास कर, जिस विच कहंदे बिब कहिए खाने नूं कंद मूल और पहनने नूं बलकल दोनों स्थित है, बिब मैंने दोनों खाने वास्ते कंद मूल है पहनने नूं बलकल दोनों ही खरे हैं उत्थे स्थित हैं भाव प्राप्त हो जाते हैं। उठो उठो शीघ्र उठो शीघ्र उठो भाव सावधान होवो ते ताम है। कहंदे परमात्मा ने चीजां अगे रचियां परमेश्वर दे प्यार वाली, कहंदे ये बुद्धि तू इन्हां नाल प्रीत कर, अब मैं हुण तू सावधान होके चल बन में निह जामे कहिए जिस विच बिब मैंने दो मैंने केड़े खाने नूं कंद मूल पहनने नूं बलकल दोनों सथित है हरे मैंने सथित है। कुछ अविवेकी सठ मूड मन बोल कटु जाके चित चिंता आग कर सदा जरे हैं। कहंदे जिन्हों को तुछ मत रहनी थोड़ा जिहा धन है जिन्हों के कोल और जिहड़े विचार तो छीणे हांजी साठ सेठ चाहिदा तुछ अविवेकी सेठ जिहड़े तुछ बुद्धि वाले अविवेकी ज्ञान तो रहत सेठ अमीर लोग है, मूड मन मूर्ख मन वाले बोल कटू जिन्हां दे बचन बड़े कौड़े है, जाके चित चिंता आग कर सदा जरे है और जिन्हां दे मन च दया आदक ਕਰਨ ਆਦਿਕ ਕੋਈ ਪੁੰਨ ਵਿਰਤੀ ਨਹੀਂ, ਧਰਮ ਆਦਿ ਨਹੀਂ ਹੈ। ਔਰ ਬਾਣੀ ਵੀ ਜਿਹੜੀ ਬੜੀ ਹੰਕਾਰ ਦੇ ਨਾਲ ਬੋਲਦੇ ਹਨ। ਜਿਹੜਾ ਚਿੱਤ ਹੈ ਚਿੰਤਾ ਦੀ ਅੱਗ ਵਿੱਚ ਸਦਾ ਵਾਸਤੇ ਸੜ ਰਿਹਾ ਹੈ, ਜਿਨ੍ਹਾਂ ਦੇ ਚਿੱਤ ਪਦਾਰਥਾਂ ਦੀ ਚਿੰਤਾ ਕਰਕੇ ਸੜ ਰਹੇ ਹੈ, ਐਸੇ ਧੰਨਵਾਨਨ ਕੇ ਨਾਮ ਮਾਤਰ ਕਾਨਨ ਮੈਂ ਜਾਹੇ ਜਹਾਂ ਕਾਨਨ ਮੈਂ ਕਬੂ ਨਹੀਂ ਪਰੇ ਹੈ। ਫਿਰ ਕਹਿੰਦੇ ਇਸ ਤਰ੍ਹਾਂ ਦੇ ਜਿਹੜੇ ਪੂਰਵ ਉੱਪਰ ਦੱਸੇ ਧੰਨਵਾਨਾਂ ਦਾ ਨਾਮ ਮਾਤਰ ਵੀ ਕਹਿੰਦੇ ਕੰਨਾਂ ਦੇ ਵਿੱਚ ਨਾ ਪਵੇ, ਉਹਨਾਂ ਦਾ ਨਾਮ ਬਿਨਾ ਕੰਨਾਂ 'ਚ ਪਵੇ। ਉਸ ਕਾਨਨ ਨਾਮ ਜੰਗਲ ਦਾ ਫੋਰੈਸਟ ਕਬੂ ਨਾ ਹੀ ਪਵੇ, ਕਦੇ ਵੀ ਉਹਨਾਂ ਦਾ ਨਾਮ ਕੰਨਾਂ 'ਚ ਨਾ ਪਵੇ। ਨਾਮ ਮਾਤਰ ਵੀ ਕਾਨਨ ਮੈਂ ਨੇ, ਪਹਿਲਾਂ ਕੰਨ ਕੰਨਾਂ ਵਿੱਚ, ਦੂਸਰਾ ਕੰਨ ਜੰਗਲ ਵਿੱਚ। ਕਬੂ ਨਾ ਹੀ ਪਵੇ, ਕਦੇ ਵੀ ਨਾ ਪਵੇ, ਇਹਨਾਂ ਹੰਕਾਰੀ ਲੋਕਾਂ ਦੀ ਆਵਾਜ਼ ਕਦੇ ਵੀ ਕੰਨਾਂ ਵਿੱਚ ਨਾ ਪਵੇ। ਐਸੇ ਨਿਰਜਨ ਬਨ ਇਕਾਂਤ ਵਿੱਚ ਜਾ ਕੇ ਸਥਿਤ ਹੋਣਾ ਕਰ। ਦੋਹਰਾ ਸ਼ਬਦ ਖਲੋਂ ਕੋ ਨਾਮਕੇ ਪਰੇ ਨ ਕਰਨ ਮਝਾਰ। ਮਹਾਰਾਜ ਵੀ ਕਹਿੰਦੇ ਮੇਰੇ ਮੋਹਨ ਸ੍ਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾ ਤੁਨ ਗਾਵਤ ਬੋਲਤ ਬੋਲਿਆ ਜਾਏ। ਸਾਕਤਾਂ ਦੇ ਜਿਹੜੇ ਵਚਨ ਉਹ ਮੇਰੇ ਕੰਨਾਂ 'ਚ ਨਾ ਪੈਣ, ਨਾਸਤਕ ਲੋਕਾਂ ਦੇ, ਨਿਸ਼ਰਦਕ ਲੋਕਾਂ ਦੇ, ਸ਼ਰਧਾਲੂਆਂ ਦੇ ਵਚਨ ਸੁਣਨਾ ਮਨ ਨੂੰ ਸ਼ਰਧਾ ਪ੍ਰੇਮ ਭਗਤੀ ਗਿਆਨ ਵਿਚਾਰ ਪ੍ਰਾਪਤ ਹੁੰਦੀ ਹੈ। ਕਹਿੰਦੇ ਇਹੋ ਜਿਹਾ ਖਲ ਜਿਹੜੇ ਮੂਰਖ ਹੈ, ਨਾਸਤਕ ਲੋਕ ਹੈ, ਪ੍ਰਮਾਦੀ ਲੋਕ ਹੈ, ਉਹਨਾਂ ਦੇ ਵਚਨ ਮੇਰੇ ਕੰਨ 'ਚ ਨਾ ਪੈਣ, ਐਸੀ ਇਕਾਂਤ 'ਚ ਬਹਿ ਕੇ ਭਜਨ ਕਰਾਂ। ਸ਼ਬਦ ਫਲੋਂ ਕੇ ਨਾਮ ਕੇ ਪਰੇ ਨਾ ਕਰਨ ਮਝਾਰ। ਕਹਿੰਦੇ ਜਿਹੜੇ ਸਥਾਨ 'ਚ ਮੂਰਖ ਪੁਰਖਾਂ ਦਾ ਜਿਹੜਾ ਨਾਮ ਹੈ, ਸ਼ਬਦ ਹੈ, ਉਹ ਕੰਨਾਂ 'ਚ ਨਾ ਪਵੇ। ਐਸਾ ਨਿਰਜਨ ਬਨ ਉੱਥੇ ਬਸ, ਉੱਥੇ ਰਹਿਣਾ ਕਰ, ਭਾਵ ਇਕਾਂਤ ਦੇਸ਼ ਵਿੱਚ ਰਹਿ ਕੇ ਹੇ ਬੁੱਧੀਵਾਰ ਨਹੀਂ ਕਹਿੰਦੇ ਹੇ ਸ੍ਰੇਸ਼ਟ ਪੁਰਸ਼, ਐਸੇ ਨਿਰਜਨ ਵਾਸਤੇ ਬਸੇ ਬੁੱਧ ਵਾਰ ਵਾਰ। ਕਹਿੰਦੇ ਐਸਾ ਜਿਹੜਾ ਹਾਂਜੀ ਬੁੱਧੀਵਾਰ ਮੈਨੇ ਹੇ ਸ੍ਰੇਸ਼ਟ ਵਾਰ ਨਾਮ ਸ੍ਰੇਸ਼ਟਾ ਬੁੱਧੀ ਮੈਨੇ ਬੁੱਧੀਵਾਨ ਦਾ ਇਹ ਬੁੱਧੀਵਾਨ ਸ੍ਰੇਸ਼ਟ ਹਾਂਜੀ ਐਸੇ ਨਿਰਜਨ ਮਨ ਨੂੰ ਹੇ ਬਸ ਇਹ ਬੁੱਧੀਵਾਰ ਸ੍ਰੇਸ਼ਟ, ਕਿਉਂਕਿ ਤੈਨੂੰ ਹੁਣ ਇਸ ਵਾਰ ਇਹ ਮਨੁੱਖ ਸਰੀਰ ਜਿਹੜਾ ਪ੍ਰਾਪਤ ਹੋਇਆ ਦੁਬਾਰਾ ਪ੍ਰਾਪਤ ਨਹੀਂ ਹੋਵੇਗਾ। ਇਹੀ ਤੇਰੀ ਅਵਸਰ, ਇਹੀ ਤੇਰੀ ਵਾਰ, ਕਹਿਤ ਕਬੀਰ ਜੀਤ ਕਹਿ ਹਾਰ, ਬੌਧ ਕਹਿਰੋ ਪੁਕਾਰ ਪੁਕਾਰ। ਇਸ ਵਾਸਤੇ ਇਹ ਬੁੱਧੀ ਪਹਿਲੇ ਦੱਸੇ ਹੋਏ ਵਿਚਾਰ ਵਿੱਚ ਦ੍ਰਿੜ ਹੋ ਕੇ ਇਹ ਗੱਲ ਕਹੀ ਹੈ। ਨੀਲਕੰਠ ਮਾਹੇ ਉਤਕੰਠ ਆਸਣ, ਪਰਮੇਸ਼ਰ ਦੇ ਪਿਆਰ 'ਤੇ ਆਪਣੀ ਇੱਛਾ ਨੂੰ ਧਾਰਨ ਕਰੀਏ। ਐਸੇ ਪੂਜਾ ਦੇ ਸਹਿਤ ਹੋ ਕੇ ਮੁਕਤੀ ਦੀ ਪ੍ਰਾਪਤੀ ਵਾਸਤੇ ਇਕਾਂਤ ਵਿੱਚ ਨਿਵਾਸ ਕਰ। ਕਹਿੰਦੇ ਉਪਾਸ਼ਨਾ ਆਦਿਕ ਅਭਿਆਸ ਤੋਂ ਬਿਨਾਂ ਕੇਵਲ ਇਕੱਲਾ ਤਿਆਗ ਜਾਂ ਜੰਗਲ 'ਚ ਰਹਿਣ ਨਾਲ ਮੁਕਤੀ ਨਹੀਂ ਹੋਵੇਗੀ। ਕਹਿੰਦੇ ਜਿਹੜਾ ਕੇਵਲ ਤਿਆਗ ਹੈ ਉਹ ਉਪਾਸ਼ਨਾ ਦੀ ਅਭਿਆਸ ਬਿਨਾ ਮੁਕਤੀ ਨਹੀਂ ਹੁੰਦੀ। ਹਾਂਜੀ, ਅਤੇ ਕਹਿੰਦੇ ਮੁਕਤੀ ਨਹੀਂ ਹੋਈ, ਸਵਰਗ ਮਿਲ ਜਾਏਗਾ। ਕਹਿੰਦੇ ਵਿਚਾਰ ਬਿਨਾਂ ਜਿਹੜੇ ਮੂਰਖ ਪੁਰਖ ਹੈ ਉਹ ਉਪਾਸ਼ਨਾ ਪੂਜਾ ਤੋਂ ਰਹਿਤ ਹੋਇਆ ਹੋਇਆ ਜਾ ਰਿਹਾ ਅਤੇ ਜੰਗਲ ਅਸਥਾਨਾਂ ਉੱਥੇ ਵੀ ਮਨੋਰਾਜ ਮਨ ਦੇ ਫੁਰਨੇ ਜਿਹੜੇ ਉਹ ਬਣੇ ਰਹਿੰਦੇ। ਹਾਂਜੀ, ਅਤੇ ਫਿਰ ਕਹਿੰਦੇ ਅੰਨ ਤਿਆਗੇ ਦੀ ਨਿਆਂ ਸਵਰਗ ਦੀ ਪ੍ਰਾਪਤੀ ਵੀ ਹੋਵੇ ਨਹੀਂ। ਹਾਂਜੀ, ਅਤੇ ਉਹ ਜਿਹੜਾ ਮਨੋਰਾਜ ਆ ਉਹ ਦੁੱਖ ਹੁੰਦੇ ਆ, ਕਿਉਂਕਿ ਜਿੰਨਾ ਚਿਰ ਅੰਦਰੋਂ ਤਿਆਗ ਨਹੀਂ ਹੁੰਦਾ, ਬਾਹਰ ਦਾ ਜਿਹੜਾ ਬਾਹਰੀ ਤਿਆਗ ਹੈ ਇਹਦੇ ਨਾਲ ਵੀ ਕੋਈ ਪ੍ਰਾਪਤੀ ਨਹੀਂ, ਉਹ ਕਈ ਵਾਰੀ ਪਖੰਡ ਬਣ ਕੇ ਰਹਿ ਜਾਂਦਾ ਹੈ। ਸਵਈਆ ਸੱਠ ਜਾਏ ਪਤਾਲ ਕੋ ਸੂਨ ਕੋ ਲਾਂਘ ਕੇ ਸੂਨੋਂ ਫਿਰੈ ਜਗ ਮੰਡਲ ਧਾਵ। ਆਪਣੇ ਮਨ ਪ੍ਰਤੀ ਉਪਦੇਸ਼ ਦਿੰਦੇ ਕਹਿੰਦੇ ਹੇ ਮੂਰਖ ਮਨ, ਜਿਹੜਾ ਪੁਰਸ਼ ਦਾ ਦਿਨ ਰਾਤ ਸ਼ਿਵ ਚਲੀ ਮਨੋਂ ਰਾਜ ਕਰਦਾ, ਪਤਾਲ ਨੂੰ ਜਾਂਦਾ ਅਤੇ ਫਿਰ ਆਕਾਸ਼ ਨੂੰ ਤੇ ਆ ਕੇ ਉੱਥੋਂ ਵੀ ਸੁਣਨੋਂ ਖਾਲੀ ਫਿਰ ਕੇ ਆ ਜਾਂਦਾ ਤੇ ਦਸਾਂ ਦਸਾਂ ਮੰਡਲਾਂ ਵਿੱਚ ਜਾਂਦਾ, ਚਾਰ ਛੇਰੇ ਘੁੰਮਦਾ। ਡਿੱਗ ਮੈਨੇ ਦੇਸ਼ਾ ਮੰਡਲ ਹੁੰਦਾ 400 ਕੋਹ ਦਾ, ਉੱਥੇ ਵੀ ਦੌੜਾ ਫਿਰਦਾ ਹੈ। ਸੱਠ ਜਾਹੇ ਪਤਾਲ ਕੋ, ਸੱਠ ਜਿਹੜਾ ਮੂਰਖ ਪਤਾਲ ਨੂੰ ਜਾਂਦਾ, ਸੂਨ ਕੋ ਲਾਂਘ ਕੇ ਸੁਣੋ ਫਿਰੇ, ਫਿਰ ਆਕਾਸ਼ ਨੂੰ ਲੰਘ ਕੇ ਫਿਰ ਸੁਣਿਆ ਫਿਰਦਾ। ਡਿੱਗ ਮੰਡਲ ਧਾਵ ਦਿਸ਼ਾ ਦੇ ਮੰਡਲਾਂ ਵਿੱਚ ਦੌੜਾ ਫਿਰਦਾ ਹੈ। ਇੱਕ ਜਗ੍ਹਾ ਸੂਨ ਸੁਨੇ ਦਾ ਵਾਚ ਕਿਆ, ਦੂਜੀ ਜਗ੍ਹਾ ਆਕਾਸ਼ ਦਾ। ਬਿਨ ਭਾਗ ਮਿਲੇ ਨਾ ਤਾਂ ਨਾਦ, ਸੁਖਮ ਤਬ ਚੰਚਲਤਾ ਦੁੱਖ ਹੇਤ ਜਨਾਵਤ। ਕਹਿੰਦੇ ਹੇ ਮਨਾ, ਇਹ ਗੱਲ ਤੂੰ ਸਮਝ ਲਾ, ਭਾਗਾਂ ਤੋਂ ਬਿਨਾਂ ਧਾਨ ਆਦਿਕ ਸੰਬੰਧੀਆਂ ਦਾ ਸੁੱਖ ਵੀ ਜਿਹੜਾ ਪ੍ਰਾਪਤ ਨਹੀਂ ਹੁੰਦਾ, ਔਰ ਜਿਹੜੀ ਤੇਰੀ ਚੰਚਲਤਾ ਆ, ਤਬ ਮੈਨੂੰ ਤੇਰੀ ਚੰਚਲਤਾ ਦੁੱਖ ਹੇਤ ਜਨਾਵਤ, ਦੁੱਖ ਦਾ ਜਿਹੜਾ ਹੇਤੂ ਜਾਣੀ ਜਾਂਦੀ ਹੈ। ਜਿੰਨਾ ਤੂੰ ਭਜਨ ਅਠ ਕਰਦਾ ਉਹ ਦੁੱਖ ਦਾ ਹੀ ਹੇਤ ਕਾਰਨ ਜਾਣੀ ਜਾਂਦੀ ਹੈ, ਜਨਾਵਤ ਮੈਨੇ ਜਾਣੀ ਜਾਂਦੀ ਹੈ। ਤਤ ਬ੍ਰਹਮ ਨਿਜਾਤਮ ਸ਼ੁਭ ਮਨਾ ਭਰਮ, ਕੋਪੀ ਕਵੀ ਸੁਖ ਹੇਤ ਨਾ ਧਿਆਵੋ। ਫਿਰ ਅੱਗੇ ਭਰਤੀ ਦੱਸਦੇ ਹੈ, ਹੇ ਮਨ ਧਨ ਵਾਸਤੇ ਕਿਵੇਂ ਭਟਕਦਾ ਫਿਰਦਾ। ਹਾਂਜੀ, ਕਹਿੰਦੇ ਸ਼ੁਰਤੀ ਜਿਹੜੀ ਉਹ ਬ੍ਰਹਮ ਦੀ ਪ੍ਰਤਿਪਾਦਕ ਹੈ, ਤੇ ਜਿਹੜਾ ਆਪਣਾ ਆਤਮ ਇਹ ਵਿਦਿਆ ਤੇ ਰਹਿਤ ਸ਼ੁੱਧ ਹੈ, ਤੂੰ ਇਸ ਨੂੰ ਭੁਲਾ ਕਰਕੇ ਹੈਂ ਸੁੱਖ ਵਾਸਤੇ ਸਿਮਰਨ ਕਿਉਂ ਨਹੀਂ ਕਰਦਾ। ਤਬ ਤਤ ਬ੍ਰਹਮ, ਮੈਂ ਸ਼ੁਰਤੀ ਦੱਸਦੀ ਹੈ ਕਿ ਉਹ ਜਿਹੜਾ ਬ੍ਰਹਮ ਹੈ, ਤਤ ਸਰੂਪ ਹੈ, ਨਿਜ ਆਤਮ ਤੇਰੀ ਜਿਹੜੀ ਆਤਮ ਹੈ, ਸ਼ੁਭ ਮਨਾ ਤੇ ਸ਼ੁਭ ਮਨ ਭਰਮ ਜਿਹੜਾ ਆ, ਸੋਖ ਹੀ ਕਵੀ ਸੁਖ ਹੇਤ ਨਾ ਧਿਆਵ, ਤੂੰ ਭਰਮ ਚ ਪਿਆ ਹੈ, ਭਰਮ ਵਿੱਚ ਪੈ ਕਰਕੇ ਸੋਖ ਹੀ ਮੇਰਾ ਜਿਹੜਾ ਆਤਮਾ ਕੈਸੇ ਹੈ, ਮੈਂ ਕਹਿੰਦੇ ਭੇਨੇ ਆ, ਸੋ ਭੇਨੇ ਆ, ਪਰ ਆਤਮਾ ਦੀ ਪਰਮਾਤਮਾ ਇੱਕ ਰੂਪ ਹੈ, ਇਸ ਕਰਕੇ ਕਹਿੰਦੇ ਆ ਸੁੱਖ ਹੇਤ ਨਾ ਧਿਆਵ, ਸੁੱਖ ਦੇ ਸੋ ਕੀ ਕਵੀ ਕਦੇ ਵੀ ਹੈ, ਇਹ ਜਿਹੜਾ ਮੇਰਾ ਮਨ ਆ, ਸੁੱਖ ਹੇਤ ਨਾ ਧਿਆਵ ਹੈ, ਅਤੇ ਸੁੱਖ ਹੇਤ ਆਪਣੀ ਆਤਮਾ ਦਾ ਚਿੰਤ ਨਹੀਂ ਕਰਦਾ ਕਿ ਮੇਰੀ ਜਿਹੜੀ ਆਤਮਾ ਉਹ ਤਤ ਬ੍ਰਹਮ ਸਰੂਪ ਹੈ। ਤਤ ਬ੍ਰਹਮ ਨਜਾਤਮ ਸ਼ੁਭ ਮਨਾ ਹਾਂਜੀ ਭਰਮ, ਸੋਖ ਹੀ ਕਵੀ ਸੁੱਖ ਹੇਤ ਨਾ ਧਿਆਵ, ਕਿ ਮਨਾ ਤੂੰ ਕਿਉਂ ਭਰਮ ਚ ਪਿਆ ਹੈ। ਭਰਮ ਚ ਪੈ ਕੇ ਤੂੰ ਆਪਣਾ ਜਨਮ ਜਿਹੜਾ ਵਿਅਰਥ ਗਵਾ ਰਿਹਾ, ਤੇ ਕਹਿੰਦੇ ਜੇ ਇਹ ਪਤਾਲ ਚ ਗਿਆ ਉੱਥੋਂ ਵੀ ਸੁਨਣਾ ਖਾਲੀ ਆ ਗਿਆ, ਦਸਾਂ ਮੰਡਲਾਂ ਜਾਂਦਾ ਪਿਆ ਹੈ, ਤੇ ਮਨ ਕਹਿੰਦੇ ਕਰਾਂ ਧਨ ਸੁਣਦੇ ਸੋ ਪ੍ਰਾਪਤ ਨਹੀਂ ਹੁੰਦਾ, ਤੇਰੀ ਚੰਚਲਤਾ ਹੀ ਹੈ, ਦੁੱਖ ਦਾ ਹੇਤ ਜਾਣਦੀ ਹੈ। ਕਹਿੰਦੇ ਇਸ ਕਰਕੇ ਇਹ ਮਨ ਜਿਹੜੀ ਸ਼ੁਰਤੀ ਹੈ ਬ੍ਰਹਮ ਬਾਰੇ ਦੱਸ ਰਹੀ ਹੈ, ਨਿੱਜ ਜਿਹੜਾ ਆਪਣਾ ਆਤਮਾ ਮਾਇਆ ਵਿਦਿਆ ਤੋਂ ਰਹਿਤ ਸ਼ੁੱਧ ਹੈ, ਤੂੰ ਕਹਿੰਦੇ ਉਹਨੂੰ ਭੁੱਲ ਕੇ ਸੁੱਖ ਵਾਸਤੇ ਕਿਉਂ ਨਹੀਂ ਸਿਮਰਦਾ। ਕਹਿੰਦੇ ਜਿਹੜਾ ਬ੍ਰਹਮ ਪਰਮੇਸ਼ਰ ਉਹ ਦਿਸਦਾ ਨਹੀਂ, ਮੇਰਾ ਆਤਮਾ ਕਿਸ ਤਰ੍ਹਾਂ ਆ, ਮੈਂ ਭੇਨਿਆ ਉਹ ਭੇਨਿਆ, ਹਾਂਜੀ ਉਹ ਭੇਨਿਆ ਅਤੇ ਮੈਂ ਭੇਨਿਆ। ਅੱਗੇ ਰੱਖਦੇ ਕਹਿੰਦੇ ਇਹ ਮਨ ਤੇਰੇ 'ਚ ਦਵੈਤ ਹੈ, ਅਤੇ ਜਿੰਨਾ ਚਿਰ ਦਵੈਤ ਹੈ ਉਨਾ ਚਿਰ ਇਹ ਭਵਕ ਹੀ ਜਨਮ ਆ, ਉਨਾ ਚਿਰ ਤੂੰ ਸੰਸਾਰ ਸਮੁੰਦਰ ਦੇ ਵਿੱਚ ਗੋਤੇ ਖਾ ਰਿਹਾ, ਅਤੇ ਜਦੋਂ ਦਵੈਤ ਹਟ ਜਾਏਗੀ ਤੇਰਾ ਮਨ ਸ਼ਾਂਤ ਹੋ ਜਾਏਗਾ। ਕਹਿੰਦੇ ਜਨਮ ਮਰਨ ਦਾ ਅੰਤ ਨਹੀਂ ਹੁੰਦਾ, ਕਹਿੰਦੇ ਅੰਤ ਨਾਮ ਨਾਸ ਦਾ ਤੇ ਆਵਤ ਨਾਮ ਪ੍ਰਾਪਤੀ ਦਾ। ਤਬ ਦੁੰਦ ਜਵੇ ਭਵ ਸਿੰਧ ਤਵੇ ਤਬ ਸ਼ਾਂਤ ਪੈ ਬਿਨ ਸ਼ਾਂਤ ਨਾਵਤ। ਤੇ ਤਬ ਦੁੰਦ ਕਹਿੰਦੇ ਹੇ ਮਨ ਤੇਰੇ ਵੀ ਜਿਹੜਾ ਦੁੰਦ ਦਵੈਸ਼ ਹੈ ਰਾਗ ਦਵੈਸ਼ ਹੋਣਾ, ਜਦੋਂ ਤੱਕ ਇਹ ਦਵੈਸ਼ ਹੈ ਉਨਾ ਚਿਰ ਭਵ ਜਨਮ ਹੈ, ਉਨਾ ਚਿਰ ਇਹ ਸੰਸਾਰ ਸਮੁੰਦਰ ਵਿੱਚ ਤੂੰ ਜੰਮਦਾ ਮਰਦਾ ਰਹੇਗਾ। ਭਵ ਦੁੰਦ ਜਵੈ ਭਵ ਸਿੰਧ ਤਵੈ, ਉਦੋਂ ਤੱਕ ਸੰਸਾਰ ਸਮੁੰਦਰ ਹੈ ਤੇਰੇ ਵਿੱਚ। ਭਵ ਸ਼ਾਂਤ ਪਏ ਹੈ ਦਵੈ ਤੂੰ ਹਟ ਗਏ, ਕਹਿੰਦੇ ਤੈਨੂੰ ਸ਼ਾਂਤੀ ਹੋ ਜਾਏਗੀ। ਸ਼ਾਂਤੀ ਹੋਏ ਬਿਨਾ ਜਨਮ ਮਰਨ ਮਿਟਦਾ ਨਹੀਂ, ਇਹਦਾ ਅੰਤ ਨਹੀਂ ਹੁੰਦਾ। ਅੰਤ ਨਾਮ ਨਾਸ ਦਾ ਹੀ ਹੈ, ਆਵਤ ਨਾਮ ਪ੍ਰਾਪਤੀ ਦਾ। ਭਾਵ ਇਹ ਹੈ ਤੇਰੇ ਸ਼ਾਂਤ ਹੋਏ ਬਿਨਾ ਜਨਮ ਮਰਨ ਦਾ ਅੰਤ ਜਿਹੜਾ ਉਹ ਪ੍ਰਾਪਤ ਨਹੀਂ ਹੋਵੇਗਾ। ਮਨ ਨੂੰ ਸ਼ਾਂਤ ਕੀਤੇ ਬਿਨਾ ਸ਼ਾਂਤ ਨਾਵਤ ਤੈਨੂੰ ਸ਼ਾਂਤੀ ਪ੍ਰਾਪਤ ਨਹੀਂ ਹੋਏਗੀ। ਇਹਨਾਂ ਚਿਰ ਤੇਰਾ ਮਨ ਸੰਕਲਪਾਂ ਵਿਕਲਪਾਂ ਬੁਰਾਈ ਵਿਕਾਰ ਵੱਲੋਂ ਸ਼ਾਂਤ ਨਹੀਂ ਹੁੰਦਾ, ਉਹਨਾਂ ਚਿਰ ਤੈਨੂੰ ਸ਼ਾਂਤੀ ਪ੍ਰਾਪਤ ਨਹੀਂ ਹੋਵੇਗੀ। ਕਿਉਂਕਿ ਮੂਡ ਕਰੇ ਪਾਤਾਲ ਪਰਵੇਸ਼ਾ ਦੇਖੋ ਚਾਹੇ ਦੇਸ਼ ਪਨੇਸ਼ਾ। ਜਿਹੜਾ ਮੂਰਖ ਹੈ ਉਹ ਪਾਤਾਲ ਵਿੱਚ ਜਾ ਕੇ ਪ੍ਰਵੇਸ਼ ਕਰਨਾ ਚਾਹੁੰਦਾ, ਸ਼ਾਇਦ ਉੱਥੇ ਹੀ ਸ਼ਾਂਤੀ ਆ ਜਾਣੀ। ਕਿ ਪਾਤਾਲ 'ਚ ਸੱਪ ਰਹਿੰਦੇ ਉਹਨਾਂ ਨੂੰ ਕਿਹੜੀ ਸ਼ਾਂਤੀ, ਵਿਆਹ 'ਚ ਸੜ ਗਏ। ਦੇਖੋ ਚਾਹੇ ਦੇਸ਼ ਪਨੇਸ਼ਾ, ਕਹਿੰਦੇ ਫਣ ਬੜੇ ਬੜੇ ਫਣਾਂ ਨੂੰ ਧਾਰਨ ਵਾਲਾ ਜਿਹੜਾ ਨਾਗ ਸ਼ੇਸ਼ ਨਾਗ ਹੈ ਇਹਨਾਂ ਦਾ ਪਨੇਸ਼ਾ, ਜਿਹੜਾ ਇਹਨਾਂ ਦਾ ਈਸ਼ਰ ਹੈ ਸੱਪਾਂ ਦਾ, ਉਹਦੇ ਦੇਸ਼ ਨੂੰ ਦੇਖਣਾ ਚਾਹੁੰਦਾ। ਹਾਂਜੀ, ਉਹਦੇ ਦੇਸ਼ ਦੇਖਣ ਦੀ ਇੱਛਾ ਕਰ ਰਿਹਾ। ਬਿਸ਼ਨ ਸਹੰਸਰ ਨਾਮ ਨਵਤ ਨੂੰ, ਕਹਿੰਦੇ ਜਿਹੜਾ ਵਿਸ਼ਨੂੰ ਦੇ 1000 ਨਾਮ ਰੋਜ਼ ਨਵੇਂ ਲੈਂਦਾ ਹੈ। ਭਖ ਹੈ ਸ਼ੇਖ ਪਿਖੋ ਤਾ ਤਨ ਕੋ, ਜਿਹੜਾ ਸ਼ੇਖ ਨਾਗ 1000 ਨਾਮ ਰੋਜ਼ ਭਖ ਹੈ, ਹਾਂਜੀ ਰੋਜ਼ ਲੈਂਦਾ ਭਖ, ਮੈਂ ਨਹੀਂ ਕਥਨ ਕਰਦਾ। ਕਹਿੰਦੇ ਉਹ ਸ਼ੇਸ਼ ਨਾਗ ਦੇ ਸਰੀਰ ਨੂੰ ਦੇਖੂੰਗਾ, ਸ਼ੇਸ਼ ਨਾਗ ਦੇ ਕਹਿੰਦਾ ਸਰੀਰ ਨੂੰ ਮੈਂ ਦੇਖੂੰਗਾ, ਉਹਦੀ ਜਿਹੜੀ ਸਿਰੀ ਹੈ ਉਹਨੂੰ ਦੇਖੂੰਗਾ। ਭਖ ਹੈ ਸ਼ੇਖ ਪਿਖੋ ਤਨ ਕਾਕੂ, ਜਿੱਥੇ ਉਹ ਸ਼ੇਸ਼ ਨਾਗ 1000 ਨਾਮ ਰੋ ਰਹਿੰਦਾ, ਕਹਿੰਦੇ ਉਹਨੂੰ ਮੈਂ ਦੇਖਾਂਗਾ। ਫਨ ਸਹੰਸਰ ਪਰ ਮਣੀ ਅਵਤਾਂਸਾ, ਕਹਿੰਦੇ ਸ਼ੇਸ਼ ਨਾਗ ਕਿਸ ਤਰ੍ਹਾਂ ਦਾ, 1000 ਤਾਂ ਉਹਦਾ ਫਨ ਹੈ, ਕਹਿੰਦੇ ਉਹਦਾ ਜਿਹੜਾ ਫਨ ਹੈ ਉਹਨਾਂ ਦੇ ਉੱਪਰ ਮਣੀਆਂ ਹੈ। ਮਣੀ ਅਵਤਾਂਸਾ ਜਿਹੜੀਆਂ ਭੂਖਣ ਰੂਪ ਹੈ, ਸੁੰਦਰ ਹੈ, ਬੜੀਆਂ ਪ੍ਰਕਾਸ਼ ਰਹੀਆਂ ਹਨ, ਉਹ ਮਣੀਆਂ ਪ੍ਰਕਾਸ਼ ਰਹੀਆਂ ਹਨ। ਫਨ ਸਹੰਸਰ ਪਰ ਮਣੀ ਅਵਤਾਂਸਾ, ਫਨ ਫਣਾਂ ਦੇ ਉੱਪਰ ਮਣੀਆਂ। ਪਾਸੈ ਕਾਮ ਭਵੰਸਕ ਸਮਹੰਸਾ, ਉਹ ਭੂਖਣ ਉਹ ਬੜੀਆਂ ਸੁੰਦਰ ਪ੍ਰਕਾਸ਼ ਰਹੀਆਂ, ਹਾਂਜੀ ਪਾਸੈ ਮੈਨੇ ਪਾਸਣਾ ਪ੍ਰਕਾਸ਼ਿਤ ਹੋਣਾ। ਕਾਮ ਧਵੰਸਕ ਕਹਿੰਦੇ ਹਨੇਰੇ ਨੂੰ, ਹਾਂਜੀ ਧਵੰਸਕ ਮੈਨੇ ਨਾਸ ਕਰਨ ਵਾਲੀਆਂ। ਸਮ ਹੰਸਾ, ਹੰਸ ਨਾਮ ਇੱਥੇ ਸੂਰਜ ਦਾ, ਕਹਿੰਦੇ ਸੂਰਜ ਦੇ ਸਮਾਨ ਹਨੇਰੇ ਨੂੰ ਉਹ ਨਾਸ ਕਰਨ ਵਾਲੀਆਂ ਹਨ। ਸੂਰਜ ਵਾਂਗ ਹਨ, ਸੂਰਜ ਦੇ ਸਮਾਨ ਹਨੇਰੇ ਦਾ ਨਾਸ ਕਰਨ ਵਾਲੀ। ਵਿਆਵੋਂ ਕਿਵੇਂ ਏਕ ਮਨ ਹਰ ਕੇ, ਕਹਿੰਦੇ ਫਿਰ ਮੈਂ ਹਾਂਜੀ ਕਿਵੇਂ ਵਿਆਵੋਂ ਕਿਵੇਂ ਕਿਵੇਂ ਮੈਨੇ ਕਿਸੇ ਯਤਨ ਨਾਲ ਇੱਕ ਮਣੀ ਹਰ ਕੇ ਮੈਨੂੰ ਠੱਗ ਕੇ ਲੈ ਆਵਾਂ, ਖੋ ਕੇ ਲੈ ਆਵਾਂ। ਨਾਸੇ ਸਭ ਕਲੇਸ਼ ਸਭ ਕਰਕੇ, ਇਹ ਸਾਰੇ ਜਿਹੜੇ ਘਰ ਦੇ ਕਲੇਸ਼ ਉਹ ਨਾਸ ਹੋ ਜਾਣਗੇ, ਸਾਰੇ ਘਰ ਦੇ ਕਲੇਸ਼ ਨਾਸ ਹੋ ਜਾਣਗੇ। ਤਹਿ ਤੇ ਮੂਡ ਸੂਨ ਮੁੜਿਆ ਵੈ, ਕਹਿੰਦੇ ਜਦੋਂ ਮਨੋ ਲੈਣੇ ਹੈ ਬਾਸ ਤੇ ਮਨੋਰਾਜ ਕਰਦਾ ਰਿਹਾ, ਐਸੇ ਸੰਕਲਪ ਹੋਇਆ ਹੈ, ਇਹ ਕਹਿੰਦਾ ਮੈਨੂੰ ਸ਼ੇਸ਼ ਨਾ ਕੱਟ ਕੇ ਮਾਰੇ ਹੀ ਨਾ ਦੇਵੇ, ਤੇ ਇਸ ਕਰਕੇ ਕਹਿੰਦੇ ਮੂਰਖ ਉੱਥੋਂ ਵੀ ਖਾਲੀ ਆ ਗਿਆ, ਕਿਉਂਕਿ ਡੰਗ ਮਾਰਿਆ ਤਾਂ ਮਾਰ ਦਊਗਾ, ਉਹਨਾਂ ਆਕਾਸ਼ ਕੋਲ ਲੰਘ ਸਦਾਵੇ। ਫਿਰ ਕਹਿੰਦਾ ਆਕਾਸ਼ ਜਾਣ ਲੱਗਾ ਕਿ ਇੰਦਰ ਲੋਕ ਦੇਖਾਂ, ਆਕਾਸ਼ ਲੰਘ ਸਦਾਵੇ ਆਕਾਸ਼ ਨੂੰ। ਫਿਰ ਕਹਿੰਦੇ ਲੱਗਾ ਜਾਣ ਇੰਦਰ ਲੋਕ ਦੇਖਣ ਵਾਸਤੇ, ਸੁਰਪਤ ਲੋਕ ਵਿਲੋਕਣ ਕਰ, ਸੁਰਪਤ ਇੰਦਰ ਦਾ ਜਿਹੜਾ ਲੋਕ ਹੈ ਦੇਖਣ ਵਾਸਤੇ ਦਾਵੇ ਮੈਨੇ ਜਾਣਾ। ਉਹਨਾਂ ਫਿਰ ਕਹਿੰਦਾ ਆਕਾਸ਼ ਨੂੰ ਲੰਘ ਕੇ ਜਾਣਾ ਚਾਹੁੰਦਾ ਇੰਦਰ ਲੋਕ ਬਲੋਕਣ ਦਾ, ਇੰਦਰ ਲੋਕ ਇੰਦਰ ਦੇ ਲੋਕ ਪੁਰਾਂ ਦਾ ਪਤੀ ਜਿਹੜਾ ਇੰਦਰ ਹੈ ਉਹਦੇ ਲੋਕ ਨੂੰ ਬਲੋਕਣ ਦੇ ਕਾਰਨ ਵਾਸਤੇ। ਉਹਦਾ ਤੜਾਗ ਕਲਪਤਰ ਵਾਰਨ, ਜਿੱਥੇ ਕਹਿੰਦੇ ਅੰਮ੍ਰਿਤ ਦਾ ਕਾਲ ਸਰੋਵਰ ਹੈ, ਕਲਪਤਰ ਬਿਰਸ਼ ਹੈ, ਔਰ ਵਾਰਨ ਨਾਮ ਹਾਕੀ ਦਾ ਹੈ, ਸਫੇਦ ਹਾਕੀ ਇੰਦਰ ਦਾ ਐਰਾਪਤੀ, ਉਹਨੂੰ ਕਹਿੰਦੇ ਦੇਖਣ ਵਾਸਤੇ। ਮੂਲ ਫਿਰ ਦੱਸ ਰਿਹਾ ਸੁਰਪੀ ਨੰਦਨ ਬਨ ਉਪਵਨ ਕੋ, ਸੁਰਪੀ ਮੈਨੇ ਕਾਮ ਤੇ ਨਗਊ ਆ ਉੱਥੇ, ਤੇ ਨੰਦਨ ਬਨ, ਨੰਦਨ ਬਨ ਉਹਦੇ ਜਿਹੜਾ ਬਨ ਹੈ ਬਗੀਚਾ, ਅਤੇ ਉਪਵਨ ਛੋਟੇ ਜਿਹੜੇ ਬਗੀਚੇ ਹੈ ਨੰਦਨ ਬਨ, ਉਹਨਾਂ ਨੂੰ ਕਹਿੰਦੇ ਦੇਖੂਗੇ ਦਰਸੋਂ ਸੁਰਨ ਸਾਧ ਬਨ। ਹਾਂਜੀ, ਅਤੇ ਫਿਰ ਕਹਿੰਦੇ ਅਤੇ ਉੱਥੇ ਬੜੇ ਅਤੇ ਛੋਟੇ ਬਗੀਚਿਆਂ ਨੂੰ ਵੀ ਦੇਖਾਂਗਾ ਦਰਸੋਂ ਸੁਰਨ ਸਾਧ ਬਾਨ ਕੋ। ਫਿਰ ਕਹਿੰਦਾ ਕਿ ਦੇਵਤਿਆਂ ਦੇ ਸਹਿਤ ਉਹਨਾਂ ਦੇ ਜਿਹੜੇ ਵਾਹਨ ਆ ਹਾਥੀ ਘੋੜੇ ਉਹਨਾਂ ਨੂੰ ਵੀ ਦੇਖਾਂਗਾ, ਦੇਵਤਿਆਂ ਦੇ ਸਹਿਤ ਉਹਨਾਂ ਦੇ ਬਾਣਾਂ ਨੂੰ ਵੀ ਦੇਖਾਂਗਾ। ਬੈਸ, ਹਾਂਜੀ ਬੈਸ ਪਾਕ ਸ਼ਾਸਨ ਸੰਘਾਸਨ, ਜਿੱਥੇ ਪਾਕ ਸ਼ਾਸਨ ਇੰਦਰ ਸੰਘਾਸਨ ਤੇ ਬਹਿੰਦਾ ਹੈ। ਕਰੈ ਕਵਨ ਵਿਦ, ਕਰੈ ਕਵਨ ਵਿਦ, ਉਹ ਕਿਹੜੀ ਵਿਧੀ ਦੇ ਨਾਲ, ਹਾਂਜੀ ਕਰੈ ਕਵਨ ਵਿਦ ਵਿਹਦ ਹੈ ਸ਼ਾਸਨ, ਤੇ ਕਿਹੜੀ ਵਿਧੀ ਦੇ ਨਾਲ ਕਹਿੰਦੇ ਇਸ ਪ੍ਰਕਾਰ ਬਿਬਦਾ ਮੈਨੇ ਦੇਵਤਿਆਂ ਨੂੰ ਸ਼ਾਸਨ ਮੈਨੇ ਤਾੜਨਾ ਹੈ ਅਤੇ ਆਪਣੀ ਸੇਵਾ ਵਾਸਤੇ ਆਗਿਆ ਦਿੰਦਾ, ਇਹ ਵੀ ਕਹਿੰਦੇ ਮੈਂ ਦੇਖਾਂਗਾ। ਬਿਬਦਾ ਮੈਨੇ ਦੇਵਤਿਆਂ ਨੂੰ ਸ਼ਾਸਨ ਮੈਨੇ ਤਾੜਨਾ ਕਰਦਾ, ਉਹਨਾਂ ਨੂੰ ਹੁਕਮ ਕਿਵੇਂ ਦਿੰਦਾ ਕਿ ਹਾਂਜੀ ਦੇਵਤਿਆਂ ਨੂੰ ਤਾੜਨੇ ਦੀ ਜਾਂ ਸੇਵਾ ਦੀ ਮੈਂ ਆਗਿਆ ਕਿਵੇਂ ਦਿੰਦਾ, ਉਹ ਇਹ ਵੀ ਮੈਂ ਦੇਖਾਂਗਾ। ਕਿਵੇਂ ਫਿਰ ਅੱਗੇ ਕਹਿੰਦੇ ਕਿਵੇਂ ਪਰੇ ਮਮ ਤੇ ਪਰਚੋ ਜਲ, ਕਹਿੰਦੇ ਦੇਖਦਿਆਂ ਹੋਇਆਂ ਕਿਸ ਤਰ੍ਹਾਂ ਇੰਦਰ ਨਾਲ ਮੇਰਾ ਪਰਚਾ ਪਰੀਚਾ ਪੈ ਜਾਏਗਾ, ਮੇਲ ਜੋਲ ਹੋਵੇਗਾ, ਗੱਲਬਾਤ ਚੱਲੇਗੀ। ਨਿਜ ਗ੍ਰਹਿ ਪਰਚੋਂ ਜਬ ਭੋਗ ਤਵ, ਜਦੋਂ ਕਹਿੰਦੇ ਉਹਦੇ ਨਾਲ ਮੇਰਾ ਮਿਲਾਪ ਪੈ ਗਿਆ, ਆਪਣੇ ਤੁਹਾਨੂੰ ਦੇਵ ਲੋਕ ਦੇ ਬੜੇ ਸੁੰਦਰ ਸੁੰਦਰ ਜਿਹੜੇ ਪਦਾਰਥ ਹੈ ਦਿਬ ਪਾਠਵੋ ਮੈਨੂੰ ਭੇਜਾਂਗਾ, ਗ੍ਰਹਿ ਮੈਨੂੰ ਘਰ ਦਿਬ ਭੋਗ, ਦਿਬ ਪਦਾਰਥ ਜਿਹੜੇ ਹੈ ਅਸਚਰਜ ਸੁੰਦਰ ਪਦਾਰਥ ਹੈ ਉਹ ਭੇਜਾਂਗਾ। ਇੱਤ ਰੀਤ ਤੇ ਉਤ ਰੀਤੋਂ ਆਵੇ, ਇੱਥੋਂ ਵੀ ਕਹਿੰਦੇ ਖਾਲੀ ਗਿਆ ਸੀ, ਉੱਥੋਂ ਵੀ ਖਾਲੀ ਆ ਗਿਆ। ਐਸੇ ਮਨੋਰਾਜ ਕਰਦਾ ਜਿਹੜਾ ਫੁਰਨਾ ਹੋਇਆ, ਹਾਂਜੀ ਤੇ ਦੇਵਤਾ ਕਹਿੰਦੇ ਕਿ ਉਹ ਭੈ ਕਰਦੇ ਆ ਕਿ ਮਨੁੱਖ ਇੱਥੇ ਕੈਸੇ ਜਾਊਗਾ, ਦੇਵਤਿਆਂ ਤੇ ਇਹਦਾ ਪੁੰਨ ਉੱਥੇ ਕਿਵੇਂ ਜਾਊਗਾ। ਇੱਥੋਂ ਵੀ ਕਹਿੰਦੇ ਸੁਖਣਾ ਆ ਗਿਆ, ਉੱਥੋਂ ਵੀ ਸੁਖਣਾ ਆ ਗਿਆ। ਪੁੰਨ ਦਿਗ ਮੰਡਲ ਕੋਠਤਾ ਹੈ, ਇਸ ਤਰ੍ਹਾਂ ਮਨੋਰਾਜ ਕਰਦਾ ਹਾਂਜੀ ਦਿਗ ਦਿਸ਼ਾ ਅਤੇ ਮੰਡਲਾਂ ਦੇ ਵਿੱਚ ਘੁੰਮਦਾ ਹੋਇਆ ਹੈ ਅਤੇ ਫਿਰ ਮੁੜ ਕੇ ਖਾਲੀ ਆ ਜਾਂਦਾ, ਕਿਉਂਕਿ ਮਨ ਦੇ ਜਿਹੜੀਆਂ ਕਲਪਨਾ ਉਹ ਪੂਰੀਆਂ ਨਹੀਂ ਹੁੰਦੀਆਂ। ਆਪਣੇ ਮਨ ਕਰਕੇ ਹੀ ਸਵਰਗ ਚੱਲ ਜਾਂਦਾ, ਮਨ ਕਰਕੇ ਪਤਾਲ ਘੁੰਮਦਾ ਗਿਆ ਕਿਤੇ ਵੀ ਨਹੀਂ, ਖਾਲੀ ਆ ਜਾਂਦਾ। ਦੁਰਗਮ ਬਿਖਮ ਆਦਰਸੀ ਠੌਰ ਹੈ, ਦਰਬਨ ਵਿੱਚ ਨਿਰੰਤਰ ਦੌਰ ਹੈ, ਚਿੱਤ ਚਪਲਤਾ ਕਰ ਇਹੀ ਨਿਸਮ ਹੈ, ਭਟਕੇ ਵਿਅਰਥ ਕਹਾਂ ਦੱਸੋ ਦਿਸਣ। ਕੈਸੇ ਕਹਿੰਦੇ ਉਹ ਦੂਰ ਦੇਸ਼ ਹੈ ਜਾਣਾ ਜਿੱਥੇ ਬੜਾ ਔਖਾ ਹੈ, ਦੁਰਗਮ ਮੈਨੇ ਬੜਾ ਔਖਾ ਹੈ ਜਾਣਾ, ਬਿਖਮ ਮੈਨੇ ਬੜਾ ਕਠਿਨ ਹੈ। ਦੁਰਗਮ ਔਖਾ ਜਾਣਾ ਅਤੇ ਬਿਖਮ ਬੜਾ ਕਠਿਨ ਹੈ। ਆਦਰਸ਼ੀ ਠੌਰ ਹੈ ਜਿਹੜੀਆਂ ਜਗ੍ਹਾ ਕਦੀ ਠੌਰਿਆ ਨੇ ਜਗ੍ਹਾ ਦੇਖੀ, ਉਹਨਾਂ ਮਾਰਗਾਂ ਜਾਣਾ ਬਹੁਤ ਕਠਿਨ ਹੈ। ਦਰਬ ਪੈਸੇ ਦੇ ਨਿਮਿਤ ਨਿਰੰਤਰ ਦੌੜ ਰਿਹਾ, ਇੱਕ ਰਸ ਦੌੜ ਰਿਹਾ ਤੇ ਉੱਥੋਂ ਕੁਛ ਮਿਲੂਗਾ ਉੱਥੋਂ ਮਿਲੂਗਾ। ਚਿੱਤ ਚਪਲਤਾ ਕਰ ਅਹਿਨਿਸਮੈਂ, ਫੇਰ ਕਹਿੰਦੇ ਚਿੱਤ ਦੀ ਚੰਚਲਤਾ ਕਰਕੇ ਦਿਨ ਰਾਤ ਹੈ ਭਟਕਦਾ ਹੈ, ਦਿਨ ਰਾਤ ਭਟਕ ਰਿਹਾ ਹੈ, ਭਟਕਿਆ ਵਿਅਰਥ ਕਹਾਂ ਦੱਸੋ ਦਿਸਣ। ਫੇਰ ਦਸਾਂ ਦੇਸਾਂ 'ਚ ਹਾਂਜੀ ਕਹਾ ਕਹੂੰ, ਇਹਦੇ ਦੁੱਖ ਨੂੰ ਕਹਿੰਦੇ ਕੀ ਕਹੀਏ, ਹਾਂਜੀ ਅੰਨ ਅਤੇ ਪਾਣੀ ਤੋਂ ਬਿਨਾ ਹਾਂਜੀ ਨੀਂਦਰਾ ਹੀ ਫਿਰਦਾ, ਪਰੰਤੂ ਖਾਲੀ ਰਿਹਾ ਕੁਛ ਵੀ ਹੱਥ ਨਾ ਆਇਆ। ਦਸਾਂ ਦਿਨ ਘੁੰਮਣਾ ਇਹਦਾ ਵਿਅਰਥ ਚਲ ਗਿਆ। ਤਤ ਨਿਰਮਲ ਬ੍ਰਹਮ ਆਤਮ ਰੂਪਾ ਸਾਖੀ ਸੁਧ ਅਸੰਗ ਅਰੂਪਾ ਭ੍ਰਮ ਕਰ ਪੀ ਕਭੂ ਕਹੂੰ ਰੀਤੇ ਨਹਿ ਸਿਮਰਹ ਨਿਜ ਬ੍ਰਹਮ ਅਪੀਤੇ। ਕਹਿੰਦੇ ਤਤ ਸੋ ਜਿਹੜਾ ਬ੍ਰਹਮ ਵਿਆਪਕ ਹੈ, ਬੜਾ ਪਵਿੱਤਰ ਹੈ, ਜਿਹਦੇ ਵਿੱਚ ਤੇ ਕਦਾਚਿਤ ਕਦੇ ਵੀ ਰੱਸੀ ਦੇ ਸੱਪ ਦੀ ਨਹੀਂ, ਸੰਸਾਰ ਰੂਪੀ ਜਿਹੜੀ ਮਲ ਹੋਈ ਨਹੀਂ, ਇਹ ਮੈਲ ਕਦੀ ਪੈਦਾ ਹੀ ਨਹੀਂ ਹੋਈ। ਉਹ ਕੈਸਾ ਸਾਖੀ, ਸਭ ਦਾ ਸਾਖੀ ਹੈ, ਆਪਣਾ ਆਪ ਹੈ, ਐਸਾ ਆਤਮਾ ਜਿਹੜਾ ਆਪਣਾ ਸਰੂਪ ਸਾਰੀਆਂ ਇੰਦਰੀਆਂ ਦੇ ਵਿਹਾਰ ਦਾ ਵੀ ਸਾਖੀ ਹੈ, ਔਰ ਰਾਗ ਦੁਆਸ਼ ਰੂਪੀ ਮੈਲ ਤੋਂ ਬਿਨਾਂ ਸ਼ੁੱਧ ਸਰੂਪ ਹੈ, ਅਸੰਗ ਹੈ, ਅਰੂਪਾ ਰੂਪ ਤੋਂ ਰਹਿਤ ਹੈ, ਭ੍ਰਮ ਕਰਤੀ ਕਬਹੂੰ ਕਹੂੰ ਰੀਤੇ। ਕਹਿੰਦੇ ਅੰਤਸ਼ ਕਰਨ ਦੇ ਧਰਮ ਤੋਂ ਅਸੰਗ ਹੈ, ਔਰ ਰੂਪ ਸੀ ਜਦ ਵਿਅਕਤੀ ਤੋਂ ਬਿਨਾਂ। ਕਹਿੰਦੇ ਹੇ ਮਨਾ ਤੂੰ ਭੁੱਲ ਕਰਕੇ ਕਦੀ ਕਿਸੇ ਬਹਾਨੇ ਵੀ ਉਹਨੂੰ ਸਿਮਰਦਾ ਹੀ ਨਹੀਂ, ਹੈ ਕਿਸੇ ਰੀਤੀ ਨਾਲ ਵੀ ਉਹਦਾ ਚਿੰਤਨ ਹੀ ਨਹੀਂ ਕਰਦਾ, ਐਸਾ ਭਰਮ ਵਿੱਚ ਪਿਆ ਹੋਇਆ। ਕਿਸੇ ਬਹਾਨੇ ਨਾਲ ਵੀ ਨਹੀਂ ਉਹਦਾ ਸਿਮਰਨ ਕਰਦਾ। ਨਿ ਸਿਮਰਨ ਨਿਜ ਬ੍ਰਹਮ ਪੀਤੇ, ਹੈਂ ਭੁੱਲ ਕਰਕੇ ਵੀ ਕਹਿੰਦੇ ਕਿਸੇ ਬਹਾਨੇ ਵੀ ਉਹਨੂੰ ਯਾਦ ਨਹੀਂ ਕਰਦਾ, ਬ੍ਰਹਮ ਸਰੂਪ ਜਿਹੜਾ ਆਪਣਾ ਆਤਮਾ ਕਹਿੰਦੇ ਅਭੈ ਹੋਣੇ ਵਾਸਤੇ ਅਤੇ ਭੈ ਤੋਂ ਰਹਿਤ ਹੋ ਜਾਣਾ, ਇਹ ਪਹਿਲੇ ਦੱਸੇ ਹੋਏ ਉਹ ਪੂਰਵ ਰੂਪੀ ਲਿੰਗ ਕਰ ਉਪਦੇਸ਼ ਦਿੱਤਾ। ਜਿਵੇਂ ਕਹਿੰਦੇ ਰੱਸੀ ਵਿੱਚ ਸੱਪ ਨੇ, ਇਸ ਤਰ੍ਹਾਂ ਤੇਰੇ ਸਰੂਪ ਸੰਸਾਰ ਜੰਮਣ ਮਨ ਕਦੀ ਹੋਇਆ ਹੀ ਨਹੀਂ, ਇਹਦਾ ਨਾਂ ਪੂਰਵਤਾ। ਉਹ ਜਿਹੜਾ ਬ੍ਰਹਮ ਅਸੰਗ ਰੂਪ ਹੈ, ਜਿਵੇਂ ਬ੍ਰਹਮ ਦੇ ਬ੍ਰਹਮ ਜਿਸ ਵਿੱਚ ਕਹਿੰਦੇ ਰੱਸੀ ਦੇ ਸਭ ਸੰਸਾਰ ਕਦੀ ਹੋਇਆ ਨਹੀਂ, ਉਹ ਆਤਮਾ ਕੈਸਾ ਸਰਬੱਗ ਵਿਆਪਕ ਅੰਤਰਜਾਮੀ, ਮੈਂ ਅਲਪਾ ਕਹਿੰਦੇ ਪਰਿਛਿੰਨ, ਹਾਂਜੀ ਭੁੱਖ ਪਿਆਸ ਦੇ ਸਹਿਤ ਹੈ, ਹਾਂਜੀ ਪ੍ਰਤਾਪ ਕਹਿੰਦੇ ਸਰੀਰ ਰੂਪੀ ਜਿਹੜਾ ਮੇਰਾ ਸਕਾਰ ਪ੍ਰਤੀਤ ਹੋਇਆ ਉਹ ਬ੍ਰਹਮ ਕਿਵੇਂ ਹੋਇਆ। ਕਹਿੰਦੇ ਤੂੰ ਸਰੀਰ ਮੰਨੀ ਬੈਠਾ ਅਤੇ ਜਿਹੜਾ ਬ੍ਰਹਮ ਹੈ ਉਹ ਸਰੀਰ ਨਹੀਂ, ਉਹ ਤਾਂ ਚੇਤਨ ਸਰੂਪ ਹੈ। ਵਿਅਸ਼ਟ ਸਮਸ਼ਟ ਅਪਾਦ ਭੇਦ ਕਰ, ਵਿਅਸ਼ਟ ਪਰਿਛਿੰਨਤਾ ਅਥਵਾ ਅਗਿਆਨਤਾ, ਸਮਸ਼ਟ ਜਿਹੜਾ ਉਹ ਵਿਆਪਕ ਤਥਾ ਸਰਵਗਤਾ, ਇਹ ਜਿਹੜਾ ਉਪਾਧੀ ਭੇਦ ਕਰਕੇ ਜੀਵ ਔਰ ਈਸ਼ਵਰ ਦਾ ਦੋ ਪ੍ਰਕਾਰ ਦੇ ਭੇਦ ਪੈ ਗਿਆ ਨਜ਼ਰ ਆ ਰਿਹਾ। ਜੀਵ ਈਸ਼ਰ ਕਾ ਦੋਦਾ ਭੇਦ ਕਰ, ਜਿਹੜਾ ਜੀਵ ਈਸ਼ਰ ਹੈ ਉਹ ਤਾਂ ਕਹਿੰਦੇ ਜੀਵ ਈਸ਼ਰ ਦੀ ਦੁਧਾ ਪਿਦਾ ਫਰ, ਹਾਂਜੀ ਦੋ ਪ੍ਰਕਾਰ ਦਾ ਭੇਦ ਪੈ ਗਿਆ, ਦੋ ਪ੍ਰਕਾਰ ਦਾ, ਕਿਉਂਕਿ ਅਗਿਆਨਤਾ ਕਰਕੇ ਦੁਧਾ ਭੇਦ ਪਰ, ਦੋ ਪ੍ਰਕਾਰ ਦਾ ਭੇਦ ਪਰ ਮੈਨੂੰ ਫੜਿਆ ਹੋਇਆ ਪ੍ਰਤੀਤ ਹੋ ਰਿਹਾ ਪੈ ਗਿਆ। ਮਾਇਆ ਵਿਦਿਆ ਮਿਲ ਮਿਲ ਭਾਸੇ, ਹਾਂਜੀ ਕਹਿੰਦੇ ਕਹਿੰਦੇ ਮਾਇਆ ਸਾਥ ਮਿਲਿਆ ਹੋਇਆ ਚੇਤਨਿਆ, ਉਹਦੇ ਵਿੱਚ ਮਾਇਆ ਕ੍ਰਿਤ ਸਰਬਗਤ ਆਦਿਕ ਧਰਮ ਪ੍ਰਤੀਤ ਹੁੰਦੇ ਆ। ਇਹ ਜਿਹੜਾ ਜੀਵ ਆ ਵਿਦਿਆ ਦੇ ਸਾਥ ਮਿਲਿਆ ਕਰਕੇ, ਜਿਹੜਾ ਚੇਤਨ ਦਾ ਅੰਸ਼ ਆ ਉਹਦੀ ਅਵਿਦਿਆ ਕਿਰਤ ਕਰਕੇ ਅਵਿਆਨਤਾ ਆਦਿਕ ਧਰਮ ਪ੍ਰਤੀਤ ਹੋ ਰਿਹਾ ਤੇ ਅਲਪਗਪੁਣਾ ਪ੍ਰਤੀਤ ਹੋ ਰਿਹਾ। ਪਰੰਤੂ ਜਿਹੜਾ ਪਹਿਲਾਂ ਕਥਨ ਕਰਿਆ ਮਾਇਆ ਅਵਿਦਿਆ ਜਿਹੜਾ ਕ੍ਰਿਤ ਭੇਦ ਆ ਉਹ ਮੂਰਖ ਪੁਰਖ ਜਾਣਦਾ, ਜਿਹੜਾ ਗਿਆਨੀ ਉਹ ਨਹੀਂ ਜਾਣਦਾ। ਮਾਇਆ ਵਿਦਿਆ ਮਿਲ ਮਿਲ ਕੇ ਭਾਸ ਰਿਹਾ, ਮਾਇਆ ਕਰਕੇ ਈਸ਼ਰਿਆ, ਵਿਦਿਆ ਕਰਕੇ ਜੀਵ ਆ। ਹਾਂਜੀ ਉਹ ਮਾਇਆ ਨਾ ਮਿਲਣ ਕਰਕੇ ਈਸ਼ਰਿਆ, ਉਹ ਵਿਦਿਆ ਨਾ ਮਿਲਣ ਕਰਕੇ ਜੀਵ ਭਾਸ ਰਿਹਾ। ਜਿਹੜਾ ਗਿਆਨਵਾਨ ਆ ਹਾਂਜੀ ਉਹ ਇਹਨਾਂ ਤੋਂ ਮਾਇਆ ਉਹਦੀ ਸਰਬਗਤਾ ਉਹਦੀ ਅਲਪਗਤਾ ਮਾਇਆ ਅਤੇ ਅਵਿਦਿਆ ਨੂੰ ਤਿਆਗ ਕੇ ਸ਼ੁੱਧ ਚੇਤਨ ਨੂੰ ਦੇਖਦਾ। ਮੁਗਧੋਂ ਕੇ ਔਰ ਮਹਿ ਪ੍ਰਕਾਸ਼ੇ, ਮੁਗਧ ਜਿਹੜੇ ਆ ਤੱਤ ਨੂੰ ਨਾ ਸਮਝਣ ਵਾਲੇ ਉਹਨਾਂ ਦੇ ਹਿਰਦੇ ਵਿੱਚ ਭਾਸ ਰਹੀ ਹੈ, ਉਹਨਾਂ ਦੇ ਹਿਰਦੇ 'ਚ ਐਸਾ ਪ੍ਰਕਾਸ਼ ਕਰ ਰਹੀ ਹੈ ਅਗਿਆਨਤਾ ਦਾ। ਕਹਿੰਦੇ ਅਪਾਧੀ ਕਿਰਤ ਹੈ ਇਹ ਵੀ ਪ੍ਰਤੀਤ ਤਾਂ ਹੁੰਦਾ ਹੀ ਹੈ। ਤਦਪ ਬਿਮਲ ਲਖੇ ਜਿਹੇ ਨਿਰਦੁਖ, ਜਾਹੇ ਪਿਖੇ ਨਸ ਜਾਹੇ ਨਿਖਲ ਦੁੱਖ। ਫਿਰ ਭਰਤਰੀ ਹਰੀ ਦੱਸਦੇ ਇਹ ਮਨ ਜਦੋਂ ਭੇਦ ਪ੍ਰਤੀਤ ਹੁੰਦਾ ਹੈਂ, ਤਥਾ ਵੀ ਨਿਰਦੁੱਖ ਜਿਹੜਾ ਬ੍ਰਹਮ ਦੇਤਾ ਪੰਡਿਤ ਵਿਦਵਾਨ ਆ ਉਸ ਉਪਾਧੀ ਨੂੰ ਤਿਆਗ ਕੇ ਜੀਵ ਈਸ਼ਰ ਜਾਗਤ ਨੂੰ ਨਿਰਮਲ ਸ਼ੁੱਧ ਸੱਚ ਦਾ ਆਨੰਦ ਰੂਪ ਜਾਣਦਾ ਹੈ। ਸੱਚ ਦਾ ਆਨੰਦ ਰੂਪ ਅਧਿਸ਼ਠਾਨ ਦੇਖੇ ਜਦੋਂ ਉਹਨੂੰ ਦੇਖ ਲੈਂਦਾ ਸਾਰਿਆਂ ਦਾ ਆਸਰ ਰੂਪ ਹੈ, ਉਹ ਭੇਦ ਭਰਮ ਸਾਰਾ ਨਾਸ ਹੋ ਜਾਂਦਾ ਹੈ ਤੇ ਰਹਿੰਦਾ ਹੀ ਨਹੀਂ ਅਗਿਆਨਤਾ ਕਰਕੇ। ਜਾਹੇ ਪਿੱਖੇ ਨਸ ਜਾਹੇ ਨਿਖਲ ਦੁੱਖ, ਜਦੋਂ ਉਹਨੂੰ ਚੇਤਨ ਸਰੂਪ ਕਰਕੇ ਦੇਖਦਾ ਜਿਹਨੂੰ ਨਿਖਲਵੇਂ ਨੇ ਸਾਰੇ ਦੁੱਖ ਨਸ ਜਾਂਦੇ ਆ, ਦੌੜ ਜਾਂਦੇ, ਦੂਰ ਹੋ ਜਾਂਦੇ। ਤਦ ਬਿਮਲ ਲਖੇ ਇਹ ਨਿਰਦੁੱਖ, ਜਦੋਂ ਬਿਮਲ ਸ਼ੁੱਧ ਬੁੱਧੀ ਨਾਲ ਲਖੇ ਜਾਣਦਾ ਤੇ ਨਿਰਦੁੱਖ ਹੋ ਜਾਂਦਾ, ਬ੍ਰਹਮ ਦਿੱਤਾ ਜਿਹੜਾ ਦੁੱਖ ਤੋਂ ਰਹਿਤ ਹੋ ਜਾਂਦਾ, ਉਹਨੂੰ ਕੋਈ ਦੁੱਖ ਹੈ ਹੀ ਨਹੀਂ। ਉਹ ਉਪਾਧੀ ਨੂੰ ਤਿਆਗ ਦਿੰਦਾ, ਉਪਾਧੀ ਭੇਦ ਕਰਕੇ ਭਰਮ ਆ ਤੇ ਉਹ ਚੇਤਨ ਸਰੂਪ ਦੇਖਦਾ। ਜਾਸ ਲਾਭ ਕਰ ਲਾਭ ਆਪਣਾ, ਕਹਿੰਦੇ ਸੰਪੂਰਨ ਜਿਹੜਾ ਦੁੱਖ ਰੂਪੀ ਸੰਸਾਰ ਹੈ ਉਹ ਜਿਹਦੀ ਪ੍ਰਾਪਤੀ ਪਰੇ ਹੋਰ ਪ੍ਰਾਪਤੀ ਨਹੀਂ, ਦੁੱਖੇ ਦੁੱਖ ਮਿਲਦੇ ਆ, ਰੋ ਸੁੱਖ ਮਿਲਣਾ। ਕਹਿੰਦੇ ਜਿਸ ਸੁੱਖ ਸੂਪੀ ਬ੍ਰਹਮ ਦੀ ਪ੍ਰਾਪਤੀ ਕਰਕੇ ਇਸ ਤੇ ਪਰੇ ਕੋਈ ਹੋਰ ਸੁੱਖ ਦਾ ਵਰਣਨ ਕਰੇ ਨਹੀਂ ਸਕਦਾ, ਕਿਉਂਕਿ ਬ੍ਰਹਮ ਦੀ ਪ੍ਰਾਪਤੀ ਦਾ ਲਾਭ ਹੋ ਜਾਏ ਤੇ ਹਾਂਜੀ ਲਾਭ ਹੀ ਲਾਭ ਹੈ, ਬ੍ਰਹਮ ਆਪਣਾ ਸਰੂਪ ਹੈ, ਇਸ ਕਰਕੇ ਕਹਿੰਦੇ ਫਿਰ ਉਹਨੂੰ ਉਸ ਨੂੰ ਲਾਭ ਹੀ ਲਾਭ ਹੈ। ਸੰਸਾਰ ਦੀ ਜਿਹੜੀ ਪ੍ਰਾਪਤੀ ਹੈ ਮੋਹ ਮਮਤਾ 'ਚ ਪਿਆ, ਇਹਦੇ ਕੋਈ ਸੁੱਖ ਨਹੀਂ, ਦੁੱਖੇ ਦੁੱਖ ਹੈ। ਬ੍ਰਹਮ ਦੀ ਪ੍ਰਾਪਤੀ ਤੇ ਪਰੇ ਕੋਈ ਹੋਰ ਸੁੱਖ ਦਾ ਵਰਣਨ ਨਹੀਂ ਕੀਤਾ, ਇਹ ਉਹਨੂੰ ਲਾਭ ਹੀ ਲਾਭ ਹੈ ਜਦੋਂ ਆਪਣੇ ਸਰੂਪ ਨੂੰ ਜਾਣ ਲੈਂਦਾ ਹੈ। ਲਾਭ ਕਰ ਲਾਭ ਅਪਰਨਾ, ਕਿਉਂਕਿ ਇਹਦੇ ਨੂੰ ਵੱਡਾ ਹੋਰ ਅਪਰ ਕੋਈ ਲਾਭ ਨਹੀਂ ਹੈ। ਪਾਠ ਹੈ ਕਿ ਇਸ ਤੋਂ ਪਰੇ ਕੋਈ ਹੋਰ ਲਾਭ ਨਹੀਂ। ਲਾਭ ਜਾਸ ਲਾਭ ਕਰ ਲਾਭ ਅਪਰਨਾ, ਇਸ ਲਾਭ ਆਤਮਾ ਗਿਆਨ ਦੇ ਲਾਭ ਤੋਂ ਅਪਰ ਹੋਰ ਕੋਈ ਲਾਭ ਨਹੀਂ। ਜਾਂ ਸੁੱਖ ਕਰ ਸੁੱਖ ਅਵਰਨਾ ਵਰਨਾ, ਇਹ ਪਾਠ ਹੈ ਅਪਰਨਾ, ਹਾਂਜੀ ਇਹ ਤੋਂ ਪਰੇ ਹੋਰ ਕੋਈ ਲਾਭ ਨਹੀਂ। ਜਾਂ ਸੁੱਖ ਕਰ ਸੁੱਖ ਅਵਰਨਾ ਵਰਨਾ, ਇਸ ਸੁੱਖ ਤੋਂ ਪਰੇ ਅਵਰ ਹੋਰ ਸੁੱਖ ਕੋਈ ਵਰਣ ਨਹੀਂ ਕੀਤਾ, ਕਿਉਂਕਿ ਜਗਤ ਬ੍ਰਹਮ ਸਰੂਪ ਆਤਮਾ 'ਚ ਲੀਨ ਹੋ ਜਾਂਦਾ। ਜਗਤ ਦੀ ਲੀਨਤਾ ਜਿਹੜੀ ਹੈ ਬ੍ਰਹਮ ਦੇ ਵਿੱਚ ਕਥਨ ਕਰਕੇ ਇਹ ਉਪ ਸੰਘਾਰ ਰੂਪੀ ਲਿੰਗ ਦੁਆਰਾ ਉਪਦੇਸ਼ ਦਿੱਤਾ। ਇੱਥੇ ਛੇ ਲਿੰਗ ਹੈ, ਉਹਨਾਂ 'ਚੋਂ ਛੇ ਉਪ ਸੰਘਾਰ ਜਿਹੜਾ ਲਿੰਗ ਹੈ ਉਹਦੇ ਦੁਆਰਾ ਉਪਦੇਸ਼ ਦਿੱਤਾ। ਕਹਿੰਦੇ ਬ੍ਰਹਮ ਦੀ ਪ੍ਰਾਪਤੀ ਇਸ ਤੇ ਪਰੇ ਕੋਈ ਹੋਰ ਸੁੱਖ ਦਾ ਵਰਣਨ ਨਹੀਂ ਕੀਤਾ ਜਾਂਦਾ। ਕਹਿੰਦੇ ਰੱਸੀ ਦੇਖਣੇ ਜਿਹੜਾ ਸੱਪ ਆ ਉਹ ਰੱਸੀ ਚ ਲੀਨ ਹੋ ਗਿਆ, ਇਸ ਤਰ੍ਹਾਂ ਜਿਹੜਾ ਜਗਤ ਆ ਬ੍ਰਹਮ ਸਰੂਪ ਆਤਮਾ ਨੂੰ ਲੀਨ ਹੋ ਜਾਂਦਾ। ਜਗਤ ਦੀ ਲੀਨਤਾ ਜਿਹੜੀ ਇਹ ਬ੍ਰਹਮ ਚ ਕਥਨ ਕਰਕੇ ਉਪ ਸੰਘਾਰ ਰੂਪੀ ਲਿੰਗ ਦੁਆਰਾ ਉਪਦੇਸ਼ ਦਿੱਤਾ ਹੈ। ਇਹ ਸੁੱਖ ਤੇ ਪਰੇ ਕੋਈ ਹੋਰ ਸੁੱਖ ਵਰਣਨ ਨਹੀਂ ਕੀਤਾ ਜਾ ਸਕਦਾ। ਏਕ ਵਾਰ ਹੈ ਦਰਸ਼ਨ ਜਾ ਕੋ, ਜਿਹੜੇ ਪੁਰਸ਼ ਨੂੰ ਇੱਕ ਵਾਰ ਬ੍ਰਹਮ ਸਰੂਪ ਆਤਮਾ ਦਰਸ਼ਨ ਹੋ ਗਿਆ, ਦੇਖਣ ਯੋਗ ਰਹੇ ਪੁੰਨ ਨਾ ਕੋ, ਉਸ ਪੁਰਸ਼ ਨੂੰ ਕਹਿੰਦੇ ਹੋਰ ਦੇਖਣ ਜੋ ਕੁਝ ਰਿਹਾ ਹੀ ਨਹੀਂ। ਜੇ ਬ੍ਰਹਮ ਦੇਖ ਲਿਆ ਤਾਂ ਹੋਰ ਕੀ ਦੇਖਣਾ, ਤੇ ਦੇਖਣ ਦੀ ਇੱਛਾ ਹੀ ਨਹੀਂ ਰਹਿੰਦੀ। ਦੇਖਣ ਦੀ ਇੱਛਾ ਜਾਂ ਰਾਗ ਵਿੱਚ ਹੈ ਜਾਂ ਦਵੈਸ਼ ਹੈ। ਰਾਗ ਦਵੈਸ਼ ਦੋਨੋਂ ਖਤਮ ਹੋ ਗਿਆ। ਹਾਂਜੀ, ਜਦੋਂ ਸਾਰਿਆਂ 'ਚ ਆਪਣੀ ਆਤਮਾ ਹੀ ਦੇਖ ਲਿਆ, ਆਪਣੇ 'ਤੇ ਭਿੰਨ ਹੈ ਹੀ ਕੁਝ ਨਹੀਂ, ਤਾਂ ਹੋਰ ਦੇਖਣਾ ਕੀ ਹੈ। ਜਾਂ ਸਰੂਪ ਹੋਏ ਕਰ ਭਾਵਨਾ ਹੀ, ਕਹਿੰਦੇ ਜਾਂ ਬ੍ਰਹਮ ਸਰੂਪ ਹੋ ਕੇ ਸੰਸਾਰ ਦੇ ਉੱਤੇ ਵਿਚਰਨਾ ਕਰ, ਇਸ ਰੂਪ ਨੂੰ ਪ੍ਰਾਪਤ ਹੋਣਾ ਕਰ। ਇੱਤਰ ਰੂਪ ਪੁੰਨ ਹੋਵੇ ਨਾ ਹੀ, ਉਹਨਾਂ ਦੇ ਜੀਵ ਰੂਪ ਨੂੰ ਹਾਂਜੀ ਪੁਰਸ਼ ਨੂੰ ਪ੍ਰਾਪਤ ਨਹੀਂ ਹੁੰਦਾ, ਕਿਉਂਕਿ ਫਿਰ ਬ੍ਰਹਮ ਸਰੂਪ ਹੋ ਜਾਂਦਾ, ਦਵੈਸ਼ ਜਿਹੜੀ ਮਿਟ ਜਾਂਦੀ ਹੈ, ਇਹ ਬ੍ਰਹਮ ਸਰੂਪ ਹੋ ਜਾਂਦਾ। ਇਤਰ ਰੂਪਨ ਹੋ ਹੈ ਨਾ ਹੀ, ਇਤਰ ਜੀਵ ਰੂਪ ਉਹ ਪੁਰਖ ਨਹੀਂ ਫਿਰ ਪ੍ਰਾਪਤ ਹੁੰਦਾ, ਕਿਉਂਕਿ ਉਹ ਬ੍ਰਹਮ ਸਰੂਪ ਹੋ ਜਾਂਦਾ ਹੈ। ਜੋ ਸਰਵੇਕ ਸਮਾਨ ਸਮਾਨਾ ਤੋ ਮੈਂ ਭੀ ਸੋ ਰਮਿਓ ਨਾ ਆਨਾ। ਕਹਿੰਦੇ ਹੇ ਮਨਾ, ਜੇ ਤੂੰ ਸਾਰਿਆਂ 'ਚ ਇੱਕ ਸਮਾਨਾ ਮਾਨ ਸਮਾਨਾ ਸਮਾਇਆ ਹੋਇਆ ਹੈ, ਸਾਰਿਆਂ 'ਚ ਕੋਈ ਚੇਤਨ ਹੈ। ਕਹਿੰਦੇ ਬ੍ਰਹਮ, ਉਹ ਕਹਿੰਦੇ ਮੈਂ ਕਹੀਏ ਤੇਰੇ ਵੀ ਸਾਰਿਆਂ ਦੀ ਮੈਂ ਵੱਖਰਾ ਨਹੀਂ ਹੈਗਾ। ਕਹਿੰਦੇ ਫਿਰ ਇਹ ਮਨ ਜਿਹੜਾ ਸਰਵ ਮੈਂ ਸਮਾਨ ਇੱਕ ਰਸ ਸਮਾਨ ਹੈ, ਉਹ ਬ੍ਰਹਮ, ਉਹ ਬ੍ਰਹਮ ਮੈਂ ਕਹੀਏ ਮੇਰੇ ਸੇ ਵੀ ਸਰਵ ਦੀ ਨਹੀਂ ਆਨਾ, ਮੈਂ ਨਹੀਂ ਵੱਖਰਾ ਰਮਿਓ, ਨਹੀਂ ਵੱਖਰਾ ਨਹੀਂ ਰਮਿਓ, ਸਾਰਿਆਂ 'ਚ ਇੱਕੋ ਜਿਹਾ ਰਮਿਆ। ਜਿਹੜਾ ਸਾਰਿਆਂ 'ਚ ਆ ਉਹ ਮੇਰੇ 'ਚ ਆ, ਜਿਹੜਾ ਮੇਰੇ 'ਚ ਆ ਉਹ ਸਾਰਿਆਂ 'ਚ ਆ। ਇਸ ਵਾਸਤੇ ਜਿਹੜਾ ਬ੍ਰਹਮ ਆ ਉਹੀ ਸਤ ਰੂਪ ਆ, ਉਹੀ ਸੁਖ ਰੂਪ ਹੈ, ਭਿੰਨ ਤਾਂ ਹੈ ਹੀ ਨਹੀਂ। ਸਾਰਿਆਂ ਦਾ ਆਸਪਦ ਰੂਪੀ ਵੀ ਆਪੇ ਹੀ ਹੈ, ਉਸ ਤੋਂ ਭਿੰਨ ਤਾਂ ਕੋਈ ਹੈ ਹੀ ਨਹੀਂ। ਰਮਿਓ ਨਾ ਆਨਾ, ਕਹਿੰਦੇ ਆਨਾ ਹੋਰ ਨਾ, ਜੇ ਹੋਰ ਨਹੀਂ ਰਮਿਆ, ਸਾਰਿਆਂ 'ਚ ਇੱਕੋ ਜਿਹੜਾ ਤੇਰੇ 'ਚ ਹੈ ਉਹੀ ਆਨਾ ਦੂਸਰਿਆਂ 'ਚ ਹੈ। ਤੂੰ ਨਾ ਸਰਵ ਤੇ ਹਾਂਜੀ ਅਨੰਤਰ ਜਾ ਕੇ, ਤੂੰ ਨਾ ਸਰਵ ਤੇ ਅੰਤਰ ਜਾ ਕੇ, ਤਾਂ ਤੇ ਕਹਿੰਦੇ ਇਸ ਤੇ ਤੂੰ ਸਰਵ ਦੇ ਅਨੰਤਰ ਭਿੰਨ ਨਹੀਂ ਹੈ। ਨਿਸ਼ਚੇ ਕਰਕੇ ਸਾਰਿਆਂ 'ਚ ਉਹ ਹੀ ਹੈ, ਵਹੀ ਰੂਪ ਤਬ ਨਿਸ਼ਚਾ ਥਾਂ ਤੇ। ਜਿਸ ਤੇ ਕਹਿੰਦੇ ਉਹੀ ਬ੍ਰਹਮ ਤਬ ਤੇਰਾ ਰੂਪ ਹੈ, ਤਾਂ ਤੇ ਕਹੀਏ ਇਸ ਤੇ ਤੂੰ ਸਰਵਿਆਂ ਦੇ ਹੈਂਜੀ ਅਨੰਤਰ ਭਿੰਨ ਨਹੀਂ, ਹੈਂਜੀ ਭਿੰਨ ਨਹੀਂ, ਇੱਕੋ ਹੀ ਰੂਪ ਹੈ। ਵਹੀ ਰੂਪ ਤਬ ਨੇਸਿਆ ਤਾਂ ਤੇ, ਵਹੀ ਰੂਪ ਜਿਹੜਾ ਤੂੰ ਨੇਸਿਆ ਕਰ ਹੈਂਜੀ, ਅਤੇ ਉਹੀ ਰੂਪ ਤੇਰਾ ਜਿਹੜਾ ਉਹ ਸਾਰਿਆਂ 'ਚ। ਤੂੰ ਨਾ ਸਰਵ ਤੇ ਹੈਂਜੀ ਅਨੰਤਰ ਜਾ ਕੇ, ਜੋ ਕਹਿੰਦੇ ਹਾਂਜੀ ਤੇਰੇ ਵਿੱਚ ਹੈ ਉਹ ਸਾਰਿਆਂ ਦੇ ਵਿੱਚ ਹੈ। ਜਾਂ ਤੇ ਕਹੀਏ ਜਿਸ ਤੇ ਬਹੀ ਬ੍ਰਹਮ ਹੈ, ਬ੍ਰਹਮ ਤਬ ਤੂੰ ਰੂਪ ਤੂੰ ਹੀ ਹੈ, ਤਾਂ ਤੇ ਕਹੀਏ ਤਿਸ ਤੇ ਤੂੰ ਸਰਵ ਤੇ ਭਿੰਨ ਨਹੀਂ ਨਿਸ਼ਚੇ ਕਰਕੇ। ਹਾਂਜੀ ਭਾਵ ਇਹ ਹੈ ਕਿ ਜੀਵ ਈਸ਼ ਸੰਸਾਰ ਸਾਰਾ ਬ੍ਰਹਮ ਰੂਪ ਹੈ, ਇਹ ਉਪਦੇਸ਼ ਫਲ ਰੂਪੀ ਲਿੰਗ ਦੁਆਰਾ ਦਿੱਤਾ ਹੈ। ਤਾਂ ਜੇ ਤੈਨੂੰ ਨਿਸ਼ਚਾ ਕਰਨਾ ਚਾਹੀਦਾ ਹੈ ਉਹ ਵਹੀ ਆਤਮ ਸਰੂਪ ਹੈ ਤੇਰਾ, ਤੂੰ ਉਸ 'ਤੇ ਭਿੰਨ ਹੈ। ਜਿਹੜਾ ਅੰਤਰ ਦੂਸਰਿਆਂ 'ਚ ਹੈ ਉਹੀ ਤੇਰੇ 'ਚ ਹੈ, ਜਿਹੜਾ ਤੇਰੇ 'ਚ ਹੈ ਉਹੀ ਦੂਸਰਿਆਂ 'ਚ ਹੈ। ਬ੍ਰਹਮ ਸਰਵ ਮੈਂ ਪੂਰਨ ਜੈਸੇ, ਸਰਵ ਵਿਖੇ ਤੂੰ ਪੂਰਨ ਤੈਸੇ, ਜਾਂ ਤੇ ਸ਼ਰੁਤ ਤਾਂ ਬ੍ਰਹਮ ਬਖਾਨਾ, ਤਾਂ ਤੇ ਤਬ ਅਪ ਤਾਂ ਤੇ ਤਬ ਬਪ ਜਾਂ ਭਵ ਨਾਨਾ। ਜਿਸ ਤਰ੍ਹਾਂ ਬ੍ਰਹਮ ਸਾਰਿਆਂ 'ਚ ਸੰਪੂਰਨ ਹੈ, ਤੈਸੇ ਤੂੰ ਨਹੀਂ ਕਹਿੰਦੇ ਸਾਰਿਆਂ 'ਚ ਪੂਰਨ, ਕਿਉਂਕਿ ਤੂੰ ਚੇਤਨ ਸਰੂਪ ਆਤਮ ਸਰੂਪ ਹੈ। ਸਰ ਵਿਖੇ ਤੂੰ ਪੂਰਨ ਤੈਸੇ, ਤੂੰ ਆਤਮਾ ਸਰੂਪ ਹੈ, ਤੂੰ ਸਰੀਰ ਨਹੀਂ। ਜਾਂ ਤੇ ਸ਼ੁਰਤ ਤਾਂ ਬ੍ਰਹਮ, ਸ਼ੁਰਤੀਆਂ ਨੇ ਵੇਦਾਂ ਨੇ ਬ੍ਰਹਮ ਸਰੂਪ ਕਿਹਾ, ਤਾਂ ਤੇ ਤਬ ਅਪ ਹੈਂਜੀ ਜਾਂ ਭਾਵਨਾ ਨੂੰ। ਇਸ ਵਾਸਤੇ ਕਹਿੰਦੇ ਤੇਰਾ ਬਪ ਜਿਹੜਾ ਸਰੀਰ ਹੈ, ਤੇਰਾ ਸਥੂਲ ਸਰੂਰ ਰੂਪ ਮੇਰਾ ਆਤਮਾ ਹੈ। ਵੇਦ ਨੇ ਤੈਨੂੰ ਬ੍ਰਹਮ ਰੂਪ ਕਥਨ ਕਰਿਆ, ਐਮ ਜੋਤੀ ਪੁਰਸ਼ ਹੈ। ਸੰਸਾਰ ਕਹਿੰਦੇ ਤੇਰੇ ਬ੍ਰਹਮ ਰੂਪ ਤੋਂ ਪੈਦਾ ਹੋਇਆ। ਇਸ ਵਾਸਤੇ ਕਹਿੰਦੇ ਜਾ ਸੰਸਾਰ ਜਿਹੜਾ ਨਾਨਾ ਪ੍ਰਕਾਰ ਦਾ ਤੇਰਾ ਸਰੂਪ ਹੈ। ਇਸ ਦੇ ਵਿੱਚ ਉਪਕ੍ਰਮ ਲਿੰਗ ਕਰਕੇ ਉਪਦੇਸ਼ ਦਿੱਤਾ, ਅਸਥੂਲ ਸਰੂਪ ਮੇਰਾ ਆਤਮਾ ਹੈ, ਕਿਉਂਕਿ ਆਤਮਾ ਤੋਂ ਬਿਨਾਂ ਤੇ ਸਰੀਰ ਦੀ ਕੋਈ ਕਿਰਿਆ ਹੀ ਨਹੀਂ ਹੈ। ਤਾਂ ਤੇ ਤਬ ਬਪ ਜਾਂ ਭਾਵਨਾ ਨਾ ਕਹਿੰਦੇ। ਇਸ 'ਤੇ ਕਹਿੰਦੇ ਜਾਂ ਸੰਸਾਰ ਨਾਨਾ ਪ੍ਰਕਾਰ ਦਾ ਇਹ ਤੇਰਾ ਹੀ ਸਰੂਪ ਹੈ, ਜਾਂ ਤਬ ਬਪ ਭਾਵ ਜਾਂ ਭਾਵਨਾ ਨਾ ਕਹਿੰਦੇ। ਜਿਹੜਾ ਭਾਵ ਸੰਸਾਰ ਨਾਨਾ ਤਰ੍ਹਾਂ ਦਾ ਹੈ ਹਾਂਜੀ, ਇਹ ਕਹਿੰਦੇ ਤੇਰਾ ਹੀ ਬਪ ਆਤਮਾ ਸਰੂਪ ਹੈ, ਇਸ ਤੋਂ ਭਿੰਨ ਤੇਰੇ ਤੇਰਾ ਹਾਂਜੀ ਤੇਰੇ 'ਤੇ ਭਿੰਨ ਕੁਛ ਵੀ ਨਹੀਂ। ਸੰਸਾਰ ਤੇਰੇ ਬ੍ਰਹਮ ਸਰੂਪ ਤੋਂ ਉਤਪੰਨ ਹੋਇਆ, ਅਤੇ ਤਾਂ ਤੇ ਤਾਵ ਬਪ ਜਾਂ ਭਾਵਨਾ ਨਾ ਹਾਂਜੀ। ਫਿਰ ਕਹਿੰਦੇ ਕਿ ਇਸ 'ਤੇ ਹੀ ਜਾ ਮੈਨੇ ਸੰਸਾਰ ਜਾਂ ਭਾਵਨ ਜਾਂ ਭਾਵੇਂ ਨੇ ਜਿਹੜਾ ਸੰਸਾਰ ਨਾਨਾ ਪ੍ਰਕਾਰ ਦਾ ਤੇਰਾ ਹੀ ਸਰੂਪ ਹੈ, ਅਤੇ ਅਸਥੂਲ ਸਰੂਪ ਵੀ ਮੇਰਾ ਆਤਮਾ ਹੈ। ਹੁਣ ਇਹਦੇ ਬਾਰੇ ਦੱਸਣਗੇ ਤੁਹਾਨੂੰ ਕੋਲ ਕਹਿੰਦੇ ਮਨ ਜਿਹੜਾ ਸਰੀਰ ਆ, ਹੈਂ ਆਕਾਸ਼ ਬਾਜੂ ਅਗਨੀ ਜਲ ਆਦਿਕ ਜਿਹੜੇ ਜੜ ਤੱਤ ਆ ਹਾਂਜੀ, ਅਤੇ ਭੂਤਨ ਕੋ ਹੈ ਭੂਤ ਅਮੂਤਨ, ਇਹ ਮਨ ਜਿਹੜਾ ਸਰੀਰ ਆ, ਜਲ ਪਿਰਫੀ ਆਦਿ ਜਿਹੜੇ ਜੜ, ਇਹਨਾਂ ਦਾ ਕਾਰਜ ਹੈ। ਜਿਹੜਾ ਤਨ ਸਰੀਰ ਹੈ, ਜਲ ਪਿਰਥਵੀ ਆਦਿ ਜੜ ਭੂਤਨ ਦਾ ਪੂਤ ਮੈਨੇ ਕਾਰਜ ਹੈ। ਅਮੂ ਤਨ ਮੈਨੇ ਜਿਹੜਾ ਸਰੀਰ ਹੈ, ਇਹ ਜਲ ਪਿਰਥਵੀ ਆਦਿ ਜੜ ਭੂਤਨ ਦਾ ਪੂਤ ਮੈਨੇ ਕਾਰਜ ਹੈ। ਜੜ ਪ੍ਰਣਾਮ ਨਾਸ ਸੰਮ੍ਰਿਧ ਜਨ। ਇਸ ਵਾਸਤੇ ਜਿਹੜਾ ਜੜ ਹੈ ਔਰ ਪ੍ਰਣਾਮੀ ਹੈ, ਬਦਲਣੇ ਵਾਲਾ ਬਦਲਣੇ ਘਟਣੇ ਵਾਲਾ ਨਾਸ ਰੂਪ ਹੈ, ਮ੍ਰਿਧ ਜਨ ਹਾਂਜੀ। ਅਤੇ ਜਿਵੇਂ ਮਿੱਟੀ ਦਾ ਘੜਾ ਆ, ਜੜ ਆ, ਪ੍ਰਣਾਮੀ ਆ ਔਰ ਨਾਸ ਹੋ ਜਾਣਾ, ਇਸੇ ਤਰ੍ਹਾਂ ਹਾਂਜੀ ਇੱਥੇ ਜੜ ਆ ਔਰ ਪ੍ਰਣਾਮੀ ਬਦਲਣੇ ਕਰਨੇ ਵਾਲਾ, ਉਹਨਾਂ ਨਾਸ ਰੂਪ ਆ, ਘਟਦੀ ਨਹੀਂ ਆਈ। ਮੇਰੇ ਜਨਮ ਨੇ ਘਟੇ ਦੀ ਨਹੀਂ ਆਈ, ਨਾਸ ਵਨ और तेरा जड़ा स्वरूप या ब्रह्म स्वरूप आत्मा है वो चेतन है,
वो चेतन है
एक रस अव्यय आत्म, चेतन एक रस अव्यय आत्म,
जड़ा चेतन है
अव्यय अवैभों तो रहत ब्रह्म आत्म चेतन है और सर्व प्राण इंद्रियां तिना वास्था के विच एक रस व्यापक है और अरूप है क्योंकि आत्मा शुरू बिना जिन्ना भी संघात है सारा जड़ भी है सूखा भी है। चेतन एक रस अव्यय आत्म जेड़ा चेतन है हाँ जी, चेतन जेड़ा सारे प्राण इंद्रियां तिना अवस्था जिस तरह से व्यापक है अब मैंने और उपया उदा कोई अव्यय इंद्री आदत नहीं है अवैभों से रहते हैं इस ते तेरा जेड़ा आत्मा स्वरूप से बिना जड़ा सर्व संघात है जिन्ना भी जड़ है और मिथ्या झूठा है बिन तां बिन जड़ संघात ना उतो बिना जिन्ना भी संघात है वो जड़ है अति मिथ्या है भावे है तेरे आत्मा से भी शरीर आल संसार जड़ा वो रस्सी दे सकती ने प्रतीत होता ऐसा कहते जान लिया कहने का मतलब अभ्यास रूपी लिंग द्वारा उपदेश दिता कहते सूखम शरीर मेरा आत्मा होगा कहते नहीं पहला जड़ शरीर जब कहीं कोशिश की कहते नहीं ये जड़ शरीर भी आत्मा नहीं सतो अंश भूतन की जो है तंते यानी अंत है करण भयो है अंत शरण अंत है करण कहते जेड़े आकाश वायुग्नि जल धरती आदि के पांच तत् है इन्हों की जी सतो अंश है वो तो अंतिश करण हाँ जी ये ज्ञान इंद्रिय जेड़े इन्हों की पैदाइश होंगी है अंतिश करण मन बुद्ध चित अहंकार आदि तांते अंत करण पैरू तो अंत करना राग दोख को घर पाठ चाहिए घर सो जाते ये राग द्वेष का घर इतने कोख पाठ है गलत है घर चाहिए वो राग द्वेष का घर है सो पी राग रो रूप न तांते जिमें नेत्रा का काम है जे तो किसी का सुंदर स्वरूप उन्होंने राग करते हैं जे क्रूप है उन्होंने द्वैश करते हैं जै जिसे अपना उसे राग है जिसे बगाना उसे द्वैश है इस तरह सारे इंद्रियों का मतलब जान लो सोपी कहते सोपी जरा तेरा आत्मा स्वरूप ना राग है ना द्वैश है जी जरा अंतिश करना है वह भी तेरा रूप नहीं कहते कारण शरीर ही मेरा रूप होएगा सोपी रावरो रूप ना तांते सोपी कहते वो भी तेरा रूप नहीं कहते इस तेरे मन इंद्रिया रूपम शरीर भी तेरा रूप नहीं सोपी मैंने वो भी तेरा रूप नहीं कारण ही कहना मेरा रूप होगा हूँ वो सिद्ध कर दे सोपी वो भी रावरो कहते आप आपका रूप नहीं है तांते इस वास्ते जानना का कार्य द्वारा जिस अनुमाना नातर सो प्रताखा पाना सुथूल सूक्ष्म शरीर की कार्य सो कहते जिस कारण शरीर का अनुमन हुंदा हाँ जी निरंतर अंतर्गत माना ज्ञान होवे नातर कही है
ਹਾਂਜੀ ਨਹੀਂ ਤਾਂ ਕਹਿੰਦੇ ਅਸੂਲ ਸੂਖਮ ਨੂੰ ਸਰੀਰ ਕੇ ਕਾਰਜ ਬਿਨਾ ਕਾਰਨ ਸਰੀਰ ਪ੍ਰਖ ਪ੍ਰਤੱਖ ਜਾਂਦਾ ਦ੍ਰਿਸ਼ਟੀ ਦਾ ਵਿਸ਼ੇ ਹੈ। ਹਾਂਜੀ ਇਹ ਸਥੂਲ ਸਰੀਰ ਕਹਿੰਦੇ ਇਹ ਜਿਹੜਾ ਸਥੂਲ ਸਰੀਰ ਦ੍ਰਿਸ਼ਟੀ ਦੇ ਵਿਖੇ ਨਹੀਂ ਕਾਰਜ ਸੇ ਹੈ ਜਾਣਿਆ ਜਾਂਦਾ। ਕਾਰਜ ਦੁਆਰਾ ਜਿਸ ਅਨੁਮਾਨ ਕਾਰਜ ਦੁਆਰਾ ਜਿਹਦਾ ਅਨੁਮਾਨ ਲਾਇਆ ਜਾਂਦਾ ਹੈ ਔਰ ਸਥੂਲ ਸੂਖਮ ਰੂਪੀ ਕਾਰਜ ਜਿਸ ਕਾਰਨ ਸਰੀਰ ਦਾ ਅਨੁ ਨਿਰੰਤਰ ਮਨਾਂ ਮੈਨੇ ਗਿਆਨ ਹੋਵੇ ਨਾਂਤਰ ਕਹੀਏ ਨਹੀਂ ਤਾਂ ਅਸਥੂਲ ਸੂਖਮ ਸਰੀਰ ਦੇ ਕਾਰਜ ਬਿਨਾਂ ਸੋ ਕਾਰਨ ਸਰੀਰ ਪ੍ਰਤੱਖ ਦ੍ਰਿਸ਼ਟੀ ਮੈਂ ਅਭਾਨਾ ਮੈਨੇ ਵਿਛੇ ਹੈ। ਵਿਭਪਾਦ ਕੋ ਕਾਰਨ ਜੋਰ ਹੈ ਇਹ ਜਿਹੜਾ ਸਥੂਲ ਦ੍ਰਿਸ਼ਟੀ ਵਿਸ਼ੇ ਨਹੀਂ ਕਾਰਜ ਨਾਲ ਕਿਵੇਂ ਜਾਣਿਆ ਜਾਵੇ। ਵਿਭ ਕਹੀਏ ਦੋਹਾਂ ਉਪਾਧੀਆਂ ਦਾ ਕਾਰਨ ਜਿਹੜਾ ਕਾਰਨ ਸਰੀਰ ਹੈ ਉਹ ਵੀ ਤੇਰਾ ਆਤਮਾ ਹੈ। ਵਿਭ ਉਪਾਧ ਕੋ ਕਾਰਨ ਜੋ ਹੈ ਜਿਹੜਾ ਦੋ ਉਪਾਧੀਆਂ ਦਾ ਕਾਰਨ ਹੈ ਕਾਰਨ ਦੇਹ ਨਾ ਆਤਮ ਸੋ ਹੈ ਜਿਹੜੀ ਕਾਰਨ ਦੇਹ ਹੈ ਇਹ ਵੀ ਤੇਰੀ ਆਤਮਾ ਨਹੀਂ ਹੈ। ਜੋ ਕਾਰਨ ਸਰੀਰ ਹੈ ਉਹ ਵੀ ਕਹਿੰਦੇ ਤੇਰਾ ਆਤਮਾ ਨਹੀਂ ਹੈ ਉਹ ਵੀ ਅਗਿਆਨ ਕਰਕੇ ਹੀ ਹੈ। ਬਿਬ ਕਹੀਏ ਦੋਨੋਂ ਉਪਾਧੀਆਂ ਦਾ ਕਾਰਨ ਜਿਹੜਾ ਕਾਰਨ ਸਰੀਰ ਹੈ ਉਹ ਵੀ ਤੇਰਾ ਆਤਮਾ ਨਹੀਂ। ਹਾਂਜੀ ਇੱਥੇ ਰਹੱਸ ਇਹ ਹੈ ਕਿ ਅਸਥੂਲ ਸੂਖਮ ਭੂਤਾਂ ਦਾ ਕਾਰਨ ਅਵਿਦਿਆ ਔਰ ਸੂਖਮ ਸਰੀਰ ਵੀ ਅਵਿਦਿਅਕ ਹੈ ਅਤੇ ਲੱਖਣ ਬਿਰਤੀ ਉਹ ਸੂਖਮ ਸਰੀਰ ਨੇ ਕਾਰਨ ਕਾ ਕਥਨ ਕਰੀਏ ਐਸੇ ਜਾਣਨਾ। ਤੀਨ ਉਪਾਦ ਵਿਹੀਨੋ ਜੋ ਰੂਪ ਕੰਮਾਰੋ ਨਿਸ਼ਚੈ ਸੋ ਤਿੰਨਾਂ ਉਪਾਧੀਆਂ ਕਾਰਨ ਸੂਖਮ ਅਤੇ ਅਸਥੂਲ ਇਹਨਾਂ 'ਤੇ ਰਹਿਤ ਇਹਨਾਂ ਦਾ ਸਾਖੀ ਹਾਂਜੀ ਇਹਨਾਂ ਦਾ ਸਾਖੀ ਜੋ ਹਾਂਜੀ ਉਹ ਕਹਿੰਦੇ ਤੇਰਾ ਸੱਤ ਸਰੂਪ ਹੈ ਨਿਸ਼ਚੈ ਜਾਣਨਾ ਨਿਸ਼ਚੈ ਕਰਕੇ ਜਾਣਨਾ ਰੂਪ ਕੰਮਾਰੋ ਨਿਸ਼ਚੈ ਸੋ ਤਿੰਨਾਂ ਉਪਾਧੀਆਂ ਤੋਂ ਬਿਨਾਂ ਜੋ ਜਿਹੜਾ ਤੇਰਾ ਰੂਪ ਹੈ ਹਾਂਜੀ ਉਹ ਨਿਸ਼ਚੇ ਸੋ ਉਹਦੇ 'ਤੇ ਨਿਸ਼ਚਾ ਕਰਨਾ ਚਾਹੀਦਾ। ਉਹ ਕਹਿੰਦੇ ਤੇਰਾ ਸੱਤ ਸਰੂਪ ਹੈ ਐਸਾ ਨਿਸ਼ਚਾ ਕਰਕੇ ਨਿਹ ਸੱਤ ਬ੍ਰਹਮ ਰੂਪ ਨਿਜ ਧਿਆਵੈ ਜਾਂ ਕਰ ਮੁੜ ਮੁਖ ਤੂੰ ਪਾਵੈ। ਕਹਿੰਦੇ ਸਥੂਲ ਸੂਖਮ ਦਾ ਸਾਖੀ ਤੋਂ ਜਾਣਿਆ ਕਾਰਨ ਦਾ ਸਾਖੀ ਕਿਵੇਂ ਕਹਿੰਦੇ ਜਬ ਕਹਿੰਦੇ ਉਸ ਨੂੰ ਜਾਣਿਆ ਸੁਸ਼ੁਪਤੀ ਅਵਸਥਾ ਅਤੇ ਜਦੋਂ ਗਾੜੀ ਨਹੀਂ ਸੁੱਤਾ ਹੁੰਦਾ ਅਤੇ ਜਾਗਰਤ ਜਿਹੜਾ ਸਥੂਲ ਸਰੀਰ ਹੈ ਜਾਗਰਤ ਹੈ ਅਤੇ ਜਿਹੜਾ ਸੂਖਮ ਸਰੀਰ ਹੈ ਉਹ ਸੁਪਨ ਅਵਸਥਾ ਆ ਸੁਸ਼ੁਪਤੀ ਕਾਰਨ ਉਸ ਸਰੀਰ ਦੀ ਅਵਸਥਾ। ਕਹਿੰਦੇ ਫਿਰ ਮਨ ਦੀ ਇੰਦਰੀਆਂ ਕੋਈ ਹੋਵੇ ਨਹੀਂ ਉਦੋਂ ਨਾ ਮਨ ਹੁੰਦਾ ਨਾ ਇੰਦਰੀ ਹੁੰਦੀ ਹੈ ਜਾਗਣ ਇਹੀ ਕਹਿੰਦਾ ਅੱਜ ਅਸੀਂ ਬੜੇ ਸੁੱਖ ਨਾਲ ਸੁੱਤੇ ਹਾਂ। ਉਹ ਵੀ ਕਹਿੰਦੇ ਕਹਿੰਦੇ ਫਿਰ ਉਹ ਵੀ ਸਰੀਰ ਤੇਰਾ ਨਹੀਂ ਬਹੁਸ਼ੀ ਦਾ ਗਿਆਨ ਕਾਰਨ ਸਰੀਰ ਜਿਹੜਾ ਉਹ ਤੂੰ ਨਹੀਂ ਬਹੁਸ਼ੀ ਅਗਿਆਨ ਇੱਕ ਵਸਤੂ ਦਾ ਨਾਮ ਹੈ ਬਹੁਸ਼ੀ ਤਾਂ ਕਾਰਨ ਸਰੀਰ ਦਾ ਸਰੂਪ ਹੈ ਹਾਂਜੀ ਉਹਨੂੰ ਗਿਆਨ ਹੋਵੇ ਨਹੀਂ ਜਾਂ ਤਾਂ ਬ੍ਰਹਮ ਸਰੂਪ ਆਤਮਾ ਹੀ ਸਾਖੀ ਹੈ ਐਸੇ ਜਾਣਨਾ ਚਾਹੀਏ। ਨਹਿ ਤਤ ਬ੍ਰਹਮ ਰੂਪ ਨਿਜ ਧਿਆਵੈ ਕਹਿੰਦੇ ਹੇ ਮਨ ਇਸ ਆਪਣੇ ਬ੍ਰਹਮ ਸਰੂਪ ਨੂੰ ਕਿਉਂ ਨਹੀਂ ਧਿਆਉਂਦਾ ਜਿਸ ਧਿਆਉਣੇ ਕਰਕੇ ਜਾਂ ਕਰ ਮੂੜ ਮੁਗ ਤੂੰ ਪਾਵੈ ਜਿਹਨੂੰ ਧਿਆਉਣੇ ਕਰਕੇ ਮੂੜ ਇਹ ਮੂਰਖ ਤੂੰ ਮੁਕਤੀ ਨੂੰ ਪਾਵੇਗਾ। ਕਹਿੰਦੇ ਕਿਸ ਪ੍ਰਕਾਰ ਉਹਨੂੰ ਧਿਆਉਣਾ ਕਰੀਏ ਜਿਹੜੀ ਸੁਸ਼ੁਪਤੀ ਹੈ ਉਹ ਵੀ ਬਹੁਸ਼ੀ ਦਾ ਇਹ ਗਿਆਨ ਦਾ ਕਾਰਨ ਹੈ ਉਹਨੂੰ ਆਤਮਾ ਦਾ ਗਿਆਨ ਨਹੀਂ ਹੈ। ਬਹੁਸ਼ੀ ਜਿਹੜੀ ਹੈ ਹਾਂਜੀ ਅਗਿਆਨਤਾ ਅਗਿਆਨ ਇੱਕ ਵਸਤੂ ਦਾ ਨਾਮ ਹੈ ਸੋ ਬਹੁਜ ਸੱਤਾ ਕਾਰਨ ਸਰੀਰ ਦਾ ਸਰੂਪ ਹੈ ਜਿਸ ਤੋਂ ਗਿਆਨ ਨਹੀਂ ਹੋਵੇ ਗਿਆਨ ਦੇ ਆਤਮਾ ਜਿਹੜਾ ਸਾਖੀ ਐਸਾ ਜਾਣਾ ਇਸ ਵਾਸਤੇ ਕਹਿੰਦੇ ਛੇ ਮਨ ਤੱਤ ਜਿਸ ਨਿੱਜ ਆਪਣੇ ਬ੍ਰਹਮ ਸਰੂਪ ਨੂੰ ਕਿਉਂ ਨਹੀਂ ਧਿਆਉਂਦਾ, ਜੇ ਧਿਆਉਣ ਕਰਕੇ ਮੂੜ ਮੁਕਤ ਹੋ ਪਾਵੇ। ਹਾਂਜੀ, ਹੇ ਮੂਰਖ, ਤੂੰ ਮੁਕਤੀ ਨੂੰ ਪਾਵੇਂਗਾ। ਦੋਰਾ ਰੇਮਨ ਤਜ ਨਿਜ ਬਹਿਰਗਤ ਅੰਤਰ ਬਰ ਸੁਖ ਹੇਤ, ਅੰਤਰ ਮੁਖ ਬਿਨ ਸੁਖ ਨਹੀਂ, ਵਿਦਤ ਸਨਾਤਨ ਨੇਤ। ਕਹਿੰਦੇ ਹੇ ਮਨਾ, ਤੂੰ ਬਾਹਰ ਮੁਖਤਾ ਰੂਪੀ ਆਪਣੀ ਜਿਹੜੀ ਚਾਲ ਆ ਇਹਨੂੰ ਤਿਆਗ ਕੇ ਅੰਦਰ ਵੜ ਜਾ, ਹੈਂ, ਸੁਖ ਦੀ ਪ੍ਰਾਪਤੀ ਵਾਸਤੇ, ਸੁਖ ਦੇ ਹੇਤ, ਸੁਖ ਦੀ ਪ੍ਰਾਪਤੀ। ਕਹਿੰਦੇ ਅੰਤਰ ਮੁਖ ਹੋਏ ਬਿਨਾਂ ਸੁਖ ਨਹੀਂ ਹੋਏਗਾ, ਤੇਰੇ ਕੋਲ ਨਾ ਕਿਸੇ ਨੂੰ ਹੋਇਆ ਅਤੇ ਨਾ ਹੋਵੇਗਾ। ਇਹ ਗੱਲ ਕਹਿੰਦੇ ਪ੍ਰਗਟ ਹੈ, ਵੇਦ ਵੀ ਦੱਸਦੇ ਆ, ਸੰਤ ਵੀ ਦੱਸਦੇ ਆ। ਹਾਂਜੀ, ਇਹ ਕਹਿੰਦੇ ਸਨਾਤਨ ਨੇ, ਸਨਾਤਨ ਕਹਿੰਦੇ ਸ੍ਰਿਸ਼ਟੀ ਦੇ ਆਦ ਕਾਲ ਤੋਂ ਹੀ ਨੇਤਮੇ ਨੇ, ਈਸ਼ਵਰ ਨੇ ਐਸੀ ਮਰਿਆਦਾ ਰੱਖੀ ਹੈ। ਨਾ ਏਤ ਕਿਆ, ਇਸਕੇ ਬਾਹਰ ਮੁਕਤਾ ਮੇਂ ਸੁਖ ਨਹੀਂ। ਕਹਿੰਦੇ ਫਿਰ ਇਸ ਕਰ ਕਹਿੰਦੇ ਬਾਹਰ ਮੁਕਤਾ ਜਿਹੜੀ ਆ ਦੁੱਖ ਦਾ ਕਾਰਨ ਹੈ, ਅੰਤਰ ਮੁਕਤਾ ਸੁੱਖ ਦਾ ਕਾਰਨ ਹੈ। ਹਾਂਜੀ, ਜਿਹੜੀ ਪਦਾਰਥਾਂ ਦੀ ਇੱਛਾ ਆ ਇਹ ਵੀ ਬਾਹਰ ਮੁਕਤਾ ਕਰਕੇ ਹੀ। ਇਸ ਵਾਸਤੇ ਕਹਿੰਦੇ ਆ ਸਨਾਤਨ ਨੇਤ, ਨੇਤ ਨਾਮ ਅਤੇ ਨੰਨੇ ਦੀ ਜਿਹੜੀ ਉੱਪਰਲੀ ਹੈ ਏਕੋ, ਇਹਨੂੰ ਵਕਤ ਕਰਦੇ ਏਤ ਬਣਿਆ ਹੈ। ਕਹਿੰਦੇ ਮੇਰੇ ਮੈਂ ਬਾਹਰ ਮੁਕਤਾ ਦਾ ਕਾਰਨ ਕੀ ਹੈ, ਸਨਾਤਨ, ਸਨਾਤਨ ਦੀ ਕੀ ਸ੍ਰਿਸ਼ਟੀ ਦੇ ਆਦਿ ਕਾਲ ਦੀ ਨੇਤ ਮੈਨੇ, ਈਸ਼ਰ ਦੀ ਐਸੀ ਗਤੀ ਹੈ। ਨੇਤ ਨੂੰ ਮਤਲਬ ਨਏ ਪਏ ਤਕਿਆਂ, ਇਸ ਬਾਹਰ ਮੁਕਤਾ ਵਿੱਚ ਸੁੱਖ ਨਹੀਂ। ਨਾ ਏਤ, ਨਾ ਇਤੀ, ਇਹਦਾ ਅੰਤ ਨਹੀਂ ਹੁੰਦਾ। ਪਦਾਰਥਾਂ ਅਤੇ ਮਾਇਆ ਤ੍ਰਿਸ਼ਨਾ ਜਿੰਨੀ ਆ, ਈਸ਼ਵਰ ਦੀ ਨੇਤ ਕੀ, ਮਰਿਆਦਾ ਕੀ ਹੈ, ਹਾਂਜੀ, ਕਿ ਅੰਤਰਮੁਖ ਹੋਏ ਬਿਨਾਂ ਸੁੱਖ ਨਹੀਂ ਹੈ। ਅੰਤਰਮੁਖਤਾ ਕਰਕੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਕਹਿੰਦੇ ਸੰਤਾਂ ਦੇ ਸਨਾਤਨ ਸ੍ਰਿਸ਼ਟੀ ਦੇ ਆਦਿ ਕਾਲ ਤੋਂ ਨੇਤ ਹੈ, ਈਸ਼ਵਰ ਦੀ ਐਸੀ ਹੀ ਮਰਿਆਦਾ ਰਚੀ ਹੋਈ ਹੈ। ਨਾ ਏਤ, ਕਿਆ ਇਸ ਬਾਹਰ ਮੁਕਤਾ ਮੇਂ ਸੁੱਖ ਨਹੀਂ ਹੈ। ਹਾਂਜੀ, ਫਿਰ ਨੰਨੇ ਦੀ ਜਿਹੜੀ ਉੱਪਰਲੀ ਏ ਨੂੰ ਵੱਖ ਕਰਨਾ ਏਤ ਬਣਿਆ। ਕਹਿੰਦੇ ਨਹੀਂ, ਇਹਦੇ ਵਿੱਚ ਸੁੱਖ ਨਹੀਂ ਹੈ। ਮੇਰੇ ਮੈਂ ਕਹਿੰਦੇ ਬਾਹਰ ਮੁਕਤਾ ਦਾ ਕਾਰਨ ਕੀ ਹੈ, ਜਿਹੜੀ ਪਦਾਰਥਾਂ ਦੀ ਇੱਛਾ ਉਹ ਹੋਈ ਹੈ। ਕਵਿਤ ਚੰਚਲਾ ਕੋ ਮਤ ਚਿਤ, ਚੰਚਲਾ ਕਰਤ ਚਿਤ, ਚੰਚਲਾ ਕੋ ਚੀਨ ਚਿਤ, ਚੰਚਲਾ ਕੇ ਵਤ ਹੈ ਭੂਪਨ ਕੀ ਪ੍ਰਗਟੀ ਕੁਟੀ ਮੈਂ, ਬਾਰ ਬਧੂ ਵਤ ਗਤਾ ਗਤ ਕੇ ਵਪਾਰ ਵਿੱਚ ਵਿਚਰਤ ਹੈ, ਕਾਸ਼ੀ ਬੀਤੀ ਜੀਥਨ ਕੇ ਜੂਥਨ ਮੈਂ, ਧਾਮ ਗ੍ਰਹਮ ਤਾ ਕੇ ਦੁਆਰੇ ਅਟੋਡ ਸੰਸਾ ਮੈਂ ਮਤ ਹੈ। ਤਾਂ ਦੇ ਪ੍ਰਾਣ ਵਾਤਰ ਪਰੇ ਵੇਖਿਆ, ਤਾਂ ਸੋ ਪ੍ਰਾਣ ਧਰੇ, ਕਮਲਾ ਕੀ ਰਤ ਲੋਕ ਕਮਲਾ ਕਰਤ ਹੈ। ਮਨ ਚੰਚਲਾ ਤੋਂ ਭਾਵ ਹੈ ਮਾਇਆ, ਜਿਹੜੇ ਮਾਇਕੀ ਪਦਾਰਥ ਹੈ ਇਹਨਾਂ ਦਾ, ਇਹਨਾਂ ਨੂੰ ਚੇਤੇ ਮਤ ਕਰ। ਇਸ ਤਰ੍ਹਾਂ ਦੇ ਪਦਾਰਥ ਹੈ ਚਿੰਤਨ ਮਾਤਰ ਸੇ ਚੇਤਨ, ਕਹਿੰਦੇ ਚੰਚਲ ਕਰ ਦਿੰਦੇ। ਚੰਚਲਾ ਨਾਮ ਬਿਜਲੀ ਦਾ ਹੈ, ਬਿਜਲੀ ਚੰਚਲਿਆ, ਕਹਿੰਦੇ ਉਹਨੂੰ ਦੇਖ ਕੇ ਚੇਤ ਇਹ ਪਦਾਰਥ ਬਿਜਲੀ ਵੀ ਨਹੀਂ ਆਈ, ਚੰਚਲ ਖਿੰਨ ਭੰਗਰ ਮੈਂ ਜਾਣੋ, ਚੰਚਲਾ ਦੇ ਬਾਤ ਮੈਨੇ ਚੰਚਲ ਦੀ ਬਿਜਲੀ ਦੀ ਨਹੀਂ ਖਿੰਨ ਭੰਗਰ। ਪ੍ਰੈਗਟੀਵਿਟੀ ਨੇ ਬਾਰ ਬੋਧ ਕੇ ਵਪਾਰ ਵਿੱਚ ਵਿਚਰਦ ਹੈ। ਮਾਇਆ ਆਦਿ ਜਿਹੜੇ ਪਦਾਰਥ ਹੈ, ਰਾਜ ਆਦਿ ਜਿਹੜੇ ਧਨੀ ਲੋਕ ਹੈ, ਹਾਂਜੀ, ਉਹਨਾਂ ਧਨੀਆਂ ਦੇ ਨੇਤਰਾਂ ਦੇ ਭਰਵੱਟਿਆਂ ਰੂਪੀ ਜਿਹੜੀ ਕੁਟੀ ਕੁਟੀਆਂ ਆ, ਹਾਂਜੀ, ਉਹਨਾਂ ਦੇ ਵਿੱਚ ਬੇਸਵਾਦੀ ਨਿਆਈ ਆਣੇ ਜਾਣੇ ਦੇ ਵਪਾਰ ਵਿੱਚ ਵਿਚਰ ਰਹੇ। ਵਧੂਗਤ ਮੈਨੂੰ ਬੇਸਵਾ, ਦਤਾਗਤ ਮੈਨੂੰ ਆਉਣ ਜਾਣ ਦੇ ਵਪਾਰ ਵਿੱਚ ਵਿਚਰਤ ਘੁੰਮ ਰਹੇ। ਕਿਉਂਕਿ ਜਿਵੇਂ ਨੇਤਰਾਂ ਦੇ ਇਸ਼ਾਰੇ ਨੇ ਕਿਸੇ ਨੂੰ ਡੰਡ ਦੇ ਦਿੱਤਾ, ਕਿਸੇ ਤੋਂ ਟੈਕਸ ਲੈ ਰਿਹਾ, ਹਾਂਜੀ, ਹੁਕਮ, ਹਾਂਜੀ, ਇਸ਼ਾਰੇ ਨਾਲ ਦੇ ਦਿੱਤਾ। ਪ੍ਰਿਸ਼ਟੀ ਪਦਾਰਥ ਮਸਤਕ ਦੇ ਲਿਖੇ ਕਰਮਾਂ ਅਨੁਸਾਰ ਜੀ ਰਾਜੇ ਆਦਿਕ ਧਨੀਆਂ ਦੁਆਰਾ ਧਨ ਪਦਾਰਥ ਦੀ ਗੱਤ ਕਹੀਏ ਜਿਹੜੀ ਪ੍ਰਾਪਤੀ ਹੈ, ਅਗਤ ਕਹੀਏ ਨਾਸ ਹੋ ਗਏ। ਇਹ ਭਾਗ ਮੈਨੂੰ ਕੁਝ ਮਿਲਦਾ ਨਹੀਂ। ਐਸਾ ਵਿਚਾਰ ਕਰਕੇ ਇੱਛਾ ਤਿਆਗ ਕੇ ਐਸੇ ਕਰਮ ਕਰ ਜਿਹੜੇ ਕੀ ਦੇ ਦੇਣ। ਕਾਸ਼ੀ ਯੁਗ ਬੀਤਣਗੇ ਜੂਠਣ ਮੈਂ ਧਾਮ ਗ੍ਰਾਮ ਕਾਦੇ ਦੁਆਰੇ ਅਟੋਲ ਕੰਥਾ ਨੂੰ ਮੋਰ ਮਤ ਹੈ। ਕਾਸ਼ੀ ਜੀ ਦੇ ਜਿਹੜੇ ਬੀਥਣ ਭਾਵੇ ਗਲੀਆਂ ਬੀਥਣ ਮੈਨੇ ਜਿਹੜੇ ਸਮੁਦਾਇ ਆ, ਉਹਨਾਂ ਗਲੀਆਂ ਜਿਹੜੇ ਘਰ ਆ, ਸਮੂਹ ਮਹਾਜਨਾ ਅਮੀਰਾਂ ਦੇ, ਉਹਨਾਂ ਦੇ ਦੁਆਰਿਆਂ ਪਰ ਕਹਿੰਦੇ ਫੇਰੋ ਅਟੋ ਓਡ ਕੰਥਾ ਨੂੰ ਮਤ ਹੈ। ਕੰਥਾ ਹਾਂਜੀ ਗੋਦੜੀ, ਫਿਰ ਉਹ ਕਹਿੰਦੇ ਪੈਰ ਕਰਦੇ ਗੋਦੜੀ ਇਹ ਮੇਰੀ ਮਤ ਹੈ। ਕਾਸ਼ੀ ਜੂ ਕੀ, ਕਾਸ਼ੀ ਦੇ ਬੀਥਣ ਗਲੀਆਂ ਜਿਹੜੇ ਜੂਤ ਸਮੂਹ ਧਾਮ, ਹਾਂਜੀ ਗ੍ਰਾਮ, ਜਿਹੜੇ ਗ੍ਰਾਮ ਵਿੱਚ ਧਾਮ ਘਰ ਆ, ਤਾਂ ਕਿ ਦੁਆਰਾਂ 'ਤੇ ਅਟੋਡ ਕੰਥਾ ਮੋ ਮਤ ਹੈ। ਹਾਂਜੀ ਕੰਥਾ ਮੈਨੂੰ ਗੋਦੜੀ ਉੱਡ ਕੇ ਵਿਚਰਨਾ ਕਰ, ਇਹ ਮੇਰਾ ਮਤ ਆ। ਤਾਂ ਤੇ ਪ੍ਰਾਣ ਪਾਤਰ ਪਰੇ ਭੇਖਿਆ, ਤਾਂ ਤੋਂ ਪ੍ਰਾਣ ਧਰੇ ਕਮਲਾ ਕੀ ਰਥ ਲੋਕ ਕਮਲਾ ਕਰ ਥੇ। ਫਿਰ ਕਹਿੰਦੇ ਉਹਨਾਂ ਘਰਾਂ ਦੇ ਵਿੱਚ ਹੱਥਾਂ ਰੂਪੀ ਪਾਤਰ ਮੈਂ, ਤਾਂ ਤੇ ਪ੍ਰਾਣ ਪਾਤਰ ਭਰੇ ਭੇਖਿਆ, ਪਾਣ ਨਾ ਮੱਥਾਂ ਦਾ, ਤਾਂ ਤੇ ਪਾਣ ਪਾਤਰ ਭਰੇ ਭੇਖਿਆ, ਪਾਣ ਨਾ ਮੱਥਾਂ ਦਾ ਪਾਤਰ ਨਾ ਜੀ ਜਿਹੜੇ ਪਾਤਰ ਆ ਉਹਨਾਂ ਨੇ ਭੇਖਿਆ, ਤਾਂ ਸੋ ਪ੍ਰਾਣ ਧਰੇ ਉਹਨਾਂ ਨੂੰ ਪ੍ਰਾਣ ਧਾਰਨਾ ਕਰੇ ਭੇਖਿਆ ਦੇ ਅੰਨ। ਕਮਲਾ ਕੀ ਰਾਤ ਲੋਕ ਕਮਲਾ ਕਰਤ ਹੈ। ਵੇਰ ਕਹਿੰਦੇ ਮਾਇਆ ਦੀ ਜਿਹੜੀ ਪ੍ਰੀਤੀ ਆ ਕਮਲੇ ਲੋਕ ਕਰਦੇ ਆ, ਮਾਇਆ ਦੀ ਪ੍ਰੀਤੀ ਨੇ ਲੋਕਾਂ ਨੂੰ ਕਮਲਿਆਂ ਕਰ ਦਿੱਤਾ, ਪਰਮੇਸ਼ਰ ਨੂੰ ਭੁੱਲ ਕੇ। ਹਾਂਜੀ ਮਾਇਆ ਦਾ ਗੁਲਾਮ ਹੈ ਗੀਦੀ, ਕਹਿੰਦੇ ਤੂੰ ਕੀ ਜਾਣੇ ਬੰਦਗੀ, ਤੂੰ ਬੰਦਗੀ ਨੂੰ, ਤੂੰ ਮਾਇਆ ਦਾ ਗੁਲਾਮ ਹੋਇਆ ਹੋਇਆ। ਇਸ ਵਾਸਤੇ ਕਹਿੰਦੇ ਕਮਲਾ ਕਮਲਾ ਮੈਨੂੰ ਮਾਇਆ ਨੇ ਕਮਲਾ ਕੀਤਾ ਹੋਇਆ। ਇਸ ਵਾਸਤੇ ਕਿਉਂਕਿ ਇੱਕ ਹੁੰਦਾ ਗਜਾ ਕਰਨਾ, ਇੱਕ ਭਿੱਖਿਆ, ਜਿਹੜੇ ਆਟਾ ਉਟਾ ਮੰਗਦੇ ਆ ਮੰਗਦੇ ਲੋਕ, ਇਹ ਭਿੱਖਿਆ ਸਾਧੂ ਆ, ਤਿੰਨਾਂ ਘਰਾਂ ਤੋਂ ਜਾਣਾ ਅਤੇ ਉੱਥੋਂ ਇੱਕ ਦੋ ਫੁਲਕੇ ਲੈ ਕੇ ਹੱਥਾਂ ਦੇ ਖਾ ਕੇ ਬੰਦਗੀ ਕਰਨੀ। ਇਹਦੇ ਨਾਲ ਹੁੰਦਾ ਜਦੋਂ ਜਾਂਦਾ ਮੰਗਣ ਗਿਆ ਤੂੰ ਮਰ ਗਿਆ ਵਾਲੀ ਗੱਲ ਹੈ, ਹੰਕਾਰ ਟੁੱਟਦਾ, ਕੋਈ ਕੋਈ ਬੋਲੀ ਬੋਲਦਾ ਕੋਈ ਕੋਈ। ਇਸ ਵਾਸਤੇ ਜਿਹੜੇ ਆਮ ਪੁਰਾਣੇ ਸਾਧੂ ਸੀ ਉਹ ਪਿਛਾਦ ਕਦਾ ਸਾਨੂੰ ਸ਼੍ਰੀ ਗੁਰੂ ਨਾਨਕ ਜੀ ਨੂੰ ਸਿਰਫ ਕਰੋ ਨਾਮ ਜਪੋ ਵੰਡ ਛਕੋ ਉਪਦੇਸ਼ ਦਿੱਤਾ। ਦੋਹਰਾ ਸ਼੍ਰੀ ਹਰ ਕੇ ਸ਼੍ਰੀ ਹਰ ਪੂਰੀ ਬਨਾਰਸ ਕੋ ਵਾਸ, ਜੀਵਤ ਭਗਤ ਮੁਕਤ ਮਰੇ ਕਰੇ ਚਹੂੰ ਚਿਤਾਸ। ਕਹਿੰਦੇ ਤਾਂ ਦੇ ਇਹ ਮਨਾ ਮਾਇਕ ਪਦਾਰਥਾਂ ਦੀ ਜਿਹੜੀ ਇੱਛਾ ਇਹਨੂੰ ਤਿਆਗ ਕੇ ਸ਼੍ਰੀ ਮੈਨੇ ਸਵਾਏ ਮਨ, ਜੋ ਹਰ ਸ਼ਿਵ ਜੀ ਦੀ ਪੁਰੀ ਹੈ, ਹਰਪੁਰੀ ਨਹੀਂ ਕਾਸ਼ੀਪੁਰੀ ਹੈ, ਬਨਾਰਸ, ਉਹਦੇ ਵਿੱਚ ਕਹਿੰਦੇ ਵਾਸ ਕਰ, ਉਹਦੇ ਵਿੱਚ ਵਾਸ ਕਰ। ਸ਼੍ਰੀ ਨਾਮ ਲਕਸ਼ਮੀ ਦਾ ਜੀ ਹਰ ਨਾਮ ਤਿਆਗਣ ਦਾ ਜੀ, ਮਾਇਆ ਪਦਾਰਥਾਂ ਦੀ ਇੱਛਾ ਨੂੰ ਤਿਆਗ ਕੇ ਹਾਂਜੀ, ਅਤੇ ਹਰੀ ਨਾਮ ਸ਼ਿਵ ਜੀ ਦਾ, ਅਤੇ ਜਿਹੜੀ ਸ਼ਿਵ ਜੀ ਦੀ ਪੂਰੀ ਹੈ ਸਵਾਏ ਮਾਂ, ਜੋ ਸ਼ਿਵ ਜੀ ਦੀ ਜਿਹੜੀ ਪੂਰੀ ਕਾਸ਼ੀ ਹੈ, ਜੀ ਨਿਵਾਸ ਕਰ, ਜੀਵਤ ਬਾਬਤ ਮੁਕਤ ਮਰੇ ਕਰੇ ਚਾਹੁੰਦਾਸ, ਕਹਿੰਦੇ ਕੈਸੀ ਹੈ ਕਾਸ਼ੀ, ਬਿਨਾਂ ਸੇਵਾ ਖੇਤਰਾਂ ਤੋਂ ਅਮੀਰਾਂ ਨੂੰ ਖੇਤਰ ਲਾਏ, ਉਹ ਫਿਰ ਖੁੱਲ੍ਹ ਕੇ ਦਾਲ ਸਬਜ਼ੀ ਦਿੰਦੇ ਆ, ਜਿਹੜੇ ਜੰਗਲਾਂ ਸਾਧੂ ਆ ਅਠਿੰਦਰੀ ਆ ਕੇ ਦੋ ਤਿੰਨ ਫੁਲਕੇ ਲੈ ਕੇ ਛੱਕ ਕੇ ਤੇ ਜਾ ਕੇ ਭਜਨ ਕਰਦੇ ਆ, ਐਸੇ ਹਰਿਦੁਆਰ ਰਿਸ਼ੀ ਕੇਸ਼ ਤੇ ਹੈ, ਖੇਤਰ ਲਾਇਆ ਅਤੇ ਸੇਵਾ ਲੰਗਰ ਲਾਉਂਦੇ ਆ। ਕਹਿੰਦੇ ਕਾਸ਼ੀ ਕਿਵੇਂ ਜੀਵਦਿਆਂ ਨੂੰ ਬਿਨਾਂ ਸੇਵਾ ਖੇਤਰਾਂ ਤੋਂ ਹੈ, ਭਜਨ ਵਾਲਿਆਂ ਨੂੰ ਅਨਾਦਕ ਹਾਂਜੀ, ਅਤੇ ਭੋਗ ਖਾਣੇ ਖਾਣੇ ਵਾਸਤੇ ਪਦਾਰਥ ਮਿਲ ਜਾਂਦੇ ਆ, ਪਹਿਨਣੇ ਨੂੰ ਵਸਤਰ ਵੀ ਦਿੰਦੇ ਆ, ਉੱਥੇ ਬਹਿ ਕੇ ਇਹਨਾਂ ਨੂੰ ਨਿਸ਼ਕੰਟਕ ਹੋਏ ਭਜਨ ਕਰ, ਔਰ ਮਰੀ ਨੂੰ ਕਹਿੰਦੇ ਮੂਰਤ ਕਰਦੀ ਹੈ, ਇਸ ਵਾਸਤੇ ਚ ਇਸ ਨੂੰ ਚਾਵ ਦੀ ਇੱਛਾ ਕਰ। ਅਤੇ ਹੁਣ ਅੱਗੇ ਫਿਰ ਇਹਦੇ ਵਿੱਚ ਸ਼ੰਕਾ ਕਰਦੇ ਚਾਹੁੰਦੇ ਹੁੰਦੇ, ਜੀਵਨ ਜੀਵਤ ਭਗਤ ਮੁਕਤ ਮਰੇ, ਜੀਵਨ ਭੁਗਤ ਭੁਗਤ ਚਾਹੀਦਾ, ਜੀਵਨ ਭੁਗਤ ਜਿਵੇਂ ਨੂੰ ਭੁਗਤ ਪਦਾਰਥ, ਮੁਕਤੀ ਮਰੇ ਤੇ ਕਰੇ ਚਾਹੇ ਤਾਸ ਹਾਂਜੀ, ਕਰਨਾ ਚਾਹੁੰਦਾ ਇਹ ਚ ਤਾਸ ਉੱਥੇ ਨਿਵਾਸ। ਕੇਵਲ ਕਾਸ਼ੀ ਦੇ ਇਹਨਾਂ ਨੇ ਭੋਗ ਤਿਆ ਗਿਆ, ਮਰ ਕੇ ਮੁਕਤੀ ਹੋਵੇ, ਪਰ ਰਸ਼ਨ ਉੱਤਰ ਦਿੰਦੇ ਕਹਿੰਦੇ ਐਸੇ ਕਹਿੰਦੇ ਇਸਤਰੀਆਂ ਭੋਗ ਨਹੀਂ ਕਹੇ ਕਾਸ਼ੀ ਵਿੱਚ ਹਾਂਜੀ, ਪੇਨਕੋ ਇਹਨਾਂ ਨੂੰ ਭੋਗਦਾ ਹੋਇਆ ਮਰ ਜਾ ਤੇ ਮੁਕਤੀ ਹੋ ਜਾਏਗੀ ਹੈਂ, ਅਤੇ ਕਾਸ਼ੀ ਦੇ ਬਾਹਰ ਜਿਹੜੇ ਭੋਗ ਗਏ ਭੋਗ ਅਤੇ ਪਾਪ ਦੀ ਨਿਵਿਰਤੀ ਵਾਸਤੇ ਕਾਸ਼ੀ ਨੂੰ ਜਿਹੜੇ ਕਹਿੰਦੇ ਸੇਵਦਾ ਮਰੇ ਭਾਵ, ਉੱਥੇ ਸਾਰੇ ਭੋਗ ਪਦਾਰਥ ਵਿਸ਼ੇ ਵਿਕਾਰ ਤਿਆਗ ਕੇ ਨਾਮ ਜਪਦਾ ਜਿਹੜਾ ਮਰੇਗਾ ਉਹਦੀ ਮੋਤ ਨਿਵਿਰਤੀ ਹੋ ਜਾਏਗੀ, ਮੇਰਾ ਰਹਿਣ ਨਾਲ ਨਹੀਂ। ਕੈਸੇ ਕਹਿੰਦੇ ਸੇਵੇ ਕਾਸ਼ੀ ਦੇ ਵਿੱਚ ਕਵਿਤ, ਉਪ ਮਨੁ ਮੱਧ ਸਿੱਧ ਭੋਜਨ ਬਿਵਤ, ਤਪ ਬ੍ਰਿਧ ਹੂ ਤੇ ਬ੍ਰਿਧ, ਜੋ ਸ਼ੇਸ਼ ਮੈਂ ਪ੍ਰਧਾਨ ਹੈ। ਕਹਿੰਦੇ ਉਪਨਾਮ ਹੁੰਦਾ ਸਮੀਪ ਦਾ, ਕਾਸ਼ੀ ਭੂਮੀ ਦੇ ਜਿਹੜੇ ਬਾਣ ਆ ਨੇੜੇ, ਉਹਨਾਂ ਬਣਾਂ ਦੇ ਵਿੱਚ ਜਿਹੜੇ ਪ੍ਰਾਪਤ ਆ ਫਲ ਫੁੱਲ ਭੋਜਨ ਨਾਨਾ ਪ੍ਰਕਾਰ ਦੇ, ਬਿਵਤ ਮੈਨੂੰ ਨਾਨਾ ਪ੍ਰਕਾਰ ਦੇ, ਉਪ ਮਨੁ ਮੱਧ ਉਹਨਾਂ ਬਗੀਚਿਆਂ ਜੰਗਲਾਂ ਦੇ ਮੱਧ ਹੈ, ਸਿੱਧ ਭੋਜਨ ਸੁਤੇ ਸਿੱਧ ਜਿਹੜੇ ਹਾਂਜੀ ਪ੍ਰਾਪਤ ਹੁੰਦੇ ਆ ਹਾਂਜੀ ਫਲ ਫੁੱਲ ਆਦਿਕ, ਬਿਵਦ ਨਾਨਾ ਤਰ੍ਹਾਂ ਦੇ, ਤਪ ਬ੍ਰਿਧ ਹੂ ਤੇ ਬ੍ਰਿਧ, ਜੋ ਸ਼ੇਸ਼ ਮੈਂ ਪ੍ਰਧਾਨ ਹੈ ਹਾਂਜੀ, ਜਿਹੜੇ ਖੱਟੇ ਮਿੱਠੇ ਆ ਔਰ ਰਸਾਂ ਦੇ ਸਹਿਤ ਹੈ, ਉਹਨਾਂ ਨੂੰ ਖਾ ਕੇ ਜਿਹੜੇ ਮੁਮੁਕਸ਼ੂ ਪੁਰਸ਼ ਹੈ ਉਹ ਤਪ ਦੀ ਬਿਰਧਤਾ ਤਪ ਨੂੰ ਵਧਾਉਣਾ, ਜਿਸ ਕਾਸ਼ੀ ਦੇ ਵਿੱਚ ਮੁੱਖ ਹੈ ਪ੍ਰਧਾਨ ਮੈਨੂੰ ਮੁੱਖ ਹੈ, ਬਿਰਧ ਉਤੇ ਬਿਰਧ ਤਪ ਨੂੰ ਵੱਧ ਤੋਂ ਵੱਧ ਸਿਮਰਨ ਕਰਨਾ, ਜੋ ਸ਼ੇਸ਼ ਜਿਹੜਾ ਵਿਸ਼ੇਸ਼ ਹੈ ਹਾਂਜੀ ਮੈਂ ਪ੍ਰਧਾਨ ਹੈ, ਬਿਰਧ ਜੋ ਸ਼ੇਸ਼ ਮੈਂ ਪ੍ਰਧਾਨ ਹੈ, ਵੱਧ ਤੋਂ ਵੱਧ ਤਪੱਸਿਆ ਕਰਨੀ, ਜੋ ਸ਼ੇਸ਼ ਵਿਸ਼ੇਸ਼ ਹੈ ਇਹੀ ਪ੍ਰਧਾਨਤਾ ਹੈ, ਇਹੀ ਕਾਸ਼ੀ ਵਿੱਚ ਮੁੱਖ ਹੈ। ਇਹ ਨਹੀਂ ਵੀ ਮੇਰਾ ਕਾਸ਼ੀ 'ਚ ਵਿਸ਼ੇਵਕਾਰ ਭੋਗ ਦੇ ਮੁਕਤੀ ਹੋ ਜਾਏਗੀ, ਗਲਤ ਕੰਮ ਕਰੇ ਮੁਕਤੀ ਹੋ ਜਾਏਗੀ, ਨਹੀਂ ਉੱਥੇ ਰਹਿ ਕੇ ਜਿਹੜਾ ਵੱਧ ਤੋਂ ਵੱਧ ਸਿਮਰਨ ਕਰਨਾ ਭਜਨ ਕਰਨਾ ਉਹਦੇ ਨਾਲ, ਕਹਿੰਦੇ ਇਹ ਖਾ ਕੇ ਜੇ ਸੁੱਤਾ ਰਹੇ ਹੈਂ ਅਤੇ ਚਿੱਤ ਦੀ ਵਿਰਤੀ ਦਾ ਰੋਕਣ ਰੂਪੀ ਜਿਹੜਾ ਤਪ ਕਰਦਾ ਰਹੇ, ਇਹ ਅੰਦਰ ਦਾ ਤਪ ਆ, ਇਹ ਬਾਹਰ ਦਾ ਤਪ ਆ ਜਿਹੜਾ ਬਾਸਰ ਕਪੀਨ ਮਾਤਰ ਹੋਵੇ ਤਿਆਗੀ ਹੋਵੇ ਹੈਂ ਕਪੀਨ ਤੋਂ ਹਾਂਜੀ, ਇੱਧਰ ਜਿਹੜੇ ਹੋਰ ਹੈਂ ਜੀ ਕੇ ਵਿਸ਼ੇਸ਼ ਵਾਸਤਰ ਪਹਿਨਣਾ ਉਹ ਪ੍ਰਮਾਣ ਜੀ ਕਹਿੰਦੇ, ਇਸ ਵਾਸਤੇ ਕਹਿੰਦੇ ਅਤੇ ਜਿਹੜਾ ਫਿਰਨਾ ਚਾਹੇ ਉਹ ਵੀ ਠੀਕ ਨਹੀਂ, ਦੇਖਿਆ ਹੱਥ ਜਿਹੜਾ ਅਟਨ ਕਰਨਾ ਉਹ ਠੀਕ ਹੈ, ਦੇਖਿਆ ਬਿਨਾਂ ਫਿਰਨਾ ਜਿਹੜਾ ਸਾਧੂ ਮਨੁੱਖੀ ਵਾਸਤੇ ਯੋਗ ਨਹੀਂ ਹੈ। ਇਸ ਵਾਸਤੇ ਕਹਿੰਦੇ ਐਸਾ ਸਮਝ ਕਰਕੇ ਕਾਸ਼ੀ ਜੀ ਤੂੰ ਸੇਵਾ ਭਜਨ ਕਰੇਗਾ ਮੁਕਤੀ ਹੋਵੇਗੀ, ਨਹੀਂ ਤਾਂ ਇਸ ਤੋਂ ਬਿਨਾਂ ਗੁਰੂ ਮਹਾਰਾਜ ਨੇ ਕਿਹਾ ਮਨੋ ਕਠੋਰ ਮਰੈ ਬਨਾਰਸ ਨਰਕ ਨਾ ਮੰਚਿਆ ਜਾਈ। ਜੇ ਮਨ ਕਠੋਰਤਾ ਰੂਪੀ ਦਾਗ ਦੁਐਸ਼ੀ ਨਹੀਂ ਧਰਮਾਂ ਦੇ ਸਹਿਤ ਹੈ ਕਾਸ਼ੀ ਮਰੇਗਾ ਅਤੇ ਕਹਿੰਦੇ ਨਰਕ ਤੋਂ ਬਚਿਆ ਨਹੀਂ ਜਾਏਗਾ। ਇਸ ਵਾਸਤੇ ਕਹਿੰਦੇ ਕਰ ਪਾਦ ਮਨੋ ਜਿਨ ਕੇ ਵਸ ਹੈ ਬਹੁ ਤੀਰਥ ਕੋ ਕਲ ਪਾਵਤ ਸਾਠ। ਆਪਣੇ ਹੱਥ ਪੈਰ ਇੰਦਰੀ ਨੂੰ ਵਸ ਕੀਤਾ ਉਹ ਕਾਸ਼ੀ ਕਹਿੰਦੇ ਮੁਕਤ ਹੁੰਦਾ। ਹੁਣ ਅੱਗੇ ਦੱਸਦੇ ਪਟਲ ਕੋ ਪਟਲ ਕੁਪੀਨ ਪਟਲ ਕੋ ਪੀਨ ਹੀ ਕੇ ਆ ਪਰਮਾਨ ਪਟਨੀ ਕੋ ਭੀਖ ਹੀ ਕੋ ਰਮ ਨੀ ਕੋ ਰਟਨੋ ਪਰਮਾਨ। ਪਟਲ ਵਿਆਸਤਰ ਕੁਪੀਨ ਮਾਤਰ ਕੁਪੀਨ ਮਾਤਰ ਜਿਹੜੇ ਵਸਤਰ ਆ ਅਤੇ ਵਸਤਰ ਜਿਹੜੇ ਕੁਪੀਨ ਮਾਤਰ ਹੋਵੇ ਕੁਪੀਨ ਤੋਂ ਹੈ ਵੱਖ ਜਿਹੜੇ ਹੋਰ ਨੀਕੇ ਮੈਨੇ ਵਿਸ਼ੇਸ਼ ਵਸਤਰ ਪਹਿਨਣੇ ਆ ਹਾਂਜੀ ਉਹ ਪ੍ਰਮਾਣ ਨੀਕ ਨੇ ਆ ਪ੍ਰਮਾਣ ਭੀਖ ਹੀ ਕੋ ਰੰਗ ਨੀਕੋ ਦੇਖਿਆ ਵਾਸਤੇ ਰਮਣਾ ਜਿਹੜਾ ਵਿਚਰਨਾ ਉਹ ਠੀਕ ਹੈ ਰਟਣ ਪ੍ਰਮਾਣ ਉਹ ਰਟਣਾ ਪ੍ਰਮਾਣ ਹੈ। ਚਾਰ ਖਾਣੀ ਪ੍ਰਾਣੀ ਜਾਮੇ ਮਰ ਕੇ ਨਾ ਫਿਰ ਜਾਮੇ ਆਵੇ ਢਿੱਗ ਮ੍ਰਿਤ ਤਾਨੇ ਮੰਗਲ ਸਮਾਨ। ਫਿਰ ਅੱਗੇ ਦੱਸ ਰਹੇ ਹੈ ਕਿ ਚਾਰ ਖਾਣੀ ਪ੍ਰਾਣੀ ਜਾਮੇ ਮਰ ਕੇ ਨਾ ਫਿਰ ਜਾਮੇ ਇਸ ਵਾਸਤੇ ਕਹਿੰਦੇ ਫਿਰ ਕਿ ਚਾਰ ਖਾਣੀ ਜਿਹੜੀ ਪੁਰਾਣੀਆਂ ਮੈਂ ਨਾ ਜਾਣੇ ਹੈ ਜਾਣੂ ਨਹੀਂ ਕਰਦਾ ਚਾਰ ਖਾਣੀਆਂ ਦੇ ਜਿਹੜੇ ਸਿਰ ਦੇ ਉੱਪਰ ਜਿਹੜੀਆਂ ਹੈ ਨੀ ਅਤੇ ਇਹਨਾਂ ਜਾਣੂ ਨਹੀਂ ਕਰਦਾ ਚਾਰ ਖਾਣੀ ਪੁਰਾਣੇ ਜਾਣੇ ਮਰ ਕੇ ਨਾ ਫਿਰ ਜਾਣੇ ਮਰ ਕੇ ਫਿਰ ਨਹੀਂ ਜਾਂਦਾ ਆਵੇ ਢਿੱਗ ਮ੍ਰਿਤ ਤਾਨੇ ਮੰਗਲ ਸਮਾਨ ਮੌਤ ਜਿਹੜੀ ਹੈ ਢਿੱਗ ਪਾਸ ਹੁੰਦੀ ਹੈ ਤਾਨੇ ਮੰਗਲ ਸਮਾਨ ਫਿਰ ਕਹਿੰਦੇ ਕਿ ਤਾਂ ਮੈਨੇ ਇਸ ਕਾਸ਼ੀ ਮੈਂ ਮੌਤ ਆ ਕੇ ਪ੍ਰਾਪਤ ਹੋਵੇ ਤੋ ਮੰਗਲ ਰੂਪੀ ਪਰਮਾਤਮਾ ਦੀ ਪ੍ਰਾਪਤੀ ਦੇ ਸਮਾਨ ਹੈ ਉਹਨੂੰ ਕਲੇਸ਼ ਨਹੀਂ ਹੁੰਦਾ ਹਾਥੀ ਫੁੱਲਾਂ ਦੀ ਮਾਲਾ ਤਿਆਗ ਦਿੰਦਾ ਸਭ ਪੁੰਜ ਤਿਆਗ ਦਾ ਇਸ ਤਾਂ ਬੜਾ ਸੌਖਿਆ ਮ੍ਰਿਤੂ ਆਉਂਦੀ ਹੈ ਜੇ ਸਿਮਰਨ ਕਰਦੇ ਹਾਂ ਮਤਲਬ ਸਰੀਰ ਤਿਆਗ ਛੋੜਿਆ ਸੀ ਕਾਸ਼ੀ ਕੈਸੇ ਸੁਧੀ ਔਰ ਠੋਰ ਵੈਸੇ ਕੈਸੇ ਪੈ ਦੇਵ ਜਾਂ ਮਹਾਸੀ ਫਿਰ ਕਹਿੰਦੇ ਹੇ ਮਨ ਕਾਸ਼ੀ ਜਿਸ ਵਿੱਚ ਮਰਨਾ ਪਰਮੇਸ਼ੁਰ ਦੀ ਪ੍ਰਾਪਤੀ ਸਮਾਨ ਹੈ ਕਹਿੰਦੇ ਉਹਨੂੰ ਛੱਡ ਕੇ ਸੁਧੀ ਛੋੜਿਆ ਸੀ ਕਾਸ਼ੀ ਕੈਸੇ ਸੁਧੀ ਔਰ ਠੋਰ ਵੈਸੇ ਕਹਿੰਦੇ ਅਸੀਂ ਕਾਸ਼ੀ ਨੂੰ ਛੋੜ ਕੇ ਹੈ ਸੁਧੀ ਔਰ ਠੋਰ ਵੈਸੇ ਸੁਧੀ ਮੈਨੇ ਸ੍ਰੇਸ਼ਟ ਬੁੱਧੀਵਾਨ ਪੁਰਸ਼ ਕਿਵੇਂ ਹੋਰ ਜਗ੍ਹਾ ਵਿੱਚ ਬਸੇਗਾ ਕਿੰਤੂ ਨਹੀਂ ਬੈਠਦਾ ਹੋਰ ਜਗ੍ਹਾ ਨਹੀਂ ਬੈਠੇਗਾ ਐਸੀ ਸੁਧੀ ਪਵਿੱਤਰਿਆ ਨੂੰ ਛੱਡ ਕੇ ਹੋਰ ਜਗ੍ਹਾ ਕਿਵੇਂ ਬੈਠੇਗਾ ਭਏ ਦੇਵ ਜਨਮਹਾਸੀ ਕੋ ਸਥਾਨ ਹੈ ਕਿੰਤੂ ਨਹੀਂ ਬੈਠਦਾ ਕਹਿੰਦੇ ਜਿਹੜਾ ਪੁਰਸ਼ ਕਾਸ਼ੀ ਮੈਂ ਗਿਆ ਹੋਇਆ ਸੋ ਕੈਸੇ ਹੈ ਕਹਿੰਦੇ ਦੇਵਤਿਆਂ ਔਰ ਜਮ ਧਰਮ ਰਾਜਾ ਹਾਸੀ ਕਰਨੇ ਦਾ ਸਮ ਸਥਾਨ ਹੈ ਧਰਮ ਰਾਜੇ ਤੋਂ ਐਸੇ ਹਾਸੀ ਕਰੇ ਕਿ ਸਾਡਾ ਤੁਹਾਡਾ ਲੜਾ ਲੇਖਾ ਮੁੱਕ ਗਿਆ ਅਤੇ ਸਾਡੇ ਪਰ ਤੁਹਾਡਾ ਡੰਡ ਨਹੀਂ ਦੋਵੇਂ ਐਸੇ ਹੱਸਦੇ ਹਨ ਇਹਨਾਂ ਦਾ ਜਨਮ ਵਿਸ਼ਿਆਂ ਮੈਂ ਗਲ ਗਿਆ ਮੁਕਤੀ ਨਹੀਂ ਹੋਈ ਉਹਨਾਂ ਨੂੰ ਵੀ ਹੱਸਦੇ ਹੈ ਅਤੇ ਸੁਰ ਕੋ ਪਾ ਵੀ ਨਰਕ ਚਲਾ ਰਹੇ ਭਏ ਦੇਵ ਜਮ ਹਾਸੀ ਕੋ ਸਨ,
ਜਿਹੜੇ ਤਾਂ ਉੱਥੇ ਮੁਕਤ ਹੋ ਗਏ ਰਹਿ ਦੇਵ ਤੇ ਜਮੇ ਉਹ ਹੱਸਦੇ ਆ ਤੇ ਸਾਡਾ ਵੀ ਜਿਹੜਾ ਹਿਸਾਬ ਕਿਤਾਬ ਸੀ ਮੁੱਕ ਗਿਆ, ਇਹਨਾਂ ਦੇ ਐਵੇਂ ਰਜਿਸਟਰ ਖੋਲਦੇ ਰਹਿੰਦੇ ਆਪਾਂ ਵਿਹਲੇ ਹੋ ਗਏ। ਤੇ ਜਿਹੜੇ ਕਾਸ਼ੀ ਛੱਡ ਕੇ ਜਾਂ ਕਾਸ਼ੀ ਰਹਿ ਕੇ ਬੇਕਾਰ ਭੋਗਦੇ ਆ ਉਹ ਜਮਾਂ ਦੇ ਬਸ ਕਹਿੰਦੇ ਉਹ ਤਾਂ ਹੱਸਦੇ ਆ ਵੀ ਐਸੇ ਮੂਰਖ ਹੈ ਵੀ ਕਾਸ਼ੀ ਰਹਿ ਕੇ ਵੀ ਮੁਕਤੀ ਨਹੀਂ ਪ੍ਰਾਪਤ ਕਰ ਸਕਦੇ। ਕਹਿੰਦੇ ਜਿਹੜਾ ਕਾਮੀ ਕਾਸ਼ੀ ਮੇਂ ਸਥਿਤ ਹੋਏ ਕੈਸੇ ਸੁਣ ਕੇ ਦੇਵਤੇ ਔਰ ਜਮ ਧਰਮ ਰਾਜਾ ਕੋ ਹਾਸੀ ਕਰਨੇ ਦਾ ਕਹਿੰਦੇ ਅਸਥਾਨ ਨਾ ਬਣੇ। ਧਰਮ ਰਾਜਾ ਉਹ ਐਸੇ ਹੱਸਦਾ ਕਿ ਸਾਡਾ ਤੁਹਾਡਾ ਲੇਖਾ ਦੂਰ ਹੋ ਗਿਆ ਅਤੇ ਸਾਡੇ ਉੱਪਰ ਜਿਹੜਾ ਡੰਡ ਨਹੀਂ ਹੈ ਹਾਂਜੀ, ਉਹ ਪ੍ਰੇਮੀ ਵੀ ਹੱਸਦੇ ਆ ਅਤੇ ਸਾਡੇ 'ਤੇ ਤੇਰਾ ਡੰਡ ਨਹੀਂ, ਔਰ ਦੋਵੇਂ ਐਸੇ ਹੱਸਦੇ ਇਹਨਾਂ ਦਾ ਜਿਹੜਾ ਜਨਮ ਹੈ ਵਿਸ਼ਵ ਲੱਭਿਆ ਮੁਕਤ ਨਾ ਹੋਵੇ ਹਾਂਜੀ, ਸਵਰਗ ਕੋ ਪਾ ਕੇ ਵੀ ਹਾਂਜੀ ਐਸਾ ਜਨਮ ਦੋਹਰਾ। ਅੱਗ ਤਜੇ ਬਨਾਰਸੀ ਤੋ ਨਾ ਖੇਦ ਕਛ ਮੋਹੇ, ਤਜੇ ਸੁਜਨ ਦਾਸ ਮੁਕਤ ਪਨ ਦੁਸਹਿ ਦੁੱਖ ਮਾਨਾ ਮੋਹੇ। ਦੱਸਦੇ ਆ ਇਹ ਮਨ ਐਸੀ ਜਿਹੜੀ ਕਾਸ਼ੀ ਹੈ ਜਿਹਦੇ ਤਾਂ ਮੂਰਖ ਪੁਰਸ਼ ਤੇ ਆ ਗਏ ਤਾਂ ਮੈਨੂੰ ਕਹਿੰਦੇ ਕੋਈ ਅਫਸੋਸ ਨਹੀਂ, ਪਰ ਜੇ ਸ੍ਰੇਸ਼ਟ ਕੋਲ ਮੁਕਤੀ ਪਾ ਦੇਣੇ ਵਾਲੀ ਹੈ ਇਹਨੂੰ ਜਾਣ ਕੇ ਤਿਆਗਦਾ ਹੈ ਕਹਿੰਦੇ ਉਹਦੇ ਤਜਣੇ ਦਾ ਮੈਨੂੰ ਹੁੰਦਾ ਹਾਂਜੀ ਕਿ ਜਿਹਦਾ ਸਹਾਰਨਾ ਵੀ ਬੜਾ ਔਖਾ ਹੈ। ਤਜੇ ਸੁਜਨ ਲੱਖ ਮੁਕਤ ਪਦ, ਜਿਹੜੇ ਸੁਜਨ ਸ੍ਰੇਸ਼ਟ ਜਾਣੇ ਆ ਜਾਣ ਕੇ ਮੁਕਤੀ ਪਦ ਨੂੰ ਦੂਸਰਾ ਦੁੱਖ ਮਮ ਹੋਏ ਮਮ ਹੋਏ ਕਹਿੰਦੇ ਫਿਰ ਮੈਨੂੰ ਦੁੱਖ ਐਸਾ ਦੁੱਖ ਹੁੰਦਾ ਉਹ ਮੈਨੂੰ ਐਸਾ ਦੁੱਖ ਹੁੰਦਾ ਮੈਨੂੰ ਕਿ ਜਿਹਦਾ ਸਹਾਰਨਾ ਦੂਸਰੇ ਮੈਨੂੰ ਬੜਾ ਖੁਸ਼ ਹੁੰਦਾ। ਰੇਮਨ ਤੂੰ ਤੋ ਤਿਆਗ ਜਨ ਮੁਕਤ ਦੁਆਰ ਹਰ ਦੁਆਰ ਸਿਮਰ ਸੁਰਤ ਸਮਰਾਰ ਤਹ ਜਗ ਜੀਵਨ ਵਿਚਾਰ ਸਿਮਰ ਸਰ ਸਿਮਰ ਸੁਰਤ ਸਮਰਾਰ ਤਹ ਵਿਚਾਰ ਚਾਹੀ। ਕਹਿੰਦੇ ਇਹ ਮਨ ਤੂੰ ਮਤਾਂ ਤਿਆਗ ਮੁਕਤੀ ਦਾ ਜਿਹੜਾ ਦੁਆਰਾ ਕਾਸ਼ੀ ਹੈ ਹਰੀ ਦਾ ਦੁਆਰ ਹਰੀਮਨ ਸ਼ਿਵ ਜੀ ਹਾਂਜੀ ਜਿਹੜਾ ਮੁਕਤੀ ਦੁਆਰ ਇਹਨੂੰ ਨਾ ਤਿਆਗ। ਕਹਿੰਦੇ ਉਹ ਕਾਸ਼ੀ 'ਚ ਬੈਠ ਕੇ ਸਿਮਰ ਸੁਰ ਸਮਰਾਰ ਕਹਿੰਦੇ ਸੁਰਤੀ ਲਾ ਕੇ ਸਿਮਰਨ ਕਰ ਸਮਰਾਰੀ ਮੈਨੇ ਸ਼ਿਵ ਜੀ ਜੋ ਕਲਿਆਣ ਸਰੂਪ ਤੈ ਤੈ ਮੈਨੇ ਤਿੰਨਾਂ ਦਾ ਜਗ ਜੀਵਨ ਦਾ ਵਿਚਾਰ ਔਰ ਜਗ ਜਿਹੜਾ ਜੀਵਣਾ ਚਾਰ ਦਿਨ ਦਾ ਸਮਝ ਲਾ ਹੈ। ਕਹਿੰਦੇ ਜਿਹੜਾ ਧਨ ਵਾਸਤੇ ਧਨੀਆਂ ਅੱਗੇ ਜਾ ਕੇ ਮੰਗਣਾ ਇਹ ਤਾਂ ਬੜਾ ਕਠਿਨ ਹੈ। ਕਵੇ ਭੂਫਨ ਕੀ ਚਾਹੇ ਕਰੇ ਕਹੇ ਕਾਹੇ ਕਹੇ ਚਿੱਤ ਜਾਹੇ ਕਰੇ ਗਏ ਸ਼ਰੀਦਾਰ ਹਰੇ ਸਤਕਾਰ ਜੋਤ ਹੈ। ਕਹਿੰਦੇ ਹੇ ਮਨਾ ਤੂੰ ਰਾਜਿਆਂ ਦੇ ਮਿਲਣ ਦੀ ਇੱਛਾ ਕਰਕੇ ਧਨ ਵਾਸਤੇ ਕਾਹਦੇ ਵਾਸਤੇ ਜਾਣਾ ਕਰ ਰਿਹਾ ਉਹਨਾਂ ਦੇ ਘਰ ਘਰਾਂ 'ਚ ਜਗ ਆਵੇਗਾ। ਕਹਿੰਦੇ ਉਹਨਾਂ ਦੇ ਦਰ ਦੇ ਅੱਗੇ ਜਿਹੜੇ ਛੜੀਦਾਰ ਪਹਿਰੇਦਾਰ ਆੜਬਲੀ ਹੈ ਉਹ ਤੈਨੂੰ ਕਠੋਰ ਬਚਨ ਕਹਿ ਕੇ ਤੇਰਾ ਜਿਹੜਾ ਮਾਣ ਆਦਰ ਸਤਿਕਾਰ ਆ ਕ੍ਰਾਂਤੀ ਤੇਰਾ ਤੇਜ ਉਹਨੂੰ ਨਾਸ ਕਰ ਛੜੀਦਾਰ ਜਿਹੜੇ ਪਹਿਰੇਦਾਰ ਆ ਹਰੇ ਮੈਨੇ ਦੂਰ ਕਰਨਗੇ। ਸਤਿਕਾਰ ਜੋਤ ਹੈ ਜਿਹੜਾ ਤੇਰਾ ਸਤਿਕਾਰ ਹੈ ਅਤੇ ਜੋਤ ਤੇਰੀ ਜਿਹੜੀ ਕ੍ਰਾਂਤੀ ਸ਼ੋਭਾ ਹੈ। ਨਾਰੇ ਇਹ ਕਾਲ ਮਹੀ ਪਾਲ ਗੁਰਮਤੇ ਮਾਹੇ ਅਜੈ ਸਮੂਹ ਨਾਹੇ ਨਰ ਨਾਹੇ ਸੂਫੀ ਸੋਤ ਹੈ। ਫੇਰ ਕਹਿੰਦੇ ਜਦੋਂ ਤੇਰਾ ਨਰਾਦਰ ਹੋਇਆ ਕ੍ਰਾਂਤੀ ਆਪੇ ਨਾਸ ਹੋ ਜਾਏਗੀ ਤੇਰੀ ਸ਼ੋਭਾ ਹਾਂਜੀ। ਜੇ ਕਹੇ ਮੈਂ ਦੂਰ ਤੋਂ ਆਇਆ ਮੈਨੂੰ ਜ਼ਰੂਰ ਮਿਲਾਵੋ ਹਾਂਜੀ ਤੋ ਕਹਿੰਦੇ ਬਹੁਤਾ ਨਾ ਬੋਲ ਅਰੇ ਬਹੁਤਾ ਨਾ ਬੋਲ। ਕਹਿੰਦੇ ਇਸ ਸਮੇਂ ਰਾਜਾ ਰਾਜ ਦੇ ਗੁਰਮਤੇ 'ਚ ਲੱਗਾ ਆ ਫੇਰ ਆਉਣਾ
ਜਦੋਂ ਫੇਰ ਗਏ ਕਹਿੰਦੇ ਅਜੇ ਵੇਲਾ ਨਹੀਂ, ਹੁਣ ਰਾਜਾ ਜੀ ਰੁਕੇ ਹੋਏ ਆ, ਬਰਾਜੇ ਹੋਏ ਆ। ਨਾਰੇ ਇਹ ਕਾਲ ਮਹੀਪਾਲ ਗੁਰਮਤੇ ਮਹ, ਹੁਣ ਇੱਕ ਸਮਾਂ ਨਹੀਂ। ਕਹਿੰਦੇ ਰਾਜਾ ਰਾਜਨੀਤੀ ਦੀ ਕੋਈ ਵਿਚਾਰ ਕਰ ਰਿਹਾ, ਸਮਾਂ ਨਹੀਂ। ਨਰ ਨਾਹੇ ਨਰਾਂ ਦਾ ਨਾਹੇ, ਰਾਜਾ ਜਿਹੜਾ ਸੁੱਖ ਨਾਲ ਸੁੱਤਾ ਹੋਇਆ, ਹੁਣ ਸਮਾਂ ਨਹੀਂ ਮਿਲਣ ਦਾ। ਅਜੇ ਸੁਨੇ ਬੈਨ ਤੇਰੇ ਜਬ ਕ੍ਰੋਧ ਨੈਣ ਹੇਰੇ, ਪ੍ਰਭ ਜਾ ਕੇ ਪੌਰੇ ਐਸੇ ਕੌੜੇ ਬਾ ਕੋ ਦੋਤ ਹੈ। ਕਹਿੰਦੇ ਫੇਰ ਜਦੋਂ ਕਹਿੰਦੇ ਫੇਰ ਉਹ ਕਹਿੰਦੇ ਹਨ ਕਿ ਹੁਣ ਸੁਕਤਾ ਹੋਇਆ ਰਾਜਾ ਸੁਣ ਕੇ, ਕਹਿੰਦੇ ਸ਼ਰੀਦਾਰਾਂ ਨੂੰ ਕੋਈ ਬਚਨ ਲੱਗੇ ਕਰਨ ਪਿਆਰ ਦਾ। ਕਹਿੰਦੇ ਉਹ ਕਹਿੰਦੇ ਮਤ ਬੋਲ ਯਾਰ ਰਾਜ, ਕਹਿੰਦੇ ਤੇਰੇ ਬਚਨ ਸੁਣੇਗਾ, ਕ੍ਰੋਧ ਦ੍ਰਿਸ਼ਟੀ ਨੂੰ ਦੇਖੇਗਾ। ਇਹ ਮਨ ਰਾਜਿਆਂ ਦੇ ਮੰਦਰਾਂ ਅੱਗੇ ਐਸੇ ਕੌੜੇ ਬਚਨਾਂ ਨੂੰ ਕਹਿਣ ਵਾਲੇ ਪ੍ਰਤੱਖ ਉੱਤੇ ਖੜੋਤੇ ਆ। ਸੁਨੇ ਬੈਨ ਤੇਰੇ ਜਬ ਕ੍ਰੋਧ ਨੈਣ ਹੇਰੇ, ਪ੍ਰਭ ਤੇਰੇ ਬੈਨ ਬਚਨਾਂ ਨੂੰ ਜਦੋਂ ਸੁਣੇਗਾ, ਕ੍ਰੋਧ ਭਰ ਕੇ ਨੇਤਰਾਂ ਚ ਤੈਨੂੰ ਹੇਰੇ ਦੇਖੇਗਾ। ਮੈਂ ਪ੍ਰਭੂ ਰਾਜਾ ਜਾਣ ਕੇ ਪੌਰੇ ਉਹਨਾਂ ਦੇ ਪੌੜਾਂ ਤੇ, ਐਸੇ ਕੌੜੇ ਬਾਕ ਜੋ ਅਦੋਤ ਹੈ, ਐਸੇ ਕੌੜੇ ਵਚਨ ਜੋ ਅਦੋਤ ਮੈਂ ਉਹ ਪ੍ਰਗਟ ਕਰਕੇ ਕਹਿੰਦੇ ਆ। ਉੱਥੇ ਕਿਹੜੇ ਕੌੜੇ ਵਾਂਗ ਕਹਿਣ ਵਾਲੇ ਉੱਥੇ ਖੜੇ ਆ, ਕੌੜੇ ਬਾਕ ਅਦੋਤ ਅਦੋਤ ਪ੍ਰਗਟ ਰਣ ਕਹਿਣ ਵਾਲੇ ਉੱਥੇ ਖੜੇ ਆ ਕੌੜਾਂ ਤੇ। ਸ਼ੋਰ ਤਾਂ ਕੋ ਪੌਰ ਦੌਰ ਮੋਖ ਕਾਸ਼ੀ ਠੌਰ, ਕਾਸ਼ੀ ਮਹਿ ਧਵਾਨਾ ਨਾ ਕਠੋਰ, ਜਹਾਂ ਦੌਰ ਅਬੋਤ ਹੈ। ਕਹਿੰਦੇ ਰਾਜਿਆਂ ਦਾ ਦਰਵਾਜ਼ਾ ਛੱਡ ਦੇ, ਅਮੀਰਾਂ ਤੋਂ ਲੈਣਾ ਕੀ ਹੈ, ਦੌੜ ਜਾ। ਕਹਿੰਦੇ ਮੁਕਤੀ ਦਾ ਸਥਾਨ ਜਿਹੜਾ ਕਾਸ਼ੀ ਹੈ, ਹੈਂ ਉਹ ਕਾਸ਼ੀ ਕੈਸੀ ਹੈ? ਕਹਿੰਦੇ ਜਿਸ ਦੇ ਵਿੱਚ ਦੁਆਰਪਾਲ ਅੱਗੇ ਹੋ ਕੇ ਕਹਿੰਦੇ ਆਈਏ ਜੀ ਬਾਗ ਜੀ ਆਇਆਂ ਨੂੰ, ਧੁਆਨਾ ਨਾ ਕਠੋਰ ਧੁਨੀ, ਕੋਸ਼ ਕਠੋਰ ਧੁਨੀ ਨਹੀਂ ਬੋਲਦੇ। ਸ਼ੋਰ ਤਾਂ ਕੋ ਪੌੜੋ ਨਾ ਅਮੀਰਾਂ ਦੇ, ਪੌੜਾਂ ਨੂੰ ਛੱਡ। ਦੌਰ ਮੋਖ ਕਾਸ਼ੀ ਠੌਰ, ਜਿਹੜਾ ਮੁਕਤੀ ਦੀ ਠੌਰ ਜਗ੍ਹਾ ਕਾਸ਼ੀ, ਉੱਥੇ ਦੌਰ। ਕਾਸ਼ੀ ਮੈਂ ਧਵਾਨਾ ਕਾਸ਼ੀ ਮਾਹੇ ਠੌਰ, ਕਾਸ਼ੀ ਮਾਹੇ ਧਵਾਨਾ ਨਾ ਕਠੋਰ, ਜਿੱਥੇ ਕਠੋਰ ਧੁਨੀ ਆਵਾਜ਼ ਨਹੀਂ, ਜਹਾਂ ਦੌਰ ਅਗੋਤ ਹੈ। ਹਾਂਜੀ, ਉੱਥੇ ਦੌਰ ਜਿਹੜੇ ਦੁਆਰ ਪਾ ਲਿਆ ਅਗੋਤ, ਅੱਗੇ ਆ ਕੇ ਬੜੇ ਸੰਕਾਰ ਨੂੰ ਬੋਲਦੇ, ਆਓ ਜੀ ਜੀ ਆਇਆਂ ਨੂੰ ਧੰਨ ਪਾਗ ਆਗ ਸਵਾਗਤ ਅਨੁਸਾਰ ਆਏ ਹਾਂ, ਤੁਹਾਡਾ ਸਵਾਗਤ ਹੈ, ਇਹ ਸਾਰ ਵਸਤੂ ਹੈ। ਦੋਹਾ ਅਪਰਮਾਨ ਆਨੰਦ ਪ੍ਰਦ ਪੁਨਾ ਜਨਮ ਜਹਿ ਹਾਨ, ਬਸੋ ਮਨਾ ਆਨੰਦ ਬਨ ਤਜ ਨਿਰਪ ਕਿਰਪਨ ਸਥਾਨ। ਕਾਸ਼ੀ ਕੈਸੀ ਹੈ? ਕਾਸ਼ੀ ਕਹਿੰਦੇ ਜਿਹੜੀ ਅਪਰਮਾਨ ਬੇਅੰਤ ਆਨੰਦ ਨੂੰ ਦੇਣ ਵਾਲੀ ਹੈ, ਪ੍ਰਦ ਮੈਨੂੰ ਦੇਣ ਵਾਲੀ ਹੈ। ਉਹਨਾਂ ਜਨਮ ਜੈ ਹਾਂ ਉਹਨਾਂ ਮੈਨੇ, ਜਿਸ ਵਿੱਚ ਮਰ ਕੇ ਮਨੁੱਖ ਦਾ ਦੁਬਾਰਾ ਜਨਮ ਨਹੀਂ ਹੁੰਦਾ। ਬਸੋ ਮਨਾ ਆਨੰਦ ਬਨ, ਇਹ ਮਨ ਐਸਾ ਜੋ ਆਨੰਦ ਜਿਸ ਕਾ ਬਣ ਕਾਸ਼ੀ ਹੈ, ਉੱਥੇ ਰਹਿਣਾ ਕਰ। ਤਾਜ ਨਿਰਭ ਕਿਰਪਨ ਸਥਾਨ, ਔਰ ਜਿਹੜੇ ਕਿਰਪਨ ਸੂਮ ਧਨੀ ਰਾਜੇ ਹੈ ਉਹਨਾਂ ਦਾ ਸਥਾਨ ਦੁਆਰੇ ਨੂੰ ਤਿਆਗ ਕੇ ਤੂੰ ਫਿਰ ਨਿਰਛਤ ਨਿਸ਼ਕਾਮ ਹੋ ਕੇ ਰਹਿਣਾ ਕਰ। ਦੋਹਰਾ ਦੇਈ ਸਿੱਖਿਆ ਭੂਪ ਜੋ ਮਨ ਆਪਨ ਕੋ ਸਾਰ। ਕਹਿੰਦੇ ਪੰਡਿਤ ਹਰਦਿਆਲ ਜੀ ਨੇ ਇਹ ਜੋ ਵੈਰਾਗ ਸ਼ਤਕ ਸੰਸਕ੍ਰਿਤ ਭਾਸ਼ਾ 'ਚ ਕੀਤਾ, ਉਹ ਦੱਸਦੇ ਹੈ ਕਿ ਰਾਜਾ ਨੇ ਜਿਹੜੀ ਆਪਣੇ ਮਨ ਨੂੰ ਸਿੱਖਿਆ ਦਿੱਤੀ ਹੈ, ਭਾਰਤੀ ਜੀ ਨੇ ਹਾਂਜੀ ਸਾਰ ਰੂਪੀ ਸਿੱਖਿਆ ਦਿੱਤੀ ਹੈ, ਸਿਧਾਂਤ ਰੂਪ। ਜਾ ਸਿੱਖਿਆ ਉਰਮ ਰਮੈ ਸਦਾ ਵਸੈ ਕਰਤਾਰ। ਕਹਿੰਦੇ ਹਾਂਜੀ ਕਿ ਮੇਰੇ ਮਨ 'ਚ ਹੇ ਅੰਤਰਜਮੀ ਪਰਮੇਸ਼ਰ ਕਰਤਾਰ ਜੀ ਦੇ ਹੱਥ ਵਿੱਚ ਹੁਕਮ ਨੂੰ ਤਾਰ ਫੜੀ ਹੈ। ਜਾ ਸਿੱਖਿਆ ਉਰਮ ਰਮੈ ਸਦਾ ਵਸੈ ਕਰਤਾਰ, ਜਿਹੜੀ ਸਿੱਖਿਆ ਮੇਰੇ ਹਿਰਦੇ 'ਚ ਨਿਵਾਸ ਕਰੇ।
ਮਕਬੂਲ ਨੇ ਮੇਰੇ ਹਿਰਦੇ ਚ ਰਮੇ ਰਮਣਾ ਕਰੇ ਨਿਵਾਸ ਕਰੇ ਸਦਾ ਵਸੇ ਕਰਤਾਰ ਜੀ ਕਰਤਾਰ ਮੇਰੇ ਮਨ ਚ ਸਦਾ ਹੀ ਇਹ ਸਿੱਖਿਆ ਜਿਹੜੀ ਹੈ ਇਹ ਵਸਦੀ ਰਹੇ ਇਹ ਕਹਿ ਕੇ ਸਿੱਖਿਆ ਰਾਜਾ ਨੇ ਆਪਣੇ ਮਨ ਨੂੰ ਦਿੱਤੀ ਹੈ ਸੋ ਮੇਰੇ ਮਨ ਚ ਕਰਤਾਰ ਇਹ ਸਿੱਖਿਆ ਜਿਹੜੀ ਹੈ ਰਮੈ ਸਦਾ ਜਾਂ ਸਿੱਖਿਆ ਔਰ ਮੂੰਹ ਰਮੈ ਮੇਰੇ ਹਿਰਦੇ ਚ ਰਮੈ ਸਦਾ ਵਸੇ ਕਰਤਾਰ ਕਰਤਾਰ ਪਰਮੇਸ਼ਰ ਦਾ ਪਿਆਰ ਸਦਾ ਹੀ ਮਨ ਚ ਵਸਦਾ ਹੈ ਸੋ ਮੇਰੇ ਮਨ ਚ ਇਹ ਕਰਤਾਰ ਸਦਾ ਹੀ ਸਿੱਖਿਆ ਵਸੇ ਪਲੰਗ ਭਰਤ ਵੈਰਾਗ ਕੋ ਪ੍ਰਥਮ ਦਿਹਾਏ ਅਨੂਪ ਸਵੈ ਮਨ ਸਿੱਖ ਕੋ ਸਿੱਖ ਮਤ ਦੇਈ ਸਵਾਮ ਇਹ ਵੈਰਾਗ ਸ਼ਤਕ ਗ੍ਰੰਥ ਦਾ ਪਹਿਲਾ ਧਿਆ ਅਲੰਗ ਮੈਨੇ ਪੂਰਾ ਹੋਇਆ ਜੋ ਭਰਤਰੀ ਹਰੀ ਰਾਜਾ ਨੇ ਜੀ ਉਚਾਰਨ ਕੀਤਾ ਹੈ ਪਹਿਲਾ ਅਧਿਆਇ ਦਾ ਪੂਰਾ ਹੋਇਆ ਅਨੂਪ ਮੈਨੇ ਬੜਾ ਸੁੰਦਰ ਹੈ ਜੀ ਅਤੇ ਸਵੈ ਮਨ ਕਹਿੰਦੇ ਫਿਰ ਕਹਿੰਦੇ ਇਸ ਵਿੱਚ ਆਪਣੀ ਮਤ ਅਨੁਸਾਰ ਮਨ ਰੂਪੀ ਸਿੱਖ ਨੂੰ ਕਹਿੰਦੇ ਸਿੱਖਿਆ ਦਿੱਤੀ ਹੈ ਮਤ ਦੇ ਦਿੱਤੀ ਹੈ ਸਵਾਮ ਸਨ ਭੂਪ ਕਹਿੰਦੇ ਰਾਜਾ ਭਰਤਰੀ ਨੇ ਗੁਰੂ ਦੇ ਸਾਦ੍ਰਿਸ਼ ਜਿਵੇਂ ਗੁਰੂ ਚੇਲੇ ਨੂੰ ਸਿੱਖਿਆ ਦਿੰਦਾ ਇਸ ਤਰ੍ਹਾਂ ਕਹਿੰਦੇ ਭਰਤਰੀ ਨੇ ਸਵਾਮ ਸਨ ਭੂਪ ਸਵਾਮੀ ਦੀ ਨਿਆਈ ਭੂਪ ਰਾਜਾ ਨੇ ਆਪਣੇ ਮਨ ਨੂੰ ਸਿੱਖ ਬਣਾ ਕੇ ਸਿੱਖਿਆ ਦੇਣਾ ਕੀਤੀ ਹੈ ਜੋ ਪਹਿਲਾ ਅਧਿਆਇ ਜਿਹੜਾ ਹੈ ਇਹ ਭਾਈ ਸੰਪੂਰਨ ਹੋਇਆ ਹੈ ਇਤੀ ਪ੍ਰਥਮ ਅਧਿਆਇ ਪਹਿਲਾ ਅਧਿਆਇ ਜਿਹੜਾ ਇਤੀ ਇਤੀ ਮੈਨੇ ਸੰਪੂਰਨ ਹੋ ਗਿਆ ਇਹ ਪਹਿਲਾ ਅਧਿਆਇ ਸੰਪੂਰਨ ਹੋ ਗਿਆ ਜਾਂ ਸੋਚਿਆ ਔਰ ਹਾਂਜੀ ਇਹ ਸਿੱਖਿਆ ਕਹਿੰਦੇ ਮੇਰੇ ਮਨ ਚ ਦੱਸਿਆ ਐਸਾ ਉਪਦੇਸ਼ ਭਾਈ ਦਿੱਤਾ ਹੈ ਰਾਜਾ ਜੀ ਨੇ ਆਪਣੇ ਮਨ ਪ੍ਰਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ